ਦੇਖੋ ਅੱਜ ਦਾ ਵਿਚਾਰ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਵੇਲੇ। ਸੋ ਅੱਜ ਦਾ ਵਿਚਾਰ ਹੈ ਕਿ ਸਾਡਾ ਵਿਵਹਾਰ ਕਈ ਵਾਰ ਸਾਡੇ ਗਿਆਨ ਤੋਂ ਵੀ ਕਿਤੇ ਵੱਧ ਚੰਗਾ ਸਾਬਤ ਹੁੰਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਉਲਟ ਹਾਲਾਤ ਆਉਂਦੇ ਨੇ ਤਾਂ ਗਿਆਨ ਹਾਰ ਸਕਦਾ ਪਰ ਸਾਡਾ ਵਿਵਹਾਰ ਜਿਹੜਾ ਹੈ ਉਹ ਹਮੇਸ਼ਾ ਜਿੱਤਣ ਦੀ ਸੰਭਾਵਨਾ ਬਣਾ ਕੇ ਰੱਖਦਾ। ਜਿਹੜੀ ਗੱਲ ਹੈ ਬੜੀ ਡੂੰਘੀ ਹੈ ਕਿ ਬਹੁਤ ਵਾਰ ਕੀ ਹੁੰਦਾ ਕਿ ਜਿਹੜਾ ਸਾਡਾ ਵਿਵਹਾਰ ਹੈ, ਯਾਨੀ ਅਸੀਂ ਜਿੰਨੀ ਮਰਜ਼ੀ ਨੌਲੇਜ ਰੱਖਦੇ ਹੋਈਏ, ਜਿੰਨਾ ਮਰਜ਼ੀ ਗਿਆਨ ਹੋਵੇ ਸਾਨੂੰ, ਜਾਂ ਆਪਣੇ ਆਪ ਨੂੰ ਬਹੁਤ ਵੱਡੇ ਅਸੀਂ ਜੇ ਵਿਦਵਾਨ ਵੀ ਕਹਾਉਂਦੇ ਹੋਈਏ, ਪਰ ਜੇਕਰ ਸਾਡਾ ਵਿਵਹਾਰ ਮਾੜਾ ਤਾਂ ਸਾਡਾ ਉਹ ਗਿਆਨ ਜਿਹੜਾ ਹੈ ਉਹ ਸਿਫਰ ਹੋ ਜਾਂਦਾ ਹੈ ਨਾ। ਔਰ ਜੇਕਰ ਸਾਡਾ ਵਿਵਹਾਰ ਚੰਗਾ ਤਾਂ ਜਿਹੜਾ ਕਈ ਵਾਰ ਕੀ ਹੁੰਦਾ ਕਿ ਗਿਆਨ ਹੋਣ ਦੇ ਬਾਵਜੂਦ ਵੀ ਜਿਹੜਾ ਸਾਡਾ ਵਿਵਹਾਰ ਆ ਉਹਦੇ ਵਿੱਚ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹਨੂੰ ਜੇ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਜਾ ਕੇ ਦੇਖੀਏ ਤਾਂ ਦੋਸਤੋ ਇਹ ਸਮਝ ਚ ਜ਼ਰੂਰ ਆਉਂਦਾ ਕਿ ਕਈ ਵਾਰ ਜਿਹੜਾ ਗਿਆਨ ਹੈ ਉਹ ਸਾਡੇ ਸਿਰ ਚੜ ਜਾਂਦਾ ਹੈ ਨਾ, ਔਰ ਉਸ ਗਿਆਨ ਦਾ ਸਾਨੂੰ ਹੰਕਾਰ ਹੁੰਦਾ। ਕਈ ਵਾਰ ਅਸੀਂ ਗਿਆਨ ਦੀ ਜਿਹੜੀ ਵਰਤੋਂ ਆ ਉਹ ਦੂਸਰੇ ਨੂੰ ਨੀਚਾ ਦਿਖਾਉਣ ਦੇ ਲਈ ਕਰਦੇ ਹਾਂ, ਕਿਸੇ ਵੀ ਪੱਖ ਤੋਂ, ਕਿਸੇ ਵੀ ਖੇਤਰ ਤੋਂ ਜਿਹੜਾ ਗਿਆਨ ਹੈ ਜਦੋਂ ਅਸੀਂ ਉਹਦੀ ਜਿਹੜੀ ਵਰਤੋਂ ਆ ਉਹ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ, ਕਿਸੇ ਨੂੰ ਹੇਠਾਂ ਲਾਉਣ ਦੇ ਲਈ, ਕਿਸੇ ਨੂੰ ਥੱਲੇ ਗਿਰਾਉਣ ਦੇ ਲਈ ਜਦੋਂ ਕਰਦੇ ਹਾਂ ਤਾਂ ਉੱਥੇ ਹੀ ਜਿਹੜਾ ਸਾਡਾ ਵਿਵਹਾਰ ਹੈ ਉਹ ਪ੍ਰਗਟ ਹੁੰਦਾ ਹੈ ਨਾ। ਔਰ ਇਹ ਇੱਕ ਬਹੁਤ ਕੀਮਤੀ ਗੱਲ ਵੀ ਹੈ ਕਿ ਜਦੋਂ ਸਾਡੇ ਕੋਲ ਗਿਆਨ ਹੋਵੇ ਪਰ ਗਿਆਨ ਦੇ ਨਾਲੋਂ ਵੀ ਸਾਡਾ ਵਿਵਹਾਰ ਜਿਹੜਾ ਆ ਉਹ ਚੰਗਾ ਹੋਵੇ ਤਾਂ ਗਿਆਨ ਜਿਹੜਾ ਉਹਦੇ ਅੱਗੇ ਹਾਰ ਜਾਂਦਾ, ਕਿਉਂਕਿ ਜੇ ਗਿਆਨ ਹੋ ਕੇ ਸਾਨੂੰ ਹੰਕਾਰ ਹੈ, ਜਦੋਂ ਅਸੀਂ ਦੂਸਰਿਆਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਾਂ, ਜਦੋਂ ਅਸੀਂ ਆਪਣੇ ਗਿਆਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਥੱਲੇ ਲਾਉਣਾ ਚਾਹੁੰਦੇ ਹਾਂ, ਜਾਂ ਫਿਰ ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਆ ਕੇ ਦੂਸਰਿਆਂ ਦੇ ਨਾਲ ਭੱਦਾ ਸਲੂਕ ਕਰਦੇ ਹਾਂ, ਬੁਰਾ ਸਲੂਕ ਕਰਦੇ ਹਾਂ, ਤਾਂ ਉਹ ਸਾਡਾ ਜਿਹੜਾ ਗਿਆਨ ਆ ਉਹ ਨਿਰਾਰਥਕ ਹੁੰਦਾ, ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਪਰ ਜੇਕਰ ਗਿਆਨ ਹੋਣ ਦੇ ਨਾਲ ਨਾਲ ਸਾਡਾ ਜਿਹੜਾ ਵਿਵਹਾਰ ਆ ਦੂਜਿਆਂ ਦੇ ਨਾਲ ਉਹ ਚੰਗਾ ਹੈ ਤਾਂ ਫਿਰ ਉਹ ਜਿਹੜਾ ਗਿਆਨ ਹੈ ਉਹ ਹੋਰ ਵੀ ਜ਼ਿਆਦਾ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ। ਸੋ ਅੱਜ ਦਾ ਵਿਚਾਰ ਹੈ ਕਿ ਕਈ ਵਾਰ ਸਾਡਾ ਜਿਹੜਾ ਵਿਵਹਾਰ ਆ ਉਹ ਸਾਡੇ ਗਿਆਨ ਤੋਂ ਕਿਤੇ ਅਧਿਕ ਚੰਗਾ ਸਾਬਤ ਹੁੰਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਉਲਟੇ ਹਾਲਾਤ ਆਉਂਦੇ ਆ ਤਾਂ ਗਿਆਨ ਤਾਂ ਹਾਰ ਸਕਦਾ ਪਰ ਜਿਹੜਾ ਸਾਡਾ ਵਿਵਹਾਰ ਆ ਉਹਦੇ ਵਿੱਚ ਹਮੇਸ਼ਾ ਜਿੱਤਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਤੇ ਇਹੀ ਹੈ ਜੀ ਅੱਜ ਦਾ ਵਿਚਾਰ, ਤੇ ਇਹਨੂੰ ਬਿਲਕੁਲ ਪੋਜ਼ਿਟਿਵਿਟੀ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰਨਾ, ਕਿਉਂਕਿ ਅੱਜ ਦਾ ਵਿਚਾਰ ਸਾਂਝਾ ਕਰਨ ਦਾ ਸਾਡਾ ਜਿਹੜਾ ਮਕਸਦ ਹੈ ਉਹ ਵੀ ਇਹੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਜਿਹੜੇ ਵੀ ਤਜਰਬੇ ਜਿਹੜੇ ਹੈ ਉਹ ਹਾਸਲ ਕਰਦੇ ਹਾਂ ਤਾਂ ਉਹਨਾਂ ਤਜਰਬਿਆਂ ਤੋਂ ਕੁਛ ਨਾ ਕੁਛ ਸਿੱਖਦੇ ਰਹੀਏ। ਸੋ ਇਹ ਜਿਹੜੇ ਵਿਚਾਰ ਹੈ ਇਹ ਵੀ ਅਸਲ ਦੇ ਵਿੱਚ ਤਜਰਬਿਆਂ ਦੇ ਵਿੱਚੋਂ ਹੀ ਨਿਕਲਦੇ ਆ, ਔਰ ਉਹਨਾਂ ਤਜਰਬਿਆਂ ਨੂੰ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹਾਂ, ਉਹਨਾਂ ਤੋਂ ਕੁਛ ਸਿੱਖ ਕੇ ਲਾਗੂ ਕਰਦੇ ਹਾਂ ਤਾਂ ਜੀਵਨ ਦੇ ਵਿੱਚ ਬਦਲਾਅ ਜਿਹੜਾ ਆ ਉਹ ਸੁਭਾਵਿਕ ਹੈ। ਚਲੋ ਅਸੀਂ ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਆਉਣੇ ਬਹੁਤ ਜਲਦ ਵਾਪਸ, ਬਣੇ ਰਹੋ ਜੁੜੇ ਰਹੋ।
ਕਾਕਾ ਮੈਨੂੰ ਨੀ ਪਤਾ ਤੂੰ ਕੌਣ ਹੈ, ਕਿੱਥੋਂ ਆਇਆ, ਪਰ ਇੱਕ ਗੱਲ ਯਾਦ ਰੱਖ, ਇਹ ਜੰਮਣਾ ਤੇ ਮਰਨਾ ਕੁਦਰਤ ਦਾ ਨਿਯਮ ਹੈ, ਪਰ ਜਿਹੜਾ ਕੰਮ ਤੂੰ ਕਰਨ ਲੱਗਿਆ ਮੈਂ ਇਹ ਤਾਂ ਕਾਇਰਤਾ ਹੈ, ਤੇਰੇ ਇਸ ਕਰਨ ਪਿੱਛੇ ਕੋਈ ਵੀ ਕਾਰਨ ਹੋ ਸਕਦਾ ਮੈਨੂੰ ਨੀ ਪਤਾ, ਪਰ ਯਾਰ ਐਡੀ ਸੋਹਣੀ ਉਮਰ ਚ ਐਡੀ ਦਲੇਰ ਵਿਰਤੀ ਦੇ ਵਿੱਚ ਆਪ ਉਸ ਦੇ ਲਈ ਕਿਉਂ,
ਅੱਗੇ ਬੰਦਾ ਕੀ ਕਰੇ ਯਾਰ, ਤੂੰ ਮੈਨੂੰ ਕੱਲਾ ਛੱਡ,
ਦੇਖ ਮੈਂ ਤੈਨੂੰ ਮਰਦ ਤੋਂ ਇੱਕ ਵਾਰੀ ਮੇਰੇ ਨਾਲ ਇੱਥੇ ਛੱਡ। ਉਸ ਤੋਂ ਬਾਅਦ ਜੋ ਤੇਰਾ ਮਨ ਕਰਦਾ ਉਹ ਕਰੀ, ਮੈਂ ਤੈਨੂੰ ਰੋਕਣਾ ਨੀ। ਇੱਕ ਵਾਰੀ ਆ ਜਾ ਯਾਰ, ਆ ਜਾ।
ਬਣਾਇਆ ਕੁਦਰਤ ਦੇ ਬੰਦੇ ਸਾਰੇ, ਕੁਦਰਤ
लो जी गीत तुसी सुने थे। गीत तो बाद एक बार फिर स्वागत करते हैं। इस वेले तुसी मेरे नाल जुड़े हुए हो हरमन रेडियो ते, और हरमन रेडियो ते जिहड़ा प्रोग्राम चल रहा है मॉर्निंग शो यानी कि लहरा प्रोग्राम। सो लहरा प्रोग्राम दे विच तुहानू सारिया नू एक बार फिर तो जिया नू कहने, मेनू लगता सी कि शुरुआत दे विच आवाज नहीं गई और हुण तां मेरा ख्याल आवाज जा रही है, और मेनू दस्यो जरूर कि आवाज का हुण तक कोई चक्कर नहीं है। जेकर कोई समस्या आ रही है आवाज की तो आप उन्हू जरूर सुलझाइए, क्योंकि तुहाडे जिहड़े सुनेहे है मेरे तक अजे तक पहुंचने शुरू नहीं हुए। तो मैं उम्मीद करती हाँ कि जेकर मेरी आवाज थोड़े तक पहुंच रही है तो फिर थोड़े सुनेहे भी जिहड़े भी बहुत जल्द मेरे तक पहुंचणगे। ਹੁਣ ਪ੍ਰੋਗਰਾਮ ਦੇ ਵਿਚ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਤੇ ਜਿਵੇਂ ਮੈਂ ਅੱਜ ਦੱਸਿਆ ਸੀ ਕਿ ਪ੍ਰੋਗਰਾਮ ਦੌਰਾਨ ਅੱਜ ਅਸੀਂ ਇੱਕ ਦੋ ਖਾਸ ਜਿਹੜੀਆਂ ਗੱਲਾਂ ਬਾਤਾਂ ਉਹ ਵੀ ਕਰਨੀਆਂ। ਸੋ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਜਿਹੜਾ ਵਿਸ਼ਾ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿਚ ਆਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਿਹੜਾ ਉਹ ਜ਼ਰੂਰੀ ਹੁੰਦਾ। ਯਾਨੀ ਕਿ ਇੱਕ ਤਾਂ ਹੁੰਦਾ ਕਿ ਮਾਈਗ੍ਰੈਂਟਸ ਜਿਹੜੇ ਆਉਂਦੇ ਆ ਉਨ੍ਹਾਂ ਦੇ ਲਈ ਨਿਯਮਾਂ ਦੀ ਜਿਹੜੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਪਰ ਆਮ ਤੌਰ ਦੇ ਉੱਤੇ ਇੱਥੇ ਵਿਚਰਦਿਆਂ ਵੀ ਕੁਝ ਗੱਲਾਂ ਜਿਹੜੀਆਂ ਸਮਾਜਿਕ ਤੌਰ ਦੇ ਉੱਤੇ ਸਾਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਹੈ। ਸੋ ਉਹਨਾਂ ਗੱਲਾਂ ਦਾ ਜ਼ਿਕਰ ਕਰਾਂਗੇ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਪ੍ਰੋਗਰਾਮ ਦੇ ਅਗਲੇ ਘੰਟੇ ਦੌਰਾਨ। ਪਰ ਇੱਕ ਹੋਰ ਅਸੀਂ ਗੱਲਬਾਤ ਜਿਹੜੀ ਹੈ ਉਹ ਅੱਜ ਕਰਨੀ ਹੈ ਵਰਲਡ ਮਾਸਟਰ ਰੈਂਕਿੰਗ ਦੇ ਬਾਰੇ। ਯਾਨੀ ਖੇਡਾਂ ਦੇ ਖੇਤਰ ਦੇ ਵਿਚ ਸ਼ਾਇਦ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਡੇ ਭਾਈਚਾਰੇ ਨੂੰ ਅਜੇ ਪਤਾ ਵੀ ਨਹੀਂ ਹੈ, ਪਰ ਬਹੁਤ ਸਾਰੀਆਂ ਖੇਡਾਂ ਦੇ ਵਿਚ ਅਸੀਂ ਬਿਨਾਂ ਸ਼ੱਕ ਮੱਲਾਂ ਵੀ ਮਾਰਦੇ ਆ ਰਹੇ ਹਾਂ। ਪਰ ਅਥਲੈਟਿਕਸ ਦੇ ਖੇਤਰ ਦੇ ਵਿਚ ਜੇ ਆਸਟ੍ਰੇਲੀਆ ਦੇ ਵਿਚ ਦੇਖਿਆ ਜਾਵੇ ਤਾਂ ਥੋੜਾ ਜਿਹਾ ਜਿਹੜਾ ਗਿਆਨ ਹੈ ਸਾਡਾ ਘੱਟ ਹੈ, ਸਾਡੀ ਨੌਲੇਜ ਜਿਹੜੀ ਉਹ ਘੱਟ ਹੈ। ਪਰ ਇਸ ਖੇਤਰ ਦੇ ਵਿਚ ਵੀ ਹੁਣ ਸਾਡੇ ਜਿਹੜੇ ਨੌਜਵਾਨ ਹੈ ਉਹ ਮੱਲਾਂ ਮਾਰ ਰਹੇ ਆ ਔਰ ਛੋਟੀਆਂ ਛੋਟੀਆਂ ਪ੍ਰਾਪਤੀਆਂ ਦੇ ਨਾਲ ਅੱਗੇ ਵੱਧ ਰਹੇ ਆ, ਔਰ ਇੱਥੋਂ ਦੀ ਜਿਹੜੀ ਪੀੜ੍ਹੀ ਹੈ ਜਿਹੜੀ ਇੱਥੋਂ ਦੀ ਜੰਪਲ ਪੀੜ੍ਹੀ ਹੈ ਉਹਨੂੰ ਆਪਣੇ ਇਸ ਖੇਡ ਦੇ ਨਾਲ ਜੋੜਨ ਦੇ ਵਿਚ ਖਾਸ ਤੌਰ ਦੇ ਉੱਤੇ ਯਤਨ ਜਿਹੜੇ ਆ ਉਹ ਕਰ ਰਹੇ ਆ। ਸੋ ਇਹੋ ਜਿਹੀ ਇੱਕ ਨੌਜਵਾਨ ਦੇ ਨਾਲ ਅੱਜ ਅਸੀਂ ਗੱਲਬਾਤ ਵੀ ਕਰਨੀ ਆ, ਡਾਇਮੰਡ ਸਪੋਰਟਸ ਕਲੱਬ ਮੈਲਬਨ ਤੋਂ ਕੁਲਦੀਪ ਸਿੰਘ ਔਲਖ। ਕੁਲਦੀਪ ਔਲਖ ਜਿਹੜੇ ਆ ਉਹ ਵੈਸੇ ਵੀ ਸਾਡੇ ਰੇਡੀਓ ਦਾ ਹਿੱਸਾ ਬੜੇ ਪੁਰਾਣੇ ਸਮੇਂ ਤੋਂ ਬਣੇ ਹੋਏ ਆ, ਪਰ ਉਨ੍ਹਾਂ ਦੀਆਂ ਜਿਹੜੀਆਂ ਇਹ ਪ੍ਰਾਪਤੀਆਂ ਆ ਉਹ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਹੋਈਆਂ, ਕਿਉਂਕਿ ਉਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿਚ ਜਦੋਂ ਇੱਥੇ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿਚ ਕਹਿੰਦੇ ਹੁੰਦੇ ਆ ਨਾ ਵੀ ਪਹਿਲਾਂ ਜਦੋਂ ਕਿਸੇ ਵੀ ਨਵੇਂ ਮੁਲਕ ਦੇ ਵਿਚ ਆਪਾਂ ਜਾਂਦੇ ਹਾਂ ਉੱਥੇ ਜਾ ਕੇ ਪਹਿਲਾਂ ਸੈੱਟ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਨਾ, ਆਪਣੇ ਆਪ ਨੂੰ ਸਥਾਪਿਤ ਕਰਨਾ ਆਪਣੀਆਂ ਜੜ੍ਹਾਂ ਲਾਉਣੀਆਂ ਉਹ ਬਹੁਤ ਜ਼ਰੂਰੀ ਹੁੰਦੀਆਂ, ਤੇ ਉਸ ਤੋਂ ਬਾਅਦ ਜਦੋਂ ਅਸੀਂ ਆਪਣੀ ਰੋਜ਼ੀ ਰੋਟੀ ਦਾ ਜਿਹੜਾ ਬੰਦੋਬਸਤ ਕਰ ਲੈਂਦੇ ਹਾਂ, ਜਦੋਂ ਰਹਿਣ ਜੋਗਾ ਘਰ ਸਾਡੇ ਕੋਲ ਹੋ ਜਾਂਦਾ ਤਾਂ ਫਿਰ ਅਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਜਿਹੜੀਆਂ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਾਨੂੰ ਜ਼ਰੂਰੀ ਹੁੰਦੀਆਂ ਹਨਾ, ਸਾਡੀ ਜ਼ਿੰਦਗੀ ਦੇ ਵਿਚ ਜ਼ਰੂਰੀ ਹੁੰਦੀਆਂ, ਔਰ ਉਥੇ ਸਾਡਾ ਕੁਝ ਅਹਿਮ ਫਰਜ਼ ਵੀ ਬਣਦਾ ਹੁੰਦਾ ਕਿ ਅਸੀਂ ਸਮਾਜ ਨੂੰ ਕੀ ਪੇ ਕਰ ਰਹੇ ਹਾਂ। ਯਾਨੀ ਕਿ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਅਸੀਂ ਆਪਣਾ ਤਾਂ ਜਿਹੜਾ ਤੋਰੀ ਫੁਲਕਾ ਆ ਉਹ ਤੋਰ ਲੈਂਦੇ ਹਾਂ, ਪਰ ਉਸ ਤੋਂ ਇਲਾਵਾ ਸਮਾਜ ਨੂੰ ਸਾਡੀ ਕੀ ਦੇਣ ਹੋਣੀ ਚਾਹੀਦੀ ਆ ਜਾਂ ਕੀ ਦੇਣ ਹੈ, ਇਹ ਜਿਹੜਾ ਸਵਾਲ ਹੈ ਹਰ ਉਹ ਜਿਹੜਾ ਸੁਹਿਰਦ ਜਿਹੜਾ ਨਾਗਰਿਕ ਹੈ ਉਹ ਜ਼ਰੂਰ ਸੋਚਦਾ। ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਉਹ ਆਪਣਾ ਯੋਗਦਾਨ ਜਿਹੜਾ ਪਾਉਂਦੇ ਆ, ਕੋਈ ਕਿਸੇ ਖੇਤਰ ਦੇ ਵਿਚ ਕੋਈ ਕਿਸੇ ਖੇਤਰ ਦੇ ਵਿਚ ਪਾਉਂਦਾ। ਸੋ ਕੁਲਦੀਪ ਔਲਖ ਹੋਰਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਗੱਲਬਾਤ ਕਰਾਂਗੇ ਆਪਾਂ। ਪਰ ਕੁਛ ਕੁ ਜਿਹੜੀਆਂ ਆਪਾਂ ਖ਼ਬਰਾਂ ਆ ਉਨ੍ਹਾਂ ਦੇ ਉੱਤੇ ਵੀ ਜ਼ਰੂਰ ਉਸ ਤੋਂ ਪਹਿਲਾਂ ਝਾਤ ਮਾਰਦੇ ਜਾਈਏ। ਸੋ ਖ਼ਬਰਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿਚ ਆਪਾਂ ਨੂੰ ਪਤਾ ਲੱਗ ਰਿਹਾ ਵੀ 21 ਮਈ ਨੂੰ ਜਿਹੜੀ ਇਲੈਕਸ਼ਨ ਦੀ ਡੇਟ ਹੈ ਉਹ ਐਲਾਨ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਾਹਿਬ ਵੱਲੋਂ। ਔਰ ਦੂਜੇ ਪਾਸੇ ਕੱਲ ਸਿਡਨੀ ਦੇ ਵਿਚ ਇਕ ਹਾਦਸਾ ਜਿਹੜਾ ਉਹ ਵਾਪਰਿਆ ਜੀ, ਰਾਇਲ ਸਿਡਨੀ ਸ਼ੋ ਦੇ ਦੌਰਾਨ, ਈਸਟਰ ਸ਼ੋ ਦੇ ਦੌਰਾਨ। ਸੋ ਕਿਉਂਕਿ ਈਸਟਰ ਦੀਆਂ ਜਿਹੜੀਆਂ ਛੁੱਟੀਆਂ ਆ ਚੁੱਕੀਆਂ, ਈਸਟਰ ਦਾ ਜਿਹੜਾ ਫੈਸਟੀਵਲ ਚੱਲ ਰਿਹਾ, ਬਹੁਤ ਤਰ੍ਹਾਂ ਦੇ ਜਿਹੜੇ ਸਮਾਰੋਹ ਜਿਹੜੇ ਆ ਉਹ ਚੱਲ ਰਹੇ ਆ ਇਸ ਤਿਉਹਾਰ ਨੂੰ ਲੈ ਕੇ, ਔਰ ਤਿਆਰੀਆਂ ਵੀ ਚੱਲ ਰਹੀਆਂ ਆ, ਔਰ ਜਸ਼ਨਾਂ ਦਾ ਜਿਹੜਾ ਮਾਹੌਲ ਹੈ ਜਿਵੇਂ ਕ੍ਰਿਸਮਸ ਤੋਂ ਬਾਅਦ ਈਸਟਰ ਦਾ ਜਿਹੜਾ ਮਾਹੌਲ ਹੁੰਦਾ ਉਹ ਜਸ਼ਨਾਂ ਭਰਿਆ ਮਾਹੌਲ ਹੁੰਦਾ, ਪਰ ਇਸ ਮਾਹੌਲ ਦੇ ਦੌਰਾਨ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਮਾਮੂਲੀ ਝੜਪਾਂ ਆ ਉਹ ਹੋਣ ਤੋਂ ਬਾਅਦ ਉਹਦਾ ਜਿਹੜਾ ਨਤੀਜਾ ਬੜਾ ਖਤਰਨਾਕ ਆਉਂਦਾ। 17 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਉਹ ਇਹੋ ਜਿਹੀ ਝੜਪ ਦੌਰਾਨ ਮਾਰਿਆ ਗਿਆ, ਟੀਨ ਏਜਰਸ ਦਾ ਹੀ ਇੱਕ ਤਰ੍ਹਾਂ ਦਾ ਇੱਕ ਦੂਜੇ ਤੇ ਹਮਲਾਵਰੀ ਹਮਲਾ ਸੀਗਾ ਇਹ, ਔਰ ਇਸ ਦੌਰਾਨ ਇੱਕ ਜਿਹੜਾ ਨੌਜਵਾਨ ਹੈ ਗੰਭੀਰ ਜ਼ਖਮੀ ਹੈ, ਔਰ ਹਮਲਾ ਕਰਨ ਵਾਲਾ ਜਿਹੜਾ ਨੌਜਵਾਨ ਸੀ ਉਹ ਵੀ ਅਜੇ ਹਲਕੀ ਉਮਰ ਦਾ ਸੀ, 15 ਸਾਲ ਦਾ ਸੀਗਾ, ਔਰ 17 ਸਾਲਾ ਨੌਜਵਾਨ ਜਿਹੜਾ ਆ ਉਹ ਇਸ ਹਾਦਸੇ ਦੇ ਵਿੱਚ ਆਪਣੀ ਜਿਹੜੀ ਜਾਨ ਹੈ ਉਹ ਖੋ ਬੈਠਾ। ਪੁਲਿਸ ਜਿਹੜੀ ਹੈ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਪਰ ਇਸ ਦੌਰਾਨ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਫੈਸਟੀਵਲ ਆਉਂਦਾ ਹੈ, ਜਦੋਂ ਵੀ ਕੋਈ ਵੀ ਜਿਹੜੇ ਇਹੋ ਜਿਹੇ ਸਮਾਗਮ ਜਾਂ ਸਮਾਰੋਹ ਚੱਲਦੇ ਆ ਤਾਂ ਉੱਥੇ ਜ਼ਾਬਤੇ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ। ਪੁਲਿਸ ਔਰ ਜਿਹੜਾ ਪ੍ਰਬੰਧ ਹੈ ਉਹਦਾ ਇੰਤਜ਼ਾਮ ਜਿਹੜਾ ਭਾਵੇਂ ਹਰ ਥਾਂ ਦੇ ਉੱਤੇ ਕੀਤਾ ਜਾਂਦਾ, ਪਰ ਕਈ ਵਾਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦਾ ਵਾਪਰਨਾ ਕਈ ਵਾਰ ਪੁਲਿਸ ਦੇ ਵੀ ਵੱਸੋਂ ਬਾਹਰ ਹੋ ਜਾਂਦਾ। ਸੋ ਇਸੇ ਕਰਕੇ ਨਿਯਮਾਂ ਦਾ ਜਿਹੜਾ ਕਿਸੇ ਵੀ ਦੇਸ਼ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ। ਸੋ ਪੰਜਾਬ ਦੀਆਂ ਕੁਝ ਖਬਰਾਂ ਦੇ ਉੱਤੇ ਜ਼ਰੂਰ ਆਪਾਂ ਪਹਿਲਾਂ ਝਾਤ ਪਾ ਲੈਂਦੇ ਹਾਂ। ਸੋ ਪੰਜਾਬ ਦੇ ਵਿੱਚ ਕੇਂਦਰ ਨੂੰ ਝੋਨੇ ਦੀ ਖਰੀਦ ਦੇ ਲਈ ਅਲਟੀਮੇਟਮ ਜਿਹੜਾ ਆ ਉਹ ਦਿੱਤਾ ਗਿਆ। ਖੈਰ ਪੰਜਾਬ ਦੀ ਖਬਰ ਨਹੀਂ ਹੈ ਇਹ, ਵੈਸੇ ਕੇਂਦਰ ਦੀ ਖਬਰ ਹੈ ਕਿ ਕੇਂਦਰ ਨੂੰ ਝੋਨੇ ਦੀ ਖਰੀਦ ਦੇ ਲਈ ਅਲਟੀਮੇਟਮ ਜਿਹੜਾ ਆ ਉਹ ਦਿੱਤਾ ਗਿਆ ਤੇਲੰਗਾਨਾ ਦੇ ਮੁੱਖ ਮੰਤਰੀ ਵੱਲੋਂ। ਕੇਂਦਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਸਲਾਹ ਵੀ ਦਿੱਤੀ ਗਈ ਹੈ। ਤੇ ਗਰਮੀ ਵਧਣ ਦੇ ਨਾਲ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਣਕ ਦਾ ਜਿਹੜਾ ਝਾੜ ਹੈ ਉਹ ਇਸ ਵਾਰ ਘਟਿਆ। ਸੋ ਪੰਜਾਬ ਹਰਿਆਣਾ ਸਣੇ ਉੱਤਰੀ ਭਾਰਤ ਦੇ ਵਿੱਚ ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਪੈ ਰਹੀ ਗਰਮੀ ਜਿਹੜੀ ਆ ਉਹਨੇ ਲੋਕਾਂ ਦੀਆਂ ਮੁਸ਼ਕਲਾਂ ਚ ਜ਼ਰੂਰ ਵਾਧਾ ਕੀਤਾ। ਗਰਮੀ ਵਧਣ ਦੇ ਨਾਲ ਕਹਿੰਦੇ ਫਸਲਾਂ ਤੇ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵਧਣ ਦੇ ਆਸਾਰ ਵੀ ਜਤਾਏ ਜਾ ਰਹੇ ਆ ਤੇ ਮਾਰਚ ਮਹੀਨੇ ਮੀਂਹ ਨਾ ਪੈਣ ਕਰਕੇ ਗਰਮੀ ਦੇ ਕਹਿੰਦੇ ਪਿਛਲੇ ਕਈ ਰਿਕਾਰਡ ਜਿਹੜੇ ਆ ਟੁੱਟੇ ਆ ਤੇ ਇਹਦਾ ਅਸਰ ਕਹਿੰਦੇ ਹੁਣ ਵੀ ਕਣਕ ਦੀ ਫਸਲ ਤੇ ਵੀ ਪੈ ਰਿਹਾ ਤੇ ਗਰਮੀ ਵਧਣ ਦੇ ਨਾਲ ਕਣਕ ਦਾ ਜਿਹੜਾ ਦਾਣਾ ਹੈ ਉਹ ਸੁੰਗੜ ਗਿਆ। ਤੇ ਇਧਰ ਜੀ ਮਾਨ ਸਾਹਿਬ ਯਾਨੀ ਕਿ ਜਿਹੜੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਸ ਵੇਲੇ ਭਗਵੰਤ ਮਾਨ ਹੁਰੀ ਉਹਨਾਂ ਦਾ ਕਹਿਣਾ ਕਿ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਜਿਹੜੇ ਆ ਉਹ ਮੈਨੂੰ ਪੂਰੀ ਤਰ੍ਹਾਂ ਯਾਦ ਨੇ ਤੇ ਪੰਜਾਬੀਆਂ ਤੋਂ ਚੋਣ ਵਾਅਦੇ ਪੂਰੇ ਕਰਨ ਦੇ ਲਈ ਉਹਨਾਂ ਨੇ ਸਮਾਂ ਮੰਗਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਦੇ ਮੁੱਦੇ ਤੇ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਦਾ ਘਿਰਾਓ ਕਰ ਰਹੀਆਂ ਨੇ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਤੋਂ ਸਮਾਂ ਮੰਗਿਆ। ਉਹਨਾਂ ਦਾਅਵਾ ਕੀਤਾ ਕਿ ਚੋਣਾਂ ਸਮੇਂ ਕੀਤੇ ਗਏ ਵਾਅਦੇ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਨੇ ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਤੇ ਭਗਵੰਤ ਮਾਨ ਨੇ ਚੋਣ ਵਾਅਦਿਆਂ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਵੀ ਕਿਹਾ ਹੈ ਕਿ ਪੰਜਾਬੀਓ ਥੋੜਾ ਸਮਾਂ ਦਿਓ, ਥੋੜਾ ਸਬਰ ਰੱਖੋ, ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਮੈਨੂੰ ਮੂੰਹ ਜ਼ਬਾਨੀ ਯਾਦ ਨਾ ਹੋਵੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਜਲਦਬਾਜ਼ੀ ਨਾ ਕਰੀਏ, ਥੋੜਾ ਸਮਾਂ ਤਾਂ ਲੱਗੇਗਾ। ਮਾਨ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਸਾਰਿਆਂ ਦੇ ਮਸਲੇ ਹੱਲ ਹੋਣਗੇ ਪਰ ਇਸ ਵਿਚ ਥੋੜਾ ਸਮਾਂ ਲੱਗੇਗਾ। ਸੋ ਇਹ ਥੋੜਾ ਸਮਾਂ ਜਿਹੜਾ ਕਿੰਨਾ ਲੰਮਾ ਹੋ ਸਕਦਾ ਇਹ ਵੀ ਜਿਹੜਾ ਸਮਾਂ ਹੀ ਦੱਸੇਗਾ, ਹਨਾ, ਕਿਉਂਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਗੱਲ ਚਰਚਾ ਦੇ ਵਿਚ ਰਹੀ ਹੈ ਕਿ ਜਿਹੜੇ ਟੋਲ ਪਲਾਜ਼ੇ ਆ ਉੱਥੇ ਬਹੁਤ ਵੱਡੀ ਰਕਮ ਜਿਹੜੀ ਆ ਵਸੂਲੀ ਜਾਂਦੀ ਹੈ ਔਰ ਇਹੋ ਜਿਹੀ ਲੁੱਟ ਜਿਹੜੀ ਆ ਉਹ ਲਗਾਤਾਰ ਜਾਰੀ ਹੈ। ਪਰ ਜੇਕਰ ਮੁੱਖ ਮੰਤਰੀ ਸਾਹਿਬ ਚਾਹੁੰਦੇ ਤਾਂ ਸ਼ਾਇਦ ਇਹੋ ਜਿਹੀਆਂ ਕੁਝ ਲੁੱਟਾਂ ਜਿਹੜੀਆਂ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ, ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਦੇ ਕੋਲ ਵੀ ਹੁੰਦੀਆਂ। ਸੋ ਇਹਦੇ ਬਾਰੇ ਚ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਨੂੰ ਉਹ ਕੰਟਰੋਲ ਚ ਲਿਆਉਂਦੇ ਆ, ਕਾਬੂ ਦੇ ਵਿਚ ਲਿਆਉਂਦੇ ਆ। ਦੂਜੇ ਪਾਸੇ ਪੰਜਾਬ ਦੇ ਵਿਚ ਜਿਹੜੇ ਕਤਲ ਹੋ ਰਹੇ ਆ ਤੇ ਪੰਜਾਬ ਦੇ ਵਿਚ ਹੋਏ ਕਤਲਾਂ ਦੇ ਜ਼ਿਆਦਾਤਰ ਮਾਮਲੇ ਜਿਹੜੇ ਆ ਉਹ ਨਿੱਜੀ ਰੰਜਿਸ਼ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ। ਸੋ ਪੰਜਾਬ ਪੁਲਿਸ ਦੇ ਮੁਖੀ ਵਿਰੇਸ਼ ਕੁਮਾਰ ਭਾਵੜਾ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਪਿਛਲੇ ਦਿਨਾਂ ਦੌਰਾਨ ਜਿਹੜੇ ਕਤਲ ਦੀਆਂ ਘਟਨਾਵਾਂ ਵਾਪਰੀਆਂ ਜ਼ਿਆਦਾਤਰ ਇਹ ਮਾਮਲੇ ਜਿਹੜੇ ਆ ਨਿੱਜੀ ਰੰਜਿਸ਼ ਦੇ ਨਾਲ ਸੰਬੰਧਿਤ ਨੇ। ਤੇ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਕੱਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਇਸ ਸਾਲ ਦੇ ਪਹਿਲੇ 3.5 ਮਹੀਨਿਆਂ ਚ ਵਾਪਰੀਆਂ ਕਤਲ ਦੀਆਂ 158 ਘਟਨਾਵਾਂ ਚੋਂ 6 ਵਾਰਦਾਤਾਂ ਦਾ ਸੰਬੰਧ ਜਿਹੜਾ ਆ ਉਹ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਨਾਲ ਹੈ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਕਾਰ ਦਾ ਵਿਰੋਧ ਇਸ ਗੱਲ ਤੇ ਵੀ ਹੋ ਰਿਹਾ ਕਿ ਗੈਂਗਸਟਰ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਦੇ ਵਿਚ ਕਾਫ਼ੀ ਜ਼ਿਆਦਾ ਵਾਧਾ ਜਾ ਰਿਹਾ, ਨਾ ਸਿਰਫ਼ ਹੁਣ ਸਗੋਂ ਕਿ ਪਿਛਲੇ ਕਈ ਸਾਲਾਂ ਤੋਂ ਗੈਂਗਸਟਰ ਜਿਹੜੇ ਆ ਉਹਨਾਂ ਦਾ ਪ੍ਰਭਾਵ ਪੰਜਾਬ ਦੇ ਵਿਚ ਵਧਿਆ ਤੇ ਅਮਨ ਸ਼ਾਂਤੀ ਦੇ ਜਿਹੜੇ ਹਾਲਾਤ ਨੇ ਉਹ ਹਾਲਾਤ ਜਿਹੜੇ ਆ ਉਹ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਨਾਲ ਭੰਗ ਹੋਏ ਆ। ਪਰ ਜਦਕਿ ਪੁਲਿਸ ਮੁਖੀ ਦਾ ਇਹ ਕਹਿਣਾ ਕਿ 158 ਘਟਨਾਵਾਂ ਜਿਹੜੀਆਂ ਕਤਲ ਦੀਆਂ ਵਾਪਰੀਆਂ, ਜਿਨ੍ਹਾਂ ਦੇ ਵਿੱਚੋਂ ਸਿਰਫ 6 ਵਾਰਦਾਤਾਂ ਦਾ ਜਿਹੜਾ ਸੰਬੰਧ ਹੈ ਉਹ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਨਾਲ ਹੈ ਤੇ ਸੂਬੇ ਵਿੱਚ ਵਾਪਰੀਆਂ ਕਤਲ ਦੀਆਂ 9 ਵਾਰਦਾਤਾਂ ਦੇ ਕਾਰਨ ਕਹਿੰਦੇ ਲੋਕ ਜਿਹੜੇ ਆ ਉਹ ਅਜੇ ਖੌਫ ਦੇ ਵਿੱਚ ਨੇ, ਕਿਉਂਕਿ ਹਾਲ ਦੇ ਵਿੱਚ ਹੀ ਇਹ ਵਾਰਦਾਤਾਂ ਜਿਹੜੀਆਂ ਉਹ ਵਾਪਰੀਆਂ ਹੈ। ਪਰ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਆ ਕਿ ਇਹਨਾਂ ਘਟਨਾਵਾਂ ਪਿੱਛੇ ਕਿਸੇ ਗੈਂਗਸਟਰ ਗਰੁੱਪ ਦਾ ਹੱਥ ਨਹੀਂ ਹੈ। ਇੱਧਰ 23 ਕਰੋੜ ਦੀ ਜਿਹੜੀ ਹੈਰੋਇਨ ਬਰਾਮਦ ਕਰਨ ਦਾ ਜਿਹੜਾ ਦਾਅਵਾ ਆ ਉਹ ਕੀਤਾ ਗਿਆ ਆ ਤਰਨ ਤਾਰਨ ਦੇ ਵਿੱਚ। ਸੋ BSF ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹਵੇਲੀਆਂ ਪਿੰਡ ਦੀ ਕੰਡਿਆਲੀ ਤਾਰ ਪਾਰ ਦੀ ਜ਼ਮੀਨ ਚੋਂ ਦੱਬੇ ਹੈਰੋਇਨ ਦੇ 5 ਪੈਕਟ ਕਹਿੰਦੇ ਜਿਹੜੇ ਬਰਾਮਦ ਉਹ ਕੀਤੇ ਗਏ, ਯਾਨੀ ਕਿ ਨਸ਼ੇ ਦੀ ਜਿਹੜੀ ਤਸਕਰੀ ਹੈ ਉਹ ਅਜੇ ਵੀ ਸ਼ਰੇਆਮ ਹੋ ਰਹੀ ਹੈ। ਪਰ ਇਸ ਨੂੰ ਰੋਕਣ ਦੇ ਲਈ ਜਾਂ ਇਸ ਨੂੰ ਕਾਬੂ ਪਾਉਣ ਦੇ ਲਈ ਜ਼ਰੂਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ। ਤੇ ਉਧਰ ਅਕਾਲੀ ਦਲ ਵੱਲੋਂ ਆਪ ਸਰਕਾਰ ਤੇ ਮਜੀਠੀਆ ਨਾਲ ਅਣਮਨੁੱਖੀ ਵਿਵਹਾਰ ਕਰਨ ਦਾ ਜਿਹੜਾ ਦੋਸ਼ ਹੈ ਉਹ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਵਿਚ ਮਾਨਸਿਕ ਤਸ਼ੱਦਦ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ PTC ਦੇ MD ਰਵਿੰਦਰ ਨਾਰਾਇਣ ਨੂੰ ਝੂਠੇ ਕੇਸ ਵਿਚ ਫਸਾ ਕੇ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਦੇ ਉੱਤੇ ਉੱਤਰ ਆਈ ਹੈ। ਸੋ ਇਹ ਜਿਹੜਾ ਦੂਸ਼ਣ ਪ੍ਰਚਾਰ ਜਾਂ ਫਿਰ ਦੂਸ਼ਣਬਾਜ਼ੀ ਜਿਹੜੀ ਹੈ ਇਹ ਹਮੇਸ਼ਾ ਹੀ ਆਪਾਂ ਦੇਖਦੇ ਹਾਂ ਕਿ ਹੁੰਦੀ ਆਈ ਹੈ ਪਿਛਲੇ ਕਾਫੀ ਸਮਿਆਂ ਤੋਂ, ਔਰ ਉਹੀ ਹਾਲਾਤ ਜਿਹੜੇ ਆ ਉਹ ਇਸ ਵਾਰ ਵੀ ਬਣਦੇ ਨਜ਼ਰ ਆ ਰਹੇ ਆ। ਦੋਸਤੋ, ਰੋਪਵੇ ਹਾਦਸਾ ਜਿਹੜਾ ਝਾਰਖੰਡ ਦੇ ਵਿਚ ਵਾਪਰਿਆ ਪਿਛਲੇ ਦਿਨੀ, ਸੋ ਉਸ ਹਾਦਸੇ ਦੇ ਵਿਚ ਹੁਣ ਤੱਕ ਦੱਸਿਆ ਜਾ ਰਿਹਾ ਕਿ 32 ਜਣਿਆਂ ਨੂੰ ਬਚਾ ਲਿਆ ਗਿਆ। ਕੇਬਲ ਕਾਰਾਂ ਦੇ ਵਿਚ 15 ਲੋਕ ਜਿਹੜੇ ਆ ਉਹ ਜੇ ਫਸੇ ਹੋਏ ਸੀ। 2 ਵਿਅਕਤੀਆਂ ਦੀ ਇਸ ਹਾਦਸੇ ਦੇ ਵਿਚ ਮੌਤ ਵੀ ਹੋਣ ਦੀ ਖ਼ਬਰ ਹੈ। ਸੋ ਝਾਰਖੰਡ ਦੇ ਦਿਓਗੜ ਜ਼ਿਲ੍ਹੇ ਚ ਵਾਪਰੇ ਰੋਪਵੇ ਹਾਦਸੇ ਕਾਰਨ ਕੇਬਲ ਕਾਰਾਂ ਦੇ ਵਿਚ ਫਸੇ ਲੋਕ ਜਿਹੜੇ ਆ ਉਹਨਾਂ ਦੇ ਵਿਚੋਂ 32 ਜਣਿਆਂ ਨੂੰ ਦੱਸਿਆ ਜਾ ਰਿਹਾ ਵੀ ਬਚਾ ਲਿਆ ਗਿਆ। 2 ਜਣਿਆਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਜਿਹੜੀ ਕਿ ਮੰਦਭਾਗੀ ਹੈ। ਸੋ 15 ਲੋਕ ਜਿਹੜੇ ਅਜੇ ਵੀ ਰੋਪਵੇ ਦੀਆਂ ਕੇਬਲ ਕਾਰਾਂ ਦੇ ਵਿਚ ਦੱਸਿਆ ਜਾ ਰਿਹਾ ਫਸੇ ਹੋਏ ਤੇ ਉਹਨਾਂ ਨੂੰ ਡਰੋਨ ਦੀ ਮਦਦ ਦੇ ਨਾਲ ਖਾਣ ਪੀਣ ਦਾ ਜਿਹੜਾ ਸਮਾਨ ਆ ਪਹੁੰਚਾਇਆ ਜਾ ਰਿਹਾ। ਉਨ੍ਹਾਂ ਨੇ ਦੱਸਿਆ ਕਿ ਇੱਥੇ ਦੇ ਕੋਈ ਮਸ਼ਹੂਰ ਬਾਬਾ ਵੈਦਨਾਥ ਮੰਦਰ ਤੋਂ 20 ਕਿਲੋਮੀਟਰ ਦੂਰ ਤ੍ਰਿਕੁਟ ਪਹਾੜੀ ਤੋਂ ਸ਼ਾਮ 4 ਵਜੇ ਇਹ ਜਿਹੜਾ ਹਾਦਸਾ ਆ ਉਹ ਵਾਪਰਿਆ ਔਰ ਕੇਬਲ ਕਾਰਾਂ ਜਿਹੜੀਆਂ ਉਹ ਆਪਸ ਦੇ ਵਿਚ ਟਕਰਾ ਗਈਆਂ ਤੇ ਇਸ ਹਾਦਸੇ ਦੇ ਵਿਚ ਤਕਰੀਬਨ 12 ਕੁ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਸੀ ਉਹ ਦੇਰ ਰਾਤ ਹੋ ਗਈ ਸੀ ਤੇ ਇੱਕ ਵਿਅਕਤੀ ਦੀ ਜਿਹੜੀ ਬਚਾਅ ਮੁਹਿੰਮ ਦੇ ਦੌਰਾਨ ਹੈਲੀਕਾਪਟਰ ਤੋਂ ਡਿੱਗਣ ਦੇ ਕਾਰਨ ਮੌਤ ਜਿਹੜੀ ਹੈ ਉਹ ਹੋਣ ਦੀ ਖ਼ਬਰ ਹੈ। ਤੇ ਕੁਝ ਹੋਰ ਖ਼ਬਰਾਂ ਸਾਂਝੀਆਂ ਕਰਾਂ ਤਾਂ ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਨੂੰ ਸਿਰਫ ਚੋਣਾਂ ਮੌਕੇ ਯਾਦ ਆਉਂਦਾ ਹੈ ਹਿੰਦੂ ਧਰਮ। ਭਾਜਪਾ ਆਗੂਆਂ ਨੇ ਦੋਸ਼ ਜਿਹੜਾ ਇਹ ਲਾਇਆ ਹੈ ਰਾਹੁਲ ਗਾਂਧੀ ਦੇ ਉੱਤੇ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲੈਂਦੇ ਭਗਵਾਨ ਰਾਮ ਦੀ ਹੋਂਦ ਬਾਰੇ ਕੀਤੀ ਗਈ ਟਿੱਪਣੀ ਤੇ ਉਨ੍ਹਾਂ ਦੀ ਆਲੋਚਨਾ ਜਿਹੜੀ ਉਹ ਕੀਤੀ ਹੈ। ਖੈਰ ਇਹ ਉਹੀ ਫਿਰ ਜਿਹੜਾ ਅਸੀਂ ਦੂਸ਼ਣਬਾਜ਼ੀ ਵਾਲਾ ਜਿਹੜਾ ਪਿੱਛੇ ਗੱਲਬਾਤ ਜਿਹੜੀ ਕਰਦੇ ਆ ਰਹੇ ਹਾਂ। ਸੋ ਦੂਸ਼ਣ ਪ੍ਰਚਾਰ ਜਾਂ ਦੂਸ਼ਣਬਾਜ਼ੀ ਜਿਹੜੀ ਇੱਕ ਦੂਜੇ ਦੇ ਉੱਤੇ ਜਿਹੜੀਆਂ ਪਾਰਟੀਆਂ ਲਾਉਂਦੀਆਂ, ਸੋ ਉਸੇ ਬਾਬਤ ਇਹ ਵੀ ਜਿਹੜਾ ਬਿਆਨ ਹੈ ਭਾਜਪਾ ਆਗੂ ਦਾ ਮੈਨੂੰ ਲੱਗਦਾ ਕਿ ਸਾਹਮਣੇ ਆ ਰਿਹਾ। ਤੇ ਜਿਹੜੀ ਅਗਲੀ ਖ਼ਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਉਹ ਇਹ ਹੈ ਕਿ ਕਾਂਗਰਸ ਦੇ ਨਾਲ ਹੀ ਸੰਬੰਧਿਤ ਹੈ। ਕਾਂਗਰਸ ਦੀ ਨਵੀਂ ਟੀਮ ਨੇ ਹਾਈਕਮਾਨ ਤੋਂ ਹੁਣ ਆਸ਼ੀਰਵਾਦ ਲਿਆ ਤੇ ਰਾਜਾ ਵੜਿੰਗ, ਬਾਜਵਾ, ਆਸ਼ੂ ਤੇ ਚੱਬੇਵਾਲ ਵੱਲੋਂ ਸੋਨੀਆ ਤੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ। ਪੰਜਾਬ ਕਾਂਗਰਸ ਦੀ ਨਵੀਂ ਐਲਾਨੀ ਟੀਮ ਨੇ ਕੱਲ ਨਵੀਂ ਦਿੱਲੀ ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ। ਉਧਰ ਬਹਿਬਲ ਕਲਾਂ ਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਚ ਸਥਾਪਿਤ ਕੀਤੀਆਂ ਗਈਆਂ। 5 ਹੋਰ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਉੱਥੇ ਲਗਾਈਆਂ ਗਈਆਂ ਤੇ ਪਰਿਵਾਰਕ ਮੈਂਬਰਾਂ ਨੂੰ ਸਿਰੋ ਭਾਵ ਦੇ ਨਾਲ ਕੱਲ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਚ ਇਹ ਤਸਵੀਰਾਂ ਜਿਹੜੀਆਂ ਸਥਾਪਿਤ ਕੀਤੀਆਂ। ਸੋ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਂਡ ਤੇ ਬੇਅਦਬੀ ਮਾਮਲੇ ਦੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਸਿੱਖ ਸੰਗਤ ਵੱਲੋਂ ਅਜੇ ਵੀ ਧਰਨੇ ਜਾਰੀ ਹੈ। ਅਜੇ ਤੱਕ ਦੋਸ਼ੀਆਂ ਨੂੰ ਜਿਹੜੀ ਸਜ਼ਾ ਆ ਉਹ ਨਹੀਂ ਦਿੱਤੀ ਗਈ। ਤੇ ਲੋ ਜੀ ਇਹ ਸੀ ਕੁਛ ਕੁ ਖਬਰਾਂ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ ਜ਼ਰੂਰੀ ਸਮਝਦੀ ਸੀ ਔਰ ਖਬਰਾਂ ਜਿਹੜੀਆਂ ਹੁਣ ਆਪਾਂ ਇੱਥੇ ਰੋਕਦੇ ਹਾਂ ਕੁਛ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਆ ਮੈਂ ਉਹਨਾਂ ਨੂੰ ਸ਼ਾਮਿਲ ਕਰਦੀ ਚਾਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ ਸੋ ਸਾਡੇ ਨਾਲ ਜੁੜੇ ਹੋਏ ਜੀ ਹਰਜਿੰਦਰ ਸਿੰਘ ਹੋਰੀ ਤੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਔਰ ਨਰਿੰਦਰ ਸਿੰਘ ਹੋਰੀ ਸਾਡੇ ਨਾਲ ਜੁੜ ਚੁੱਕੇ ਆ ਤੇ ਮੈਂ ਉਹਨਾਂ ਨੂੰ ਵੀ ਸ਼ਾਮਿਲ ਕਰਦੀ ਹਾਂ ਹਰਜਿੰਦਰ ਸਿੰਘ ਕਹਿੰਦੇ ਅਮਰਦੀਪ ਜੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਦੇ ਵਿਚਾਰ ਵਿੱਚ ਬਹੁਤ ਕੁਝ ਸਮਝਾਇਆ ਹੈ ਪਰਮਾਤਮਾ ਆਤਮਾ ਇਕੱਠੇ ਹੀ ਰਹਿੰਦੇ ਨੇ ਜ਼ਿੰਦਗੀ ਅਤੇ ਮੌਤ ਬਰਾਬਰ ਚੱਲਦੇ ਨੇ ਜਿੱਥੇ ਵੀ ਟਕਰਾ ਗਏ ਉੱਥੇ ਜ਼ਿੰਦਗੀ ਖਤਮ ਹੈ ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਖੁਸ਼ੀਆਂ ਦੇਵੇ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਤੁਸੀਂ ਜੁੜਨਾ ਕੀਤਾ ਔਰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆਂ ਤੇ ਬਾਕੀ ਬਿਲਕੁਲ ਜੀ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਇਹ ਸਮਝ ਲੈਣਾ ਹੀ ਬਹੁਤ ਜ਼ਰੂਰੀ ਹੁੰਦਾ ਕਿ ਪਰਮਾਤਮਾ ਤੇ ਆਤਮਾ ਅਸਲ ਦੇ ਵਿੱਚ ਇਕੱਠੇ ਹੀ ਰਹਿੰਦੇ ਆ ਸੋ ਜਿੱਥੇ ਵੀ ਅਸੀਂ ਆਪਣੇ ਰਾਹ ਤੋਂ ਭਟਕਦੇ ਹਾਂ ਤਾਂ ਜ਼ਰੂਰ ਕਿਤੇ ਨਾ ਕਿਤੇ ਜੇ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਤਾਂ ਉਹ ਜ਼ਰੂਰ ਸਾਨੂੰ ਉਸ ਔਖੀ ਘੜੀ ਦੇ ਵਿੱਚੋਂ ਬਾਹਰ ਕੱਢਦਾ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਹੋਰ ਦੋਸਤ ਜੁੜ ਰਹੇ ਆ ਮੈਂ ਉਹਨਾਂ ਨੂੰ ਵੀ ਜ਼ਰੂਰ ਨਾਲੋ ਨਾਲ ਸ਼ਾਮਿਲ ਕਰਦੀ ਰਹਾਂਗੀ ਔਰ ਮੈਨੂੰ ਸੁਨੇਹੇ ਕੁਛ ਜਿਹੜੇ ਆ ਉਹ ਨਿੱਜੀ ਤੌਰ ਤੇ ਮਿਲੇ ਆ ਕਿ ਆਵਾਜ਼ ਜਿਹੜੀ ਆ ਉਹ ਠੀਕ ਆ ਰਹੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਨਾਲੋ ਨਾਲ ਆਗਾਹ ਕਰ ਦਿੱਤਾ ਕਿ ਆਵਾਜ਼ ਜਿਹੜੀ ਪ੍ਰੋਗਰਾਮ ਦੇ ਵਿੱਚ ਬਿਲਕੁਲ ਸਹੀ ਆ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੇ ਪ੍ਰੋਗਰਾਮ ਦੇ ਵਿੱਚ ਇੱਕ ਪਿਆਰੀ ਜਿਹੀ ਇੱਕ ਛੋਟੀ ਜਿਹੀ ਜਿਹੜੀ ਗੱਲਬਾਤ ਯਾਨੀ ਕਿ ਇੱਕ ਘਟਨਾ ਆ ਇੱਕ ਵਾਕਿਆ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਉਹ ਛੋਟਾ ਜਿਹਾ ਵਾਕਿਆ ਔਰ ਉਸ ਵਾਕਿਆ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਲੈ ਕੇ ਆਉਣਾ ਕੁਲਦੀਪ ਔਲਖੁਰਾ ਨੂੰ ਤੇ ਲਓ ਫਿਰ ਕੁਲਦੀਪ ਔਲਖੁਰਾ ਤੋਂ ਬਾਅਦ ਜਿਹੜਾ ਉਸ ਤੋਂ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ ਹੋਣਾ ਹੈ ਤੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਮੇਰੇ ਨਾਲ ਹੋਣਗੇ ਨਿਕਿਤਾ ਚੋਪੜਾ ਗੱਲਬਾਤ ਦਾ ਵਿਸ਼ਾ ਰਹਿਣਾ ਹੈ ਆਸਟ੍ਰੇਲੀਆ ਦੇ ਵਿੱਚ ਆਉਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਚਲੋ ਫਿਰ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਹਾਂ ਫਿਰ ਵਾਪਸ ਤੇ ਵਾਪਸ ਆ ਕੇ ਇੱਕ ਪਿਆਰਾ ਜਿਹਾ ਵਾਕਿਆ ਤੁਹਾਡੇ ਨਾਲ ਕਰਾਂਗੇ ਸਾਂਝਾ
ਸੱਚੇ ਦਰਦੀ ਤੂੰ ਵੇਖੀ ਦਬਲਾਂਗੇ ਬੁਰਿਆਂ ਹਾਲਾਤਾਂ ਨੂੰ ਚੰਨ ਤਾਰਿਆਂ ਨੂੰ ਹੱਥ ਲਾ ਮੁੜਨਾ ਤੇ ਖੰਭਲਾ ਲੈਣੇ ਜਜ਼ਬਾਤਾਂ ਨੂੰ ਮੇਰੀ ਆਉਣ ਵੇਲੇ ਭਰੀ ਜਦੋਂ ਫੀਸ ਸੀ ਟੁੱਟੀ ਕਿਸ਼ਤ ਰਿਹਾ ਨਾ ਕੰਮ ਵੱਸਦਾ ਤਾਈਓ 4x4 ਵਾਂਗੂ ਲੱਗਦਾ ਮੈਨੂੰ ਹਜੇ ਆਹ ਪਾਸ ਯਾਰਾ ਬੱਸਦਾ ਤਾਣੀ ਉੱਚੀ ਕਰਨੀ ਆ ਲਾਣੇਦਾਰ ਦੀ ਉਹ ਬੜਾ ਕਰਿਆ ਮੈਨੇਜਰ ਦੇ ਰੈਂਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਸ਼ਿਫਟਾਂ ਦਾ ਮੁੱਲ ਪਊ ਦੇਖ ਲਈ ਦੂਰੇ ਕੰਮ ਦੇ ਯਾਰਾਂ ਨਜ਼ਾਰਾ ਮੇਰੇ ਨਾਂ ਹੁਣ ਮਿਹਨਤਾਂ ਦਾ ਦੌਰ ਚੱਲੀ ਜਾਂਦਾ ਏ ਜਿਉਂ ਸਾਲ ਤੱਕ ਮਹਿਫਲਾਂ ਚ ਤੇਰੇ ਨਾਂ ਨਾਲੇ ਪਿੰਡਾਂ ਦਾ ਬਲੱਡ ਕਿਵੇਂ ਹਾਰ ਜੂ ਜਿੱਤ ਸ਼ੁਰੂ ਹੁੰਦੀ ਸਦਾ ਉੱਚੀ ਥਿੰਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਚੋਂਦੇ ਕੋਠਿਆਂ ਦਾ ਭੁੱਲ ਦਾ ਖਿਆਲ ਨੀ ਗੱਲ ਫੇਰ ਕੋਈ ਕਰਾਂਗੇ ਯਾਰਾ ਅਗਲੀ ਬੁੱਢੇ ਹੱਡਾਂ ਤੋਂ ਮਿੱਟੀ ਨੀ ਹੁਣ ਲੱਗਦੀ ਛੱਤ ਬਾਲਿਆਂ ਦੀ ਕਰਨੀ ਆ ਬਦਲੀ ਹੋ ਕੇ ਮਿਲਾਂਗੇ ਬਰਾਬਰ ਦੇ ਉਹਨਾਂ ਨੂੰ ਜੋ ਸ਼ੇਮ ਫੀਲ ਕਰਦੇ ਆ ਸਾਡੇ ਲਿੰਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਪਿੱਛਾ ਬੋਰਡ ਦਾ ਲਊਗਾ ਜੱਟ ਇੱਥੇ ਵੀ ਪਹਿਲਾਂ ਬਾਪੂ ਦਾ ਛਡਾਉਣਾ ਬੋਰਡ ਬੈਂਕ ਤੋਂ ਗਿੱਲ ਰੌਂਤੇ ਆਵੇ ਦੱਸਣਾ ਜ਼ਰੂਰੀ ਆ ਕਿੰਨੇ ਕੀਮਤੀ ਪਿੰਡਾਂ ਲਈ ਡਾਲੇ ਸੈਂਟ ਨੇ ਸਾਡਾ ਧੰਨਵਾਦ ਕਰਨਾ ਤਾਂ ਬਣਦਾ ਵੀਜ਼ੇ ਦਿੱਤੇ ਸਾਨੂੰ ਕਿਹੜੀ ਗੌਰਮੈਂਟ ਨੇ ਮੈਂ ਛੇਤੀ ਬੇਬੇ ਬਾਪੂ ਚਾੜਨੇ ਜਹਾਜ਼ ਤੇ ਖੇੜਾ ਛੁੱਟੇ ਕੇਰਾ ਕਰਜ਼ੇ ਦੇ ਟੈਂਕ
ਲਓ ਜੀ, ਜਾਰਡਨ ਸੰਧੂ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ। ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਮੇਰੇ ਨਾਲ ਬਣੇ ਹੋਏ ਹੋ ਤੁਸੀਂ ਅਮਰਦੀਪ ਕੌਰ ਦੇ ਨਾਲ। ਚੱਲ ਰਿਹਾ ਜੀ ਪ੍ਰੋਗਰਾਮ ਸਾਡਾ ਮਾਰਨਿੰਗ ਸ਼ੋ, ਯਾਨੀ ਕਿ ਲਹਿਰਾਂ। ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਸਾਡੇ ਨਾਲ ਜੁੜ ਰਹੇ ਨੇ, ਤੁਹਾਨੂੰ ਤਹਿ ਦਿਲ ਤੋਂ ਜੀਆਂ ਨੂੰ ਕਹਿੰਦੇ ਹਾਂ। ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਕੇ ਸ਼ਾਮਲ ਹੁੰਦੇ ਹੋ ਤਾਂ ਵੀ ਚੰਗਾ ਲੱਗਦਾ, ਜੇਕਰ ਤੁਸੀਂ ਸਾਇਲੈਂਟ ਲਿਸਨਰ ਬਣ ਕੇ ਵੀ ਸੁਣਦੇ ਹੋ ਤਾਂ ਵੀ ਚੰਗਾ ਲੱਗਦਾ। ਤੁਸੀਂ ਨਾਲ ਹੋ, ਇਹੀ ਸਾਡੀ ਤਸੱਲੀ ਹੈ, ਇਹੀ ਸਾਡਾ ਸਕੂਨ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਵਧਣਾ ਹੈ, ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਇੱਕ ਪਿਆਰਾ ਜਿਹਾ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਉਹ ਸਾਂਝਾ ਇਸ ਕਰਕੇ ਕਰਨਾ ਹੁੰਦਾ ਕਿਉਂਕਿ ਮੈਨੂੰ ਜਿਹੜੀ ਚੀਜ਼ ਖੁਦ ਨੂੰ ਵੀ ਚੰਗੀ ਲੱਗਦੀ ਹੈ ਔਰ ਜਿਹਦੇ ਤੋਂ ਕੁਛ ਸਿੱਖਣ ਨੂੰ ਮਿਲਦਾ, ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹ ਤੁਹਾਡੇ ਨਾਲ ਵੀ ਜ਼ਰੂਰ ਸਾਂਝੀ ਕਰਾਂ, ਹਨਾ। ਤੇ ਵਾਕਿਆ ਜਿਹੜਾ ਜੀ ਉਹ ਕੁਛ ਇਸ ਤਰ੍ਹਾਂ ਹੈ ਕਿ ਇੱਕ ਵਾਰ ਨਾ ਇੱਕ ਅਧਿਆਪਕ ਨੇ, ਯਾਨੀ ਕਿ ਇੱਕ ਪ੍ਰੋਫੈਸਰ ਨੇ, ਆਪਣੀ ਕਲਾਸ ਦੇ ਵਿੱਚ ਆਪਣੇ ਵਿਦਿਆਰਥੀਆਂ ਦਾ ਜਿਹੜਾ ਅਚਾਨਕ ਇੱਕ ਜਿਹੜਾ ਟੈਸਟ ਹੈ ਉਹ ਲੈਣਾ ਚਾਹਿਆ। ਤੇ ਜਿਹੜੇ ਅਧਿਆਪਕ ਸੀ ਉਹ ਅਚਾਨਕ ਜਿਵੇਂ ਕਲਾਸ ਦੇ ਵਿੱਚ ਆਏ, ਜਿਵੇਂ ਹਰ ਰੋਜ਼ ਆਉਂਦੇ ਸੀ ਉਸੇ ਤਰ੍ਹਾਂ ਹੀ ਉਹ ਕਲਾਸ ਦੇ ਵਿੱਚ ਆਏ, ਤੇ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਪਹਿਲਾਂ ਤਾਂ ਜਿਵੇਂ ਹਰ ਰੋਜ਼ ਵਾਂਗ ਉਹ ਵਿਸ਼ ਕਰਦੇ ਆ ਉਵੇਂ ਕੀਤਾ, ਔਰ ਉਸ ਤੋਂ ਬਾਅਦ ਅਚਨਚੇਤ ਉਹਨਾਂ ਨੂੰ ਕਹਿ ਦਿੱਤਾ ਕਿ ਅੱਜ ਨਾ ਮੈਂ ਤੁਹਾਡਾ ਇੱਕ ਅਚਾਨਕ ਟੈਸਟ ਲੈਣਾ। ਔਰ ਵਿਦਿਆਰਥੀ ਜਿਹੜੇ ਆ ਉਹ ਸ਼ਸ਼ੋ ਪੰਜ ਦੇ ਵਿੱਚ ਪੈ ਗਏ, ਵੀ ਸਾਨੂੰ ਤਾਂ ਦੱਸਿਆ ਵੀ ਨਹੀਂ ਗਿਆ ਸੀਗਾ, ਹਨਾ, ਕਿ ਟੈਸਟ ਲੈਣਾ ਜਾਂ ਫਿਰ ਸਾਨੂੰ ਕਿਸ ਜਿਹੜਾ ਯੂਨਿਟ ਆ ਕਿਸ ਯੂਨਿਟ ਦੀ ਤਿਆਰੀ ਕਰਨ ਦੇ ਲਈ ਕਹਿਣਾ ਸੀਗਾ, ਔਰ ਉਸ ਕੁਛ ਵੀ ਦੱਸਿਆ ਨਹੀਂ ਗਿਆ। ਪਰ ਇਕਦਮ ਆ ਕੇ ਇਸ ਤਰ੍ਹਾਂ ਸਾਡੇ ਟੈਸਟ ਦਾ ਜਿਹੜਾ ਸਾਡੇ ਉੱਤੇ ਮੜ ਦਿੱਤਾ ਗਿਆ, ਹਨਾ। ਤੇ ਇਸ ਚੀਜ਼ ਨੂੰ ਲੈ ਕੇ ਜਿਹੜੇ ਅਜੇ ਵਿਦਿਆਰਥੀ ਜਿਹੜੇ ਸੀ ਉਹ ਹੈਰਾਨ ਹੀ ਸੀਗੇ, ਪਰ ਜਿਹੜੇ ਅਧਿਆਪਕ ਸੀ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੀ ਜਿਹੜੀ ਵਿਦਿਆਰਥੀਆਂ ਦੀ ਘਬਰਾਹਟ ਆ ਉਹ ਤਾਂ ਪਤਾ ਲਾ ਲਈ ਵੀ ਜਿਹੜੇ ਵਿਦਿਆਰਥੀ ਘਬਰਾ ਗਏ ਆ, ਤੇ ਕਿਉਂਕਿ ਜਿਹੜੇ ਕੁਛ ਵਿਦਿਆਰਥੀ ਸੀ ਉਹ ਜਲਦੀ ਜਲਦੀ ਕਿਤਾਬਾਂ ਖੋਲ ਕੇ ਪੜ੍ਹਨ ਲੱਗ ਪਏ ਵੀ ਪਤਾ ਨੀ ਕੀ ਪੁੱਛ ਲੈਣਾ, ਪਤਾ ਨੀ ਟੈਸਟ ਦੇ ਵਿੱਚ ਕੀ ਆ ਜਾਣਾ, ਹਨਾ। ਤਾਂ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਤੁਹਾਡਾ ਇਹ ਜਿਹੜੀ ਨਾ ਘਬਰਾਹਟ ਆ ਇਹ ਜ਼ਰੂਰੀ ਨਹੀਂ ਹੈਗੀ, ਜਿਹੜੀਆਂ ਕਿਤਾਬਾਂ ਦੇ ਤੁਸੀਂ ਜਲਦੀ ਜਲਦੀ ਪੰਨੇ ਪਲਟ ਰਹੇ ਹੋ ਇਹ ਜਿਹੜੇ ਪੰਨੇ ਪਲਟਣੇ ਜਿਹੜੇ ਕੰਮ ਨਹੀਂ ਆਉਣੇ, ਹਨਾ। ਤੇ ਉਹ ਨਾਲੇ ਉਹਨਾਂ ਨੇ ਥੋੜੀ ਜਿਹੀ ਮੁਸਕਰਾਹਟ ਦਿੱਤੀ, ਕਹਿੰਦੇ ਮੈਂ ਨਾ ਆਹ ਇੱਕ ਪੇਪਰ ਹੈ ਉਹ ਤੁਹਾਨੂੰ ਸਾਰਿਆਂ ਨੂੰ ਵੰਡ ਰਿਹਾ ਆ, ਹਨਾ। ਇਹ ਜਿਹੜਾ ਪੇਪਰ ਹੈ, ਮਤਲਬ ਉਹਨਾਂ ਦੇ ਹੱਥ ਦੇ ਵਿੱਚ ਕੁਛ ਪੇਪਰ ਸੀਗੇ ਉਹ ਸਾਰੀ ਕਲਾਸ ਦੇ ਲਈ ਲੈ ਕੇ ਆਏ ਸੀ, ਤੇ ਕਹਿੰਦੇ ਵੀ ਮੈਂ ਸਾਰਿਆਂ ਨੂੰ ਸਾਰਿਆਂ ਦੇ ਬੈਂਚ ਦੇ ਉੱਤੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਉਹ ਫੜਾ ਦਿੰਦਾ ਆ। ਤੇ ਸਾਰੇ ਜਦੋਂ ਉਹਨਾਂ ਨੇ ਉਹ ਪੇਪਰ ਫੜਾ ਦਿੱਤੇ ਤਾਂ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਇੱਕ ਪਲ ਤੋਂ ਬਾਅਦ ਕਿਹਾ, ਕਹਿੰਦੇ ਵੀ ਹੁਣ ਤੁਸੀਂ ਉਹ ਪੇਪਰ ਜਿਹੜਾ ਹੈ ਉਹਨੂੰ ਦੇਖ ਸਕਦੇ ਆ, ਵੀ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਲਈ ਕੁਐਸਚਨ ਪੇਪਰ ਆ, ਹਨਾ। ਔਰ ਉਹ ਜਦੋਂ ਪੇਪਰ ਚੁੱਕਿਆ ਵਿਦਿਆਰਥੀਆਂ ਨੇ, ਹਨਾ, ਤਾਂ ਉਹ ਦੇਖਿਆ ਪੇਪਰ ਵੀ ਕੁਐਸਚਨ ਪੇਪਰ ਆ, ਤਾਂ ਕੁਐਸਚਨ ਪੇਪਰ ਦੇ ਉੱਤੇ ਕੋਈ ਕੁਐਸਚਨ ਹੋਣਾ ਜ਼ਰੂਰੀ ਸੀ, ਹਨਾ। ਇੱਕ ਸਾਈਡ ਦੇਖੀ ਬਿਲਕੁਲ ਬਲੈਂਕ ਸੀਗੀ, ਬਿਲਕੁਲ ਖਾਲੀ ਪੰਨਾ ਸੀਗਾ, ਹਨਾ। ਤੇ ਵਿਦਿਆਰਥੀ ਬੜੇ ਹੈਰਾਨ ਹੋਏ, ਫਿਰ ਉਹਨਾਂ ਨੇ ਦੂਜਾ ਪਾਸਾ ਉਹਦਾ ਦੇਖਿਆ, ਦੂਜਾ ਪਾਸਾ ਜਿਹੜਾ ਸੀਗਾ ਉਹ ਪੂਰਾ ਖਾਲੀ ਸੀ ਵੈਸੇ ਉਹ ਵੀ, ਪਰ ਉਹਦੇ ਉੱਤੇ ਬਿਲਕੁਲ ਵਿਚਕਾਰ ਇੱਕ ਬਲੈਕ ਯਾਨੀ ਕਿ ਕਾਲਾ ਜਿਹੜਾ ਸਪੋਟ ਸੀ, ਕਾਲਾ ਬਿੰਦੂ ਜਿਹੜਾ ਸੀਗਾ ਉਹ ਬਣਿਆ ਹੋਇਆ ਸੀ। ਸੋ ਸਾਰਿਆਂ ਦੇ ਸੇਮ ਹੀ ਤਰ੍ਹਾਂ ਦੇ ਪੇਪਰ ਸੀਗੇ, ਹਨਾ। ਤੇ ਉਹਨਾਂ ਦੇ ਵਿੱਚ ਨਾ ਫਿਰ ਇੱਕ ਵਿਦਿਆਰਥੀ ਨੇ ਪੁੱਛ ਲਿਆ, ਕਹਿੰਦੇ ਪ੍ਰੋਫੈਸਰ ਸਾਹਿਬ ਵੀ ਕੁਐਸਚਨ ਤਾਂ ਇਹਦੇ ਉੱਤੇ ਹੈ ਹੀ ਕੋਈ ਨੀ, ਤੇ ਵੀ ਜੋ ਵੀ ਇਹਦੇ ਉੱਤੇ ਤੁਸੀਂ ਸਾਨੂੰ ਕਿਹਾ ਵੀ ਜਿਹੜਾ ਇੱਕ ਟੈਸਟ ਲੈਣਾ ਆ, ਜੇ ਟੈਸਟ ਲੈਣਾ ਆ ਤਾਂ ਉਹਦੇ ਲਈ ਤੁਹਾਡੇ ਕੋਲ ਕੋਈ ਸਵਾਲ ਹੋਣਾ ਜ਼ਰੂਰੀ ਸੀਗਾ, ਪਰ ਇਹ ਜਿਹੜੇ ਕੁਐਸਚਨ ਪੇਪਰ ਤੁਸੀਂ ਸਾਨੂੰ ਕਿਹਾ ਆ ਵੀ ਇਹ ਤੁਸੀਂ ਮੈਨੂੰ ਸਾਨੂੰ ਦਿੱਤੇ ਆ, ਪਰ ਉਹਦੇ ਉੱਤੇ ਕੋਈ ਕੁਐਸਚਨ ਹੋਣਾ ਵੀ ਤਾਂ ਜ਼ਰੂਰੀ ਹੈ ਨਾ। ਤੇ ਜਿਹੜੇ ਪ੍ਰੋਫੈਸਰ ਸਾਹਿਬ ਆ ਨਾ ਉਹ ਬੋਲੇ, ਕਹਿੰਦੇ ਬਸ ਜੋ ਹੈਗਾ ਇਹੀ ਤੁਹਾਡੇ ਸਾਹਮਣੇ ਆ, ਇਹਨੂੰ ਤੁਸੀਂ ਐਕਸਪਲੇਨ ਕਰਨਾ। ਤੇ ਕਹਿੰਦੇ ਵੀ ਇਹ ਧਿਆਨ ਚ ਰੱਖਿਓ ਵੀ ਤੁਹਾਡੇ ਕੋਲ ਸਿਰਫ 10 ਮਿੰਟ ਦਾ ਸਮਾਂ ਆ, 10 ਮਿੰਟ ਦੇ ਸਮੇਂ ਦੇ ਵਿੱਚ ਹੀ ਇਸ ਪੇਪਰ ਦੀ ਜਿਹੜੀ ਇਹ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਦਿੱਤੀ ਗਈ ਹੈ ਇਹਦੀ, ਹਨਾ, ਉਸੇ ਰੂਪ ਦੇ ਵਿੱਚ ਇਹਦੀ ਐਕਸਪਲੇਨੇਸ਼ਨ ਜਿਹੜੀ ਉਹ ਮੈਨੂੰ ਚਾਹੀਦੀ ਹੈ। ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਸਮਾਂ ਆ ਉਹ ਹੁਣ ਸ਼ੁਰੂ ਹੁੰਦਾ ਆ। ਤੇ ਹੁਣ ਵਿਦਿਆਰਥੀ ਜਿਹੜੇ ਸੀਗੇ ਕਈ ਵਿਚਾਰੇ ਹੈਰਾਨ ਪਰੇਸ਼ਾਨ, ਕਈਆਂ ਨੂੰ ਹੁਣ ਸਮਝ ਹੀ ਨਹੀਂ ਸੀ ਪੈ ਰਹੀ ਵੀ ਇੱਕ ਪਾਸਾ ਟੋਟਲੀ ਬਲੈਂਕ ਆ, ਦੂਜੇ ਪਾਸੇ ਵੀ ਇੱਕ ਛੋਟਾ ਜਿਹਾ ਇੱਕ ਬਲੈਕ ਸਪੋਟ ਆ, ਹਨਾ, ਪ੍ਰਸ਼ਨ ਕੋਈ ਹੈ ਹੀ ਨਹੀਂ, ਕੁਸ਼ਚਨ ਕੋਈ ਹੈ ਹੀ ਨਹੀਂ ਆ। ਤੇ ਜਦੋਂ 10 ਮਿੰਟ ਬੀਤ ਗਏ ਤਾਂ ਪ੍ਰੋਫੈਸਰ ਨੇ ਫਿਰ ਉਹਨਾਂ ਦੇ ਕੋਲੋਂ ਉਹ ਜਿਹੜੀਆਂ ਸ਼ੀਟਸ ਸੀਗੀਆਂ ਉਹ ਲੈ ਲਈਆਂ, ਉਹ ਪੇਪਰ ਜਿਹੜੇ ਸੀ ਉਹ ਲੈ ਲਏ। ਸਟੂਡੈਂਟ ਅਜੇ ਵੀ ਕਾਫੀ ਹੈਰਾਨ ਪਰੇਸ਼ਾਨ ਸੀਗੇ, ਉਹਨਾਂ ਨੂੰ ਕਈਆਂ ਨੂੰ ਸਮਝ ਨਹੀਂ ਆਇਆ, ਕਈਆਂ ਨੇ ਆਪਣੀ ਸਮਝ ਨੂੰ ਵਰਤ ਕੇ ਉਹਦੇ ਬਾਰੇ ਕੁਛ ਨਾ ਕੁਛ ਜਿਹੜਾ ਲਿਖਣਾ ਆ ਉਹ ਜ਼ਰੂਰ ਚਾਹਿਆ, ਹਨਾ। ਤੇ ਸਾਰਿਆਂ ਨੇ ਆਪੋ ਆਪਣੇ ਸਮਝ ਦੇ ਮੁਤਾਬਕ, ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ ਲਿਖਿਆ, ਹਨਾ, ਵੀ ਉਸ ਸਪੋਟ ਦੇ ਬਾਰੇ ਸਾਰਿਆਂ ਨੇ ਲਿਖਿਆ। ਤੇ ਪ੍ਰੋਫੈਸਰ ਸਾਹਿਬ ਵੀ ਜਦੋਂ ਉਹਨਾਂ ਦੇ ਉਹ ਪੇਪਰ ਦੇਖਦੇ ਗਏ, ਜਿਹਨੇ ਜਿਹਨੇ ਵੀ ਲਿਖਿਆ ਸੀ ਉਸ ਕਾਲੇ ਸਪੋਟ ਦੇ ਬਾਰੇ ਲਿਖਿਆ ਸੀ, ਉਸ ਕਾਲੇ ਬਿੰਦੂ ਦੇ ਬਾਰੇ ਲਿਖਿਆ ਸੀ, ਤੇ ਪ੍ਰੋਫੈਸਰ ਸਾਹਿਬ ਥੋੜੇ ਜਿਹੇ ਗੰਭੀਰ ਹੋ ਗਏ। ਉਹਨਾਂ ਨੇ ਉਸ ਟੈਸਟ ਦੇ ਬਾਰੇ ਪਹਿਲਾਂ ਤਾਂ ਆਪਣੇ ਵਿਦਿਆਰਥੀਆਂ ਦੇ ਨਾਲ ਗੱਲ ਕੀਤੀ, ਕਹਿੰਦੇ ਮੈਂ ਨਾ ਜਿਹੜਾ ਇਹ ਟੈਸਟ ਸੀ ਇਹ ਅਕਾਦਮਿਕ ਪੱਖ ਤੋਂ ਨਹੀਂ ਸੀ ਲੈਣਾ ਤੁਹਾਡਾ, ਮੈਂ ਇਹਦੇ ਕੋਈ ਤੁਹਾਨੂੰ ਮਾਰਕਸ ਨਹੀਂ ਸੀ ਦੇਣੇ, ਮੈਂ ਇਹਦੇ ਕੋਈ ਨੰਬਰ ਨਹੀਂ ਸੀ ਦੇਣੇ। ਕਹਿੰਦੇ ਮੇਰਾ ਸਿਰਫ ਇਹ ਟੈਸਟ ਲੈਣ ਦਾ ਮਤਲਬ ਇਹ ਸੀ ਕਿ ਮੈਂ ਜ਼ਿੰਦਗੀ ਦੀ ਇੱਕ ਬੜੀ ਅਦਭੁਤ ਸੱਚਾਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਵੀ ਦੇਖੋ। ਕਹਿੰਦੇ ਇਹ ਜਿਹੜਾ ਪੇਪਰ ਹੈ 99% ਸਫੇਦ ਸੀਗਾ, ਚਿੱਟਾ ਸੀ, ਹਨਾ, ਪੂਰਾ ਇੱਕ ਪਾਸਿਓਂ ਤਾਂ ਪੂਰਾ ਹੀ ਬਲੈਂਕ ਸੀ ਤੇ ਦੂਜੇ ਪਾਸਿਓਂ ਜਿੱਧਰ ਤੁਸੀਂ ਪ੍ਰਸ਼ਨ ਲੱਭਦੇ ਸੀ, ਕੁਸ਼ਚਨ ਲੱਭਦੇ ਸੀ, ਕਹਿੰਦੇ ਉਸ ਸਾਈਡ ਤੋਂ ਵੀ ਤੁਸੀਂ ਦੇਖਿਆ ਹੋਣਾ ਕਿ ਸਿਰਫ ਇੱਕ ਛੋਟਾ ਜਿਹਾ ਕਾਲਾ ਬਿੰਦੂ ਸੀਗਾ। 99% ਉਹ ਪੇਪਰ ਜਿਹੜਾ ਸੀਗਾ ਉਹ ਸਫੇਦ ਸੀ, ਪਰ ਕਹਿੰਦੇ ਜਿਹੜਾ ਮੈਂ ਲਿਖਣ ਨੂੰ ਕਿਹਾ ਸੀ, ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜੋ ਜਿੱਦਾਂ ਵੀ ਇਹ ਪੇਪਰ ਹੈਗਾ ਉਹਦੇ ਬਾਰੇ ਚ ਤੁਸੀਂ ਲਿਖੋ, ਹਨਾ, ਪਰ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ, ਮੈਨੂੰ ਇਸ ਚੀਜ਼ ਦਾ ਅਫਸੋਸ ਹੋਇਆ ਕਿ ਕਿਸੇ ਨੇ ਵੀ ਇਸ ਸਫੇਦ ਹਿੱਸੇ ਦੇ ਬਾਰੇ ਨਹੀਂ ਲਿਖਿਆ, ਹਨਾ, ਤੇ ਸਾਰਿਆਂ ਨੇ ਉਸ ਛੋਟੇ ਜਿਹੇ ਕਾਲੇ ਬਿੰਦੂ ਦੇ ਬਾਰੇ ਲਿਖਣ ਦੇ ਵਿੱਚ ਆਪਣੀ ਜਿਹੜੀ ਊਰਜਾ ਆ, ਆਪਣਾ ਜਿਹੜਾ ਦਿਮਾਗ ਆ ਉਹ ਖਰਚ ਕੀਤਾ। ਕਹਿੰਦੇ ਇਹੋ ਹੀ ਸਾਡੀ ਜ਼ਿੰਦਗੀ ਦਾ ਵੀ ਸੱਚ ਇਹੋ ਹੀ ਅਸਲ ਦੇ ਵਿੱਚ। ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਇਹੀ ਕੁਛ ਕਰਦੇ ਹਾਂ, ਕਿਉਂ? ਕਿਉਂਕਿ ਸਮੱਸਿਆਵਾਂ ਜਿਹੜੀਆਂ ਆ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੁੰਦੀਆਂ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਪੂਰੇ ਦਾ ਪੂਰਾ ਧਿਆਨ ਉਹਨਾਂ ਸਮੱਸਿਆਵਾਂ ਦੇ ਉੱਤੇ ਲਗਾ ਦਿੰਨੇ ਆ, ਅਸੀਂ ਪੂਰੇ ਦੀ ਪੂਰੀ ਊਰਜਾ ਉਹਨਾਂ ਸਮੱਸਿਆਵਾਂ ਦੇ ਉੱਤੇ ਲਗਾ ਦਿੰਨੇ ਆ, ਅਸੀਂ ਆਪਣਾ ਪੂਰੇ ਦਾ ਪੂਰਾ ਦਿਮਾਗ ਉਹਨਾਂ ਸਮੱਸਿਆਵਾਂ ਦੇ ਉੱਤੇ ਲਗਾ ਦਿੰਨੇ ਆ, ਤੇ ਉਹਦੇ ਨਾਲ ਆਪਣੀ ਜਿਹੜੀ ਉਹ ਜ਼ਿੰਦਗੀ ਹੈ ਉਹਨੂੰ ਹੋਰ ਜ਼ਿਆਦਾ ਔਖੀ ਕਰ ਲੈਂਦੇ ਆ, ਹਨਾ। ਤੇ ਜੇ ਅਸੀਂ ਜਿਹੜਾ ਦੂਜਾ ਜਿਹੜਾ 99% ਯਾਨੀ ਕਿ 99% ਜਿਹੜਾ ਸਫੇਦ ਹਿੱਸਾ ਆ ਉਹਨੂੰ ਦੇਖਣ ਦੇ ਉੱਤੇ ਅਸੀਂ ਆਪਣਾ ਧਿਆਨ ਹੀ ਨਹੀਂ ਖਰਚ ਕਰਦੇ, ਉਹਨੂੰ ਦੇਖਣ ਦੇ ਉੱਤੇ ਉਹਦੇ ਉੱਤੇ ਅਸੀਂ ਆਪਣੀ ਊਰਜਾ ਲਗਾਉਂਦੇ ਹੀ ਨਹੀਂ, ਹਨਾ। ਤੇ ਇਹੋ ਹੀ ਸਾਡੀ ਪਰੇਸ਼ਾਨੀ ਦਾ ਕਾਰਨ ਹੁੰਦਾ ਆ, ਕਿਉਂਕਿ ਕੋਈ ਇਸ ਗੱਲ ਕਰਕੇ ਪਰੇਸ਼ਾਨ ਹੁੰਦਾ ਰਹਿੰਦਾ ਕਿ ਮੈਂ ਦੇਖਣ ਨੂੰ ਨਹੀਂ ਸੋਹਣਾ ਲੱਗਦਾ, ਹਨਾ, ਕੋਈ ਆਪਣੇ ਕਰੀਅਰ ਨੂੰ ਲੈ ਕੇ ਆਪਣੀ ਚਿੰਤਾ ਦੇ ਵਿੱਚ ਡੁੱਬੇ ਰਹਿੰਦਾ। ਮਤਲਬ ਇਹ ਛੋਟੇ ਛੋਟੇ ਹੈਗੇ ਉਹੀ ਬਲੈਕ ਸਪੋਟ ਆ, ਉਹ ਛੋਟੇ ਛੋਟੇ ਬਿੰਦੂ ਹੀ ਆ ਜਿਹਨੂੰ ਐ ਲੱਗਦਾ ਕਿ ਮੈਂ ਸੋਹਣਾ ਨਹੀਂ ਆ, ਹਨਾ, ਉਹ ਬੰਦਾ ਇਸੇ ਗੱਲ ਦੇ ਵਿੱਚ ਝੁਰੀ ਜਾਂਦਾ ਆ, ਹਨਾ। ਦੂਜਾ ਬੰਦਾ ਜਿਹਦੇ ਕੋਲ ਕਰੀਅਰ ਜਿਹੜਾ ਆ ਉਹਦੇ ਮੁਤਾਬਕ ਜੋ ਉਹਦੇ ਸੋਚਿਆ ਹੋਇਆ ਉਹਦੇ ਮੁਤਾਬਕ ਨਹੀਂ ਆ, ਉਹਦਾ ਉਹੀ ਕਾਲਾ ਬਿੰਦੂ ਜਿਹੜਾ ਉਹਨੂੰ ਚਿੰਤਾ ਦੇ ਵਿੱਚ ਡੁਬੋ ਰੱਖਦਾ ਆ, ਹਨਾ। ਕਿਸੇ ਦਾ ਪੈਸਿਆਂ ਨੂੰ ਲੈ ਕੇ ਰੋਣਾ ਲੱਗਾ ਰਹਿੰਦਾ ਆ, ਹਨਾ, ਔਰ ਕੋਈ ਛੋਟੀ ਜਿਹੀ ਗਲਤੀ ਨੂੰ ਕਿਸੇ ਦੀ ਨੂੰ ਆਪਣੇ ਦਿਮਾਗ ਚ ਰੱਖ ਕੇ ਆਪਣਾ ਆਪ ਖਰਾਬ ਕਰਦਾ, ਖਚਿਤ ਕਰਦਾ ਆ। ਤੇ ਇਹੋ ਹੀ ਇੱਕ ਸਾਡੀ ਤਰਾਸਦੀ ਹੈ, ਇਹੋ ਹੀ ਸਾਡਾ ਦੁਖਾਂਤ ਆ ਕਿ ਅਸੀਂ ਆਪਣੀਆਂ ਜਿਹੜੀਆਂ ਬਲੈਸਿੰਗਸ ਆ, ਸਾਨੂੰ ਜਿਹੜੀਆਂ ਪ੍ਰਮਾਤਮਾ ਨੇ ਇੰਨੀਆਂ ਸਾਰੀਆਂ ਜਿਹੜੀਆਂ ਖੁਸ਼ੀਆਂ ਖੇੜੇ ਆਲੇ ਦੁਆਲੇ ਬਖਸ਼ੇ ਹੋਏ ਆ, ਅਸੀਂ ਉਹਨਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਾਣਦੇ ਨਹੀਂ ਆ, ਗਿਣਦੇ ਨਹੀਂ ਆ, ਹਨਾ। ਇੰਨਾ ਕੁਛ ਚੰਗਾ ਆ ਉਸ ਚੰਗੇ ਦੇ ਵਿੱਚ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਕਿਣਕਾ ਮਾਤਰ ਮਾੜਾ ਹੁੰਦਾ ਆ, ਅਸੀਂ ਉਹਨੂੰ ਜ਼ਿਆਦਾ ਖਿੱਚਦੇ ਆ, ਅਸੀਂ ਉਹਦੇ ਉੱਤੇ ਹੀ ਜ਼ਿਆਦਾ ਕੇਂਦਰਿਤ ਰੱਖਦੇ ਆ, ਤੇ ਉਹਦੇ ਕਾਰਨ ਅਸੀਂ ਪਰੇਸ਼ਾਨ ਰਹਿੰਦੇ ਆ, ਹਨਾ। ਜੇ ਸਾਨੂੰ ਪੇਟ ਭਰਨ ਦੇ ਲਈ ਰੋਟੀ ਮਿਲਦੀ ਆ ਤਾਂ ਉਹ ਬਹੁਤ ਵੱਡੀ ਨਿਆਮਤ ਆ ਸਾਡੇ ਲਈ, ਜਿਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਪਰ ਅਸੀਂ ਸ਼ੁਕਰਗੁਜ਼ਾਰ ਹੋਣਾ ਹੀ ਨਹੀਂ ਲੋੜਦੇ, ਹਨਾ। ਤੇ ਇਹੋ ਹੀ ਇੱਕ ਸਾਡੀ ਜ਼ਿੰਦਗੀ ਦਾ ਦੁਖਾਂਤ ਆ, ਅਸੀਂ ਜ਼ਿੰਦਗੀ ਦੀਆਂ ਉਹਨਾਂ 99% ਚੀਜ਼ਾਂ ਵੱਲ ਧਿਆਨ ਦਿੰਨੇ ਆ ਜਿਹੜੀਆਂ ਸਾਡੇ ਜੀਵਨ ਨੂੰ 99% ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਚੰਗਾ ਬਣਾਉਂਦੀਆਂ ਆ, ਪਰ ਇੱਕ ਛੋਟੀ ਜਿਹੀ ਉਸ ਚੀਜ਼ ਦੇ ਉੱਤੇ ਧਿਆਨ ਦਿੰਦੇ ਆ, ਜੇ ਕਿਸੇ ਰਿਸ਼ਤੇਦਾਰ ਨੇ ਛੋਟੀ ਜਿਹੀ ਗੱਲ ਕਹਿ ਦਿੱਤੀ ਆ, ਉਹਦੇ ਉੱਤੇ ਹੀ ਅਸੀਂ ਆਪਣੀ ਐਨਰਜੀ ਆਪਣੀ ਊਰਜਾ ਵੇਸਟ ਕਰਦੇ ਆ, ਆਪਣੇ ਰਿਲੇਸ਼ਨ ਜਿਹੜੇ ਆ ਉਹਨਾਂ ਨੂੰ ਅਸੀਂ ਤੋੜ ਲੈਂਦੇ ਆ, ਹਨਾ। ਤੇ ਇਹ ਇੱਕ ਸਿੱਖਣ ਦੀ ਗੱਲ ਹੈ ਇਸ ਘਟਨਾ ਦੇ ਵਿੱਚੋਂ, ਇਸ ਵਾਕਿਆ ਦੇ ਵਿੱਚੋਂ, ਕਿ ਉਹ ਜਿਹੜਾ ਪੰਨਾ ਆ ਉਹਦੇ ਵਿੱਚ ਇੱਕ ਉਹ ਬਲੈਕ ਸਪੌਟ ਜਿਹੜਾ ਆ ਉਹ ਅਸਲ ਦੇ ਵਿੱਚ ਕੇਂਦਰ ਨਹੀਂ ਹੋਣਾ ਚਾਹੀਦਾ। ਉਸ ਪੰਨੇ ਦਾ ਉਹ ਜਿਹੜਾ ਚਿੱਟਾ ਹਿੱਸਾ ਆ ਅਸਲ ਦੇ ਵਿੱਚ ਉਹ ਸਾਡਾ ਕੇਂਦਰ ਹੋਣਾ ਚਾਹੀਦਾ ਆ। ਇਸੇ ਤਰ੍ਹਾਂ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਬਹੁਤ ਸੋਹਣਾ ਜਿਹੜਾ ਕੁਦਰਤ ਨੇ ਸਾਨੂੰ ਖੇੜਾ ਬਖਸ਼ਿਆ ਹੋਇਆ, ਉਸ ਖੇੜੇ ਨੂੰ ਅਸੀਂ ਕਦੇ ਆਪਣੇ ਧਿਆਨ ਦੇ ਵਿੱਚ ਲਿਆਈਏ, ਉਸ ਦੇ ਉੱਤੇ ਅਸੀਂ ਆਪਣਾ ਧਿਆਨ ਕੇਂਦਰਿਤ ਕਰੀਏ, ਤਾਂ ਫਿਰ ਜਿਹੜੀਆਂ ਛੋਟੀਆਂ ਛੋਟੀਆਂ ਉਹ ਜਿਹੜੇ ਬਲੈਕ ਸਪੌਟ ਆ ਨਾ ਜ਼ਿੰਦਗੀ ਦੇ, ਉਹ ਆਪਣੇ ਆਪ ਹੀ ਟਲ ਜਾਣੇ ਆ, ਉਹ ਆਪਣੇ ਆਪ ਹੀ ਖਤਮ ਹੋ ਜਾਣੇ ਆ। ਜਿਹੜੀਆਂ ਸਾਡੀਆਂ ਸਮੱਸਿਆਵਾਂ ਆ ਉਹ ਵਾਕਈ ਹੀ ਆਪਣੇ ਆਪ ਛੰਟ ਜਾਣੀਆਂ ਆ। ਸੋ ਇਹੀ ਹੈ ਜੀ ਜ਼ਿੰਦਗੀ ਦਾ ਰਾਜ਼। ਇਹ ਛੋਟੀ ਜਿਹੀ ਘਟਨਾ ਮੈਨੂੰ ਲੱਗਦਾ ਸੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ, ਤੇ ਇਸ ਘਟਨਾ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਜਿਹੜਾ ਮਕਸਦ ਮੇਰਾ ਇਹੀ ਸੀ ਕਿ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਅਸੀਂ ਸਿੱਖ ਜ਼ਰੂਰ ਸਕਦੇ ਹਾਂ ਇਹਨਾਂ ਘਟਨਾਵਾਂ ਤੋਂ, ਇਹਨਾਂ ਵਾਕਿਆਂ ਤੋਂ। ਤੇ ਲਓ ਜੀ ਫਿਰ ਇਹ ਘਟਨਾ ਤਾਂ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ। ਤੁਹਾਨੂੰ ਇਹ ਘਟਨਾ ਕਿਵੇਂ ਲੱਗੀ ਹੈ ਔਰ ਇਹਦੇ ਵਿੱਚੋਂ ਕੀ ਤੁਹਾਨੂੰ ਲੱਗਦਾ ਕਿ ਕੁਛ ਸਿੱਖਣ ਨੂੰ ਵਾਕਈ ਸਾਨੂੰ ਮਿਲਦਾ ਔਰ ਉਸ ਨੂੰ ਸਿੱਖਣਾ ਜ਼ਰੂਰੀ ਵੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ। ਅਸੀਂ ਜੇ ਸਿੱਖਦੇ ਰਹੀਏ ਤਾਂ ਸਿੱਖ ਸਿੱਖ ਕੇ ਜਿਹੜਾ ਸਾਡਾ ਤਜਰਬਾ ਉਹ ਵਿਸ਼ਾਲ ਵੀ ਹੁੰਦਾ ਔਰ ਇਹਦੇ ਨਾਲ ਇੱਕ ਜ਼ਿੰਦਗੀ ਦੇ ਵਿੱਚ ਬਦਲਾਅ ਜਿਹੜਾ ਆ ਉਹ ਆਉਣਾ ਥੋੜਾ ਸੁਭਾਵਿਕ ਹੋ ਜਾਂਦਾ, ਸੌਖਾ ਹੋ ਜਾਂਦਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਆ ਚੁੱਕਿਆ ਤੇ ਬ੍ਰੇਕ ਆਪਾਂ ਲੈਨੇ ਆ, ਤੇ ਬ੍ਰੇਕ ਤੋਂ ਬਾਅਦ ਆਉਣੇ ਆ ਫਿਰ ਕੁਲਦੀਪ ਸਿੰਘ ਔਲਖ ਹੋਰਾਂ ਦੇ ਨਾਲ ਗੱਲ ਕਰਾਂਗੇ ਵਰਲਡ ਮਾਸਟਰ ਰੈਂਕਿੰਗ ਦੀ ਔਰ ਨਾਲ ਹੀ ਨਾਲ ਉਹਨਾਂ ਦਾ ਜਿਹੜਾ ਖੇਡਾਂ ਦੇ ਖੇਤਰ ਦੇ ਵਿੱਚ ਇਸ ਵੇਲੇ ਯੋਗਦਾਨ ਤੇ ਪ੍ਰਾਪਤੀਆਂ ਉਹਦੇ ਬਾਰੇ ਵੀ ਜਾਣਾਂਗੇ। ਤੇ ਲੈਨੇ ਆ ਫਿਰ ਬ੍ਰੇਕ, ਬ੍ਰੇਕ ਤੋਂ ਬਾਅਦ ਆਉਣੇ ਆ ਬਹੁਤ ਜਲਦ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਤਿਆਰ ਹੋ ਜਾਓ ਦੇਖਣ ਲਈ ਕੁਰਬਾਨੀ, ਸ਼ਰਧਾ ਅਤੇ ਮਮਤਾ ਦੀ ਇੱਕ ਅਣਕਹੀ ਕਹਾਣੀ।
ਮੇਰੇ ਵਿੱਚ ਇੱਦਾਂ ਦਾ ਕੀ ਹੈ?
ਤੇਰਾ ਨਾਮ ਸਾਹਿਬ ਦੇਵਾ ਹੈ ਨਾ, ਤੇਰੇ ਤਾਂ ਨਾਮ ਚ ਖੁਸ਼ੀਆਂ ਨੇ।
Zee Studios and Nihal, Nihal, Nihal Productions present Supreme Motherhood, The Journey of Mata Sahib Kaur. Release ਹੁਣ ਜਾ ਰਹੀ ਹੈ 14 ਅਪ੍ਰੈਲ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਜੇ ਵੀ ਸ਼ਾਸਤਰ ਵਿਦਿਆ ਲੈਣਾ ਚਾਹੁੰਦੇ ਹਾਂ, ਮੈਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 941 1080।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਿਹੜਾ ਗੀਤ ਚੱਲਿਆ ਸੀ ਉਹ ਗੀਤ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ, ਪਰ ਫਿਲਹਾਲ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅੱਜ ਇੱਕ ਖਾਸ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਨੀ ਹੈ ਜੀ ਵਰਲਡ ਮਾਸਟਰ ਰੈਂਕਿੰਗ ਦੇ ਬਾਰੇ ਚ ਵੀ, ਔਰ ਇਸ ਤੋਂ ਬਿਨਾਂ ਇੱਥੇ ਮੈਲਬਰਨ ਦੇ ਵਿੱਚ ਜਿਹੜਾ ਅਥਲੈਟਿਕਸ ਦਾ ਖੇਤਰ ਆ ਉਸ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡੇ ਜਿਹੜੇ ਕੁਛ ਪੰਜਾਬੀ ਨੌਜਵਾਨ ਹੈ ਉਨ੍ਹਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਆ ਉਹ ਦਰਜ ਕਰਾਉਣੀਆਂ ਸ਼ੁਰੂ ਕੀਤੀਆਂ, ਔਰ ਇਸੇ ਸੰਦਰਭ ਦੇ ਵਿਚ ਅੱਜ ਅਸੀਂ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਤੋਂ ਕੁਲਦੀਪ ਸਿੰਘ ਔਲਖ ਹੋਰਾਂ ਨੂੰ ਨਾਲ ਲਿਆ ਆ, ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜਨ ਜਾ ਰਹੇ ਨੇ ਇਸ ਸਿਲਸਿਲੇ ਦੇ ਵਿਚ ਤੇ ਉਨ੍ਹਾਂ ਤੋਂ ਜਾਣਾਂਗੇ ਉਨ੍ਹਾਂ ਦੇ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਵੀ, ਕਿਉਂਕਿ ਅਥਲੈਟਿਕਸ ਦੇ ਖੇਤਰ ਦੇ ਵਿਚ ਇੱਥੇ ਦੇ ਜੰਮਪਲ ਜਿਹੜੇ ਬੱਚੇ ਨੇ ਉਨ੍ਹਾਂ ਨੂੰ ਉਹ ਗਰਾਊਂਡ ਦੇ ਵਿਚ ਉਤਾਰ ਹੀ ਨਹੀਂ ਰਹੇ, ਸਗੋਂ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਜਿਹੜੇ ਐਥਲੈਟਿਕਸ ਦੇ ਫੀਲਡਸ ਆ ਉਨ੍ਹਾਂ ਦੇ ਲਈ ਪ੍ਰੇਰਿਤ ਕਰਕੇ ਬਹੁਤ ਸਾਰੇ ਜਿਹੜੇ ਇਨਾਮ ਸਨਮਾਨ ਜਿਹੜੇ ਆ ਉਹ ਵੀ ਹਾਸਲ ਕਰ ਰਹੇ ਆ। ਸੋ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜ ਚੁੱਕੇ ਨੇ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੁਲਦੀਪ ਜੀ, ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਵਰਲਡ ਮਾਸਟਰ ਰੈਂਕਿੰਗ ਦੇ ਬਾਰੇ ਤੁਸੀਂ ਇੱਕ ਪੋਸਟ ਪਾਈ ਸੀ, ਔਰ ਇਹ ਜਿਹੜੀ ਰੈਂਕਿੰਗ ਆ ਵਰਲਡ ਲੈਵਲ ਦੇ ਉੱਤੇ ਹੋਈ ਆ, ਇਹ ਰੈਂਕਿੰਗ ਅਸਲ ਦੇ ਵਿੱਚ ਕੀ ਆ, ਔਰ ਇਹ ਕੀ ਐਥਲੈਟਿਕਸ ਦੇ ਖੇਤਰ ਦੇ ਨਾਲ ਸੰਬੰਧਿਤ ਆ ਜਾਂ ਖੇਡਾਂ ਦੇ ਹੋਰ ਖੇਤਰਾਂ ਦੇ ਨਾਲ ਵੀ ਸੰਬੰਧਿਤ ਹੈ?
ਹਾਂਜੀ ਭੈਣ ਜੀ, ਜ਼ਰੂਰ ਆ। ਹਾਂਜੀ ਭੈਣ ਜੀ, ਇਹ ਅਥਲੈਟਿਕਸ ਦੇ ਨਾਲ ਰਿਲੇਟਡ ਆ, ਹੋਰ ਬਾਕੀ ਗੇਮਾਂ ਦਾ ਵੱਖ ਵੱਖ ਉਹਨਾਂ ਦੀ ਵੱਖਰੀਆਂ ਬੋਡੀ ਜਾਂ ਐਸੋਸੀਏਸ਼ਨ ਜਿਹੜੀਆਂ ਹੁੰਦੀਆਂ, ਪਰ ਇਹ ਮੈਂ ਅਥਲੈਟਿਕਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ
ਜੀ।
ਇਹ ਵਰਲਡ ਮਾਸਟਰ ਅਥਲੈਟਿਕਸ ਇੱਦਾਂ ਕਿ ਇੱਕ ਤਾਂ ਜਿਹੜਾ ਓਪਨ ਆਲ ਓਪਨ ਗਰੁੱਪ ਜਿਹੜਾ ਅਥਲੀਟਾਂ ਦਾ ਸਾਰਾ ਹੁੰਦਾ, ਜਿਹਦੇ ਵਿੱਚ 18-19 ਸਾਲ ਤੋਂ ਲੈ ਕੇ 29 ਸਾਲ ਤੱਕ ਦਾ ਜਿਹੜਾ ਅਲੱਗ ਗਰੁੱਪ ਆਲ ਓਪਨ ਹੁੰਦਾ, ਤੇ ਉਸ ਤੋਂ ਬਾਅਦ ਜਦੋਂ ਆਪਾਂ 30 ਸਾਲ ਦੀ ਉਮਰ ਆਪਣੀ ਹੋ ਜਾਂਦੀ ਹੈ ਤੇ ਉਹ ਫਿਰ ਆਪਾਂ ਨੂੰ ਮਾਸਟਰ ਕੈਟਾਗਰੀ ਦੇ ਵਿੱਚ ਆ ਜਾਂਦੇ ਹਾਂ ਚੋਣ ਕੀਤੀ ਜਾਂਦੀ ਆ ਸੀਟਸ ਦੀ ਪੰਜ ਪੰਜ ਸਾਲ ਦਾ ਗੈਪ ਹੁੰਦਾ ਜਿਵੇਂ 30 ਤੋਂ 34 ਸਾਲ ਤੇ 35 ਤੋਂ 39 ਸਾਲ ਇਸੇ ਤਰ੍ਹਾਂ ਹੀ ਅੱਗੇ 40 ਤੋਂ 44 ਫਿਰ 45 ਤੋਂ 49 ਇਸ ਤਰੀਕੇ ਨਾਲ ਜਿਹੜਾ ਪੰਜ ਪੰਜ ਸਾਲ ਗੈਪ ਗਰੁੱਪ ਦੇ ਵਿੱਚ ਜਿਹੜਾ ਅਥਲੀਟ ਸਾਰੇ ਜਿਹੜੇ ਗਰੁੱਪ ਚ ਵੰਡ ਦਿੱਤੇ ਜਾਂਦੇ ਆ
ਠੀਕ
ਤੇ ਇਹਦੇ ਵਿੱਚ ਜਿਹੜਾ ਮੇਰਾ ਇਹ ਗਰੁੱਪ ਹੈਗਾ 35 ਤੋਂ 39 ਸਾਲ ਗਰੁੱਪ ਦੇ ਵਿੱਚ ਮੈਂ ਕੰਪੀਟੀਸ਼ਨ ਲੜਦਾ ਤੇ ਇਹ ਵਰਲਡ ਦੇ ਵਿੱਚ ਜਿੰਨੇ ਵੀ ਕੰਟਰੀਜ਼ ਆ ਸਾਰਿਆਂ ਦੇ ਜਿਹੜੇ ਐਥਲੈਟਿਕਸ ਦੇ ਕੰਪੀਟੀਸ਼ਨ ਵੱਖ ਵੱਖ ਹੁੰਦੇ ਹੋ ਚਾਹੇ ਸਟੇਟ ਲੈਵਲ ਦਾ ਹੋ ਗਿਆ ਜਾਂ ਨੈਸ਼ਨਲ ਹੋ ਗਿਆ ਤੇ ਜਿੱਦਾਂ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ ਸਾਰੇ ਸਟੇਟਸ ਦੇ ਚੈਂਪੀਅਨਸ਼ਿਪ ਜਿਹੜੀਆਂ ਪਹਿਲੀਆਂ ਹੋਈਆਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਜਿੰਨੀਆਂ ਸਟੇਟ ਆਪਣੇ ਆਸਟ੍ਰੇਲੀਆ ਦੀਆਂ ਹੈਗੀਆਂ
ਜੀ
ਤਾਂ ਉਸ ਤੋਂ ਬਾਅਦ ਫਿਰ ਨੈਸ਼ਨਲ ਆਸਟ੍ਰੇਲੀਆ ਨੈਸ਼ਨਲ ਇਸ ਵਾਰ ਬ੍ਰਿਸਬੇਨ ਹੋਈਆਂ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਉੱਥੇ ਚੱਲੀਆਂ ਤੇ ਇਹ ਫਿਰ ਜਿਹੜੇ ਇੱਥੋਂ ਜਿੰਨੇ ਵੀ ਅਥਲੀਟ ਜਿਹੜਾ ਹਿੱਸਾ ਲੈਂਦੇ ਆ ਵੱਖ ਵੱਖ ਸਾਰੇ ਕੰਟਰੀਆਂ ਦੇ ਉੱਤੇ ਇੱਕ ਇਹਨਾਂ ਦੀ ਇੱਕ ਸਾਂਝੀ ਜਿਹੜੀ ਇੱਕ ਬੋਡੀ ਆ ਜਾਂ ਐਸੋਸੀਏਸ਼ਨ ਵਰਲਡ ਦੀ ਆ ਜਿਹੜੀ ਮਾਸਟਰ ਰੈਂਕਿੰਗ ਜਿਹੜੀ ਚੋਣ ਕਰਦੀ ਆ
ਜੀ
ਜਿੰਨੇ ਵੀ ਅਥਲੀਟ ਸਾਰੀ ਕੰਟਰੀਆਂ ਦੇ ਉਹ ਉਸ ਕਿੱਥੋਂ ਕਿਹੜੇ ਕਿਹੜਾ ਲੈਵਲ ਜਾਂਦਾ ਕਿੰਨਾ ਰੈਂਕ ਆ ਵਰਲਡ ਦੇ ਵਿੱਚੋਂ ਬਣਦਾ
ਜੀ
ਤਾਂ ਉਸ ਦੇ ਵਿੱਚ ਆਪਾਂ ਜਾਂ ਕੁਛ ਨੀ ਕਰਨਾ ਅਥਲੀਟ ਨੇ ਜਾਂ ਕੋਈ ਆਪਣੇ ਜਿਹੜੀਆਂ ਸਿਰਫ ਅਥਲੈਟਿਕ ਐਸੋਸੀਏਸ਼ਨ ਹੁੰਦੀਆਂ ਇਹਨਾਂ ਨੇ ਇੱਥੋਂ ਦੇ ਰਿਜਲਟ ਜਿਹੜੇ ਆ ਸਾਰੇ ਉਹਨਾਂ ਨੂੰ ਅਪਡੇਟ ਕਰ ਦੇਣੇ ਜਾਂ ਉਹਨਾਂ ਨੇ ਆਪਣੇ ਆਪ ਹੀ ਇਹਨਾਂ ਦੀਆਂ ਇਹਨਾਂ ਤੋਂ ਜਿਹੜੇ ਆ ਐਕੂਰੇਟ ਜਿਹੜੇ ਰਿਜਲਟ ਬਿਲਕੁਲ ਸਹੀ ਜੋ ਟਾਈਮਿੰਗ ਬਣੀ ਹੈ ਸਾਰਿਆਂ ਦੀ ਉਹਨਾਂ ਨੇ ਲੈ ਲੈਣੀ ਹੈ
ਜੀ
ਤਾਂ ਉਹ ਫਿਰ ਬਾਕੀ ਸਾਰੇ ਵਰਲਡ ਦੇ ਨਾਲ ਜਿਹੜੇ ਕੰਪੇਅਰ ਕਰਦੇ ਆ ਵਰਲਡ ਦੇ ਵਿੱਚ ਕਿ ਕਿੰਨੇ ਅਥਲੀਟ ਜਿਹੜੇ ਟੌਪ 10 ਚ ਪਹੁੰਚੇ ਕਿੰਨੇ ਟੌਪ 25 ਦੇ ਵਿੱਚ ਪਹੁੰਚੇ ਇੱਕ ਟੌਪ 25 ਦੀ ਉਹ ਲਿਸਟ ਜਿਹੜਾ ਨਸ਼ਰ ਕਰਦੇ ਆ ਬਾਕੀ ਉਸ ਤਰ੍ਹਾਂ ਅੱਗੇ ਤੋਂ ਅੱਗੇ ਸਾਰੇ ਇਸ ਗਰੁੱਪ ਦੇ ਹਿਸਾਬ ਨਾਲ ਹੁੰਦੀ ਆ ਪਰ ਉਹ ਟੌਪ 25 ਨੂੰ ਜਿਹੜਾ ਰੈਕਗਨਾਈਜ਼ ਕਰਦੇ ਆ
ਕੀ ਬਾਤ ਆ ਸੋ ਤੁਹਾਡਾ ਇਸ ਲੜੀ ਦੇ ਵਿੱਚ ਪਹੁੰਚਣਾ ਇਹ ਮੈਨੂੰ ਲੱਗਦਾ ਕਿ ਬਹੁਤ ਵੱਡੀ ਪ੍ਰਾਪਤੀ ਵੀ ਕਹੀ ਜਾ ਸਕਦੀ ਹੈ ਕਿਉਂਕਿ 45 ਤੋਂ 39 ਸਾਲ ਦੇ ਉਮਰ ਵਰਗ ਦੇ ਵਿੱਚ ਜਾ ਕੇ ਤੁਸੀਂ ਇਹ ਜਿਹੜੀ ਉਪਲਬਧੀ ਹੈ ਪ੍ਰਾਪਤੀ ਜਿਹੜੀ ਹੈ ਉਹ ਹਾਸਲ ਕੀਤੀ ਔਰ ਜਿਵੇਂ ਤੁਸੀਂ ਉਸ ਪੋਸਟ ਦੇ ਵਿੱਚ ਸ਼ਾਇਦ ਲਿਖਿਆ ਸੀ ਕਿ 4 ਨੌਜਵਾਨ ਜਿਹੜੇ ਹੈ ਉਹ ਇਸ ਲੜੀ ਦੇ ਵਿੱਚ ਦਾਖਲ ਹੋਏ ਆ ਹਨਾ
ਹਾਂਜੀ ਹਾਂਜੀ ਮੈਂ 60 ਮੀਟਰ 100 ਮੀਟਰ 200 ਤੇ 400 ਮੀਟਰ ਦੇ ਵਿੱਚ ਜਿਹੜਾ ਮੈਨੂੰ 4 ਰੇਸਾਂ ਦੇ ਵਿੱਚ ਮੈਂ 4 ਦੇ ਵਿੱਚ ਹੀ ਉੱਥੇ ਇਸ ਲਿਸਟ ਦੇ ਵਿੱਚ ਪਹੁੰਚ ਗਿਆ
ਕੀ ਬਾਤ ਹੈ ਜੀ ਸੋ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਨੇ ਆ ਕੁਲਦੀਪ ਜੀ ਔਰ ਨਾਲ ਨਾਲ ਇੱਥੇ ਮੈਨੂੰ ਲੱਗਦਾ ਸਰੋਤਿਆਂ ਨੂੰ ਵੀ ਸਾਡੇ ਲਈ ਦੱਸਣਾ ਬਣਦਾ ਹੈ ਕਿ ਕੁਲਦੀਪ ਔਲਖਪੁਰੀ ਜਿਹੜੇ ਕਿ ਐਥਲੈਟਿਕਸ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣਾ ਜਿਹੜਾ ਸਮਾਂ ਉਹ ਵੀ ਲਗਾ ਰਹੇ ਆ ਔਰ ਨਾਲ ਨਾਲ ਇੱਥੋਂ ਦੇ ਜਿਹੜੇ ਜੰਮਪਲ ਬੱਚੇ ਨੇ ਛੋਟੀ ਛੋਟੀ ਉਮਰ ਵਰਗ ਤੋਂ ਹੀ ਜਿਹੜੇ ਸ਼ੁਰੂ ਕਰਕੇ ਉਹਨਾਂ ਨੂੰ ਜਿਹੜੇ ਵੱਡੇ ਮੁਕਾਬਲਿਆਂ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਔਰ ਹਰ ਰੋਜ਼ ਗਰਾਊਂਡ ਦੇ ਵਿੱਚ ਜਿਹੜਾ ਇੱਕ ਸਮਾਂ ਆ ਉਹ ਦੇਣਾ ਉਹਨਾਂ ਬੱਚਿਆਂ ਦੀ ਪ੍ਰੈਕਟਿਸ ਦੇ ਲਈ ਉਹਦੇ ਲਈ ਪੂਰੀ ਤਰ੍ਹਾਂ ਸਮਰਪਿਤ ਨੇ ਸੋ ਡਾਇਮੰਡ ਸਪੋਰਟਸ ਕਲੱਬ ਵੱਲੋਂ ਵੀ ਅਥਲੈਟਿਕਸ ਦੇ ਵਿੱਚ ਜਿਹੜੇ ਮੁਕਾਬਲੇ ਹੁੰਦੇ ਰਹਿੰਦੇ ਆ ਜਦੋਂ ਅਥਲੈਟਿਕਸ ਦਾ ਸੀਜ਼ਨ ਚੱਲਦਾ ਤਾਂ ਤੁਹਾਡੇ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਕੁਲਦੀਪ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਉਹ ਪਿਛਲੇ ਦਿਨੀ ਦਰਜ ਕੀਤੀਆਂ ਗਈਆਂ ਥੋੜਾ ਜਿਹਾ ਉਹਨਾਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕਰਿਓ ਔਰ ਸਾਡੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਵੀ ਜਾਣਨਾ ਚਾਹੁੰਦੇ ਹੋਗੇ ਕਿਉਂਕਿ ਬਹੁਤ ਵਾਰ ਕੀ ਹੁੰਦਾ ਸਾਡਾ ਰੁਝਾਨ ਜਿਹੜਾ ਉਹ ਕ੍ਰਿਕਟ ਵੱਲ ਵੀ ਹੁੰਦਾ ਆ ਹਾਕੀ ਵੱਲ ਵੀ ਹੁੰਦਾ ਆ ਪਰ ਅਥਲੈਟਿਕਸ ਬਾਰੇ ਕਈ ਵਾਰ ਸਾਡੀ ਜਿਹੜੀ ਜਾਣਕਾਰੀ ਆ ਉਹ ਵੀ ਘੱਟ ਹੁੰਦੀ ਆ ਕਿਉਂਕਿ ਬਹੁਤ ਘੱਟ ਲੋਕ ਆ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਜਿਹੜੇ ਅਥਲੈਟਿਕ ਦੇ ਖੇਤਰ ਦੇ ਵਿੱਚ ਜਾ ਰਹੇ ਆ ਪਿਛਲੇ ਦਿਨੀ ਅਸੀਂ 2 ਜਿਹੜੀਆਂ ਪੰਜਾਬਣ ਕੁੜੀਆਂ ਸਾਡੀਆਂ ਉਹਨਾਂ ਨੇ ਵੀ ਬਹੁਤ ਸੋਹਣਾ ਪਿਛਲੇ ਕੁਛ ਸਾਲਾਂ ਤੋਂ ਆਪਣਾ ਜਿਹੜਾ ਰਿਕਾਰਡ ਆ ਬਣਾਉਣਾ ਸ਼ੁਰੂ ਕੀਤਾ ਖੁਸ਼ਨੂਰ ਤੇ ਸੁਖਨੂਰਪੁਰਾਂ ਦੀ ਗੱਲ ਕਰਨਾ ਚਾਹਾਂਗੀ ਇਸੇ ਤਰ੍ਹਾਂ ਪਿਛਲੇ ਬਹੁਤ ਪਹਿਲਾਂ 1-2 ਪਰਿਵਾਰ ਜਿਹੜੇ ਸੀ ਉਹ ਅਥਲੈਟਿਕ ਦੇ ਖੇਤਰ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਰਹੇ ਆ ਪਰ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਵਕਫਾ ਵੀ ਆ ਔਰ ਜਾਣਕਾਰੀ ਵੀ ਘੱਟ ਹੈ ਸਾਡੇ ਲੋਕਾਂ ਨੂੰ ਸੋ ਇਸ ਬਾਬਤ ਇੱਕ ਤਾਂ ਸਾਨੂੰ ਜਾਣਕਾਰੀ ਵੀ ਜ਼ਰੂਰ ਦਿਓ ਔਰ ਦੂਜਾ ਤੁਹਾਡੇ ਜਿਹੜੇ ਬੱਚਿਆਂ ਨੇ ਇਸ ਖੇਤਰ ਦੇ ਵਿੱਚ ਅਹਿਮ ਪ੍ਰਾਪਤੀਆਂ ਦਰਜ ਕਰਵਾਈਆਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਿਓ
ਹਾਂਜੀ ਬੱਚਿਆਂ ਵੱਲ ਜਾਣ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਬਾਕੀ 3 ਵੀਰ ਉਹਨਾਂ ਦਾ ਵੀ ਜ਼ਿਕਰ ਕਰਨਾ ਜ਼ਰੂਰ ਹੈ
ਜੀ ਜੀ ਜ਼ਰੂਰ
काफी बहुत वधिया अथलीट ने इस लिस्ट काफी टॉप 10 नाम आया।
अच्छा
हां जी, दो वीर अपने सिडनी तो है, एक गुरशेर मान 100 मीटर दे विच उहनां दा भी 34 साल ग्रुप दे विच वी ए लिस्ट दे शामिल होए, ते एक अपने वीर ने रणदीप सिंह गरेवाल ते ओ 400 मीटर दे विच जिहड़ा उहनां दा भी ए लिस्ट दे विच अपना शामिल होए।
जी जी, सो असीं सारिआं नूं ही बहुत बहुत मुबारकां दिंदे आं, और जिवें तुसीं दस्सिआ गोगी होरां दा कि ओह पहले 10 दे विच आए आ, सो ए बहुत अहम प्राप्ति है इस समय दे विच, क्योंकि पहला तो आके बड़ा स्ट्रगल हुंदा जदों किसी नवे देश दे विच नवी धरती ते तुसी पहुंचदे हो, पर जदों एहो जे खेतरां दे विच तुसी अपनी पछाण बनाउने हो, वह भी वर्ल्ड लैवल दे उत्ते, है ना, तां मैनूं लगदा कि इस तों अहम होर की हो सकदा है, भाईचारे दे लई बड़ी माण वाली गल है। जी
हां जी, बहुत खुशी होई कि ऐतकी असी जिहड़ा साडा स्टेट चैंपियनशिप इत्थे विक्टोरियन दी होई, दो नौजवानां नूं मैं इत्थों नाल होर लैके गया, ते उत्थे ही वीर गुरप्रीत राय जी आपां नूं मिलिया, जदों वी आपणा पंजाबी भरा कोई इत्थे मिलदा खुशी हुंदी, ते इस लैवल तक मैं पहला की हुंदा सी जदों मैं इत्थे स्टार्ट कीती है दोबारा एथलेटिक्स, तां मैं कल्ला ही हुंदा सी, तो इलावा फिर उस चिर मेरे नाल कलजीत सिंह जिहड़े हुण चलो इंडिया गए ने, तां अक्सर उहनां दीआं फोटो वीडियो सारे ने अपने वेखियां होणगीआं, उह वी बहुत वधिया इत्थे अपना प्रदर्शन करके गए, उस तो पहला स्टेट च कठे ही गुरप्रीत ने ते मैं कठे ही सेम डे साडा इत्थे सिटी दे विच अल्बर्ट पार्क चैंपियनशिप हुई, तां मेरे भी उहदे विच 60, 100, 200 ते 400 मीटर दे विच असीं मैडल जिहड़े जिते आ, ते उहनां सेम एवेंट ओही सेम एवेंट ही करदा गुरप्रीत वी, ते उहनां ने वी हांजी गोल्ड सिल्वर ब्रोंज जिते आ।
ठीक, सो बहुत अहम है जी, और असी उम्मीद भी करदे हां कि आने वाले समय दे विच वी इहो जिहे जिहड़े रिकॉर्ड्स आ ओह तुसी बनाउंदे रहोगे, क्योंकि एक डेडिकेशन जिहड़ी आ बड़ी जरूरी हुंदी आ, जिहड़ी कि तुहाडे अंदर पहलां तों है, और समर्पण दे नाल नाल डिटरमिनेशन जिहड़ी आ इरादा जिहड़ा दृढ़ होना भी बड़ा जरूरी हुंदा, सो इह इरादे इसे तरहां तुहाडे बने रहण, बुलंद रहण, ਇਹੀ ਅਸੀਂ ਦੁਆ ਕਰਦੇ ਹਾਂ। ਤੇ ਹੁਣ ਆਪਾਂ ਥੋੜੀ ਜਿਹੀ ਬੱਚਿਆਂ ਦੀ ਗੱਲ ਕਰਾਂਗੇ, ਤਾਂ ਕਿ ਪਰਿਵਾਰਾਂ ਨੂੰ ਇਸ ਪੱਖ ਤੋਂ ਅਸੀਂ ਹੋਰ ਪ੍ਰੇਰਿਤ ਕਰ ਸਕੀਏ ਕਿ ਐਥਲੈਟਿਕਸ ਦੇ ਖੇਤਰ ਦੇ ਵਿੱਚ ਬਹੁਤ ਜਿਹੜਾ ਇੱਕ ਵਿਸ਼ਾਲ ਦਾਇਰਾ ਹੈ ਜਿੱਥੇ ਤੁਸੀਂ ਬੱਚੇ ਜਿਹੜੇ ਆ ਉਹ ਫਿਟਨੈਸ ਦੇ ਲਈ ਵੀ ਭੇਜ ਸਕਦੇ ਹੋ, ਔਰ ਨਾਲ ਨਾਲ ਇਹਨਾਂ ਪ੍ਰਾਪਤੀਆਂ ਦੇ ਨਾਲ ਵੀ ਜਿਹੜੇ ਬੱਚੇ ਉਹ ਜੁੜਦੇ ਆ ਫਿਰ। ਜੀ
ਹਾਂਜੀ, ਜ਼ਰੂਰ ਭੈਣ ਜੀ। ਹਾਂਜੀ, ਪਹਿਲਾਂ ਜਿੱਦਾਂ ਆਪਣਾ ਦੋ ਬੇਟੀਆਂ ਦਾ ਤੁਸੀਂ ਜ਼ਿਕਰ ਕੀਤਾ, ਉਹ ਰੰਗੀ ਫੈਮਿਲੀ ਚੰਗੀ ਤਰ੍ਹਾਂ ਜੀ ਮੇਰੇ ਆਪਣੇ ਨਾਲ ਕੰਟੈਕਟ ਵਿੱਚ ਰਹਿੰਦੇ ਨੇ, ਕਾਫੀ ਇਕੱਠੇ ਅਸੀਂ ਕੰਪੀਟੀਸ਼ਨ ਵੀ ਇੱਥੇ ਕਰਵਾਇਆ ਲੜੇ ਨਾਲ ਉਹਨਾਂ ਦੇ, ਤਾਂ ਉਹਨਾਂ ਆਪਣੀਆਂ ਧੀਆਂ ਨੇ ਬਹੁਤ, ਦੇਖੋ ਨੈਸ਼ਨਲ ਦੇ ਵਿੱਚ ਮੈਡਲ ਲੈ ਕੇ ਆਈਆਂ, ਤਾਂ ਫਿਰ ਉਹ ਅੱਗੇ ਜਿਹੜਾ ਓਸ਼ੀਆਨਾ ਗੇਮਸ ਆ ਉੱਥੇ ਵੀ ਉਹ ਕੁਆਲੀਫਾਈ ਕਰ ਗਈਆਂ।
ਬਿਲਕੁਲ,
ਤਾਂ ਹਾਂਜੀ ਇਸੇ ਤਰ੍ਹਾਂ ਫਿਰ ਅਸੀਂ ਸੋਚਿਆ ਕਿ ਜਦੋਂ ਮੈਨੂੰ ਆਪ ਤਾਂ ਮੈਂ ਅਥਲੈਟਿਕਸ ਕਰਦਾ ਸੀਗਾ, ਤਾਂ ਫਿਰ ਮੇਰੇ ਬੱਚੇ ਕਿਉਂਕਿ ਓਫੀਸ਼ੀਅਲ ਉਮਰ ਜਿਹੜੀ ਆ ਬੱਚਿਆਂ ਦੀ 5 ਸਾਲ ਤੋਂ ਆਪਾਂ ਸਟਾਰਟ ਕਰਵਾ ਸਕਦੇ ਹਾਂ ਕੋਈ ਵੀ ਗੇਮ, ਇਸੇ ਤਰ੍ਹਾਂ ਅਥਲੈਟਿਕਸ ਦੇ ਵਿੱਚ ਵੀ ਜਦੋਂ 5 ਸਾਲ ਦਾ ਬੱਚਾ ਹੋ ਜਾਂਦਾ ਤੇ ਆਪਾਂ ਉਦੋਂ ਸਟਾਰਟ ਕਰਵਾ ਸਕਦੇ ਹਾਂ, ਤੇ ਫਿਰ ਮੇਰੇ ਬੱਚੇ ਤੋਂ ਉਹਨੇ ਬੇਟੀ ਮੇਰੀ ਨੇ ਪਹਿਲਾਂ ਸਟਾਰਟ ਕੀਤਾ, ਕਿਉਂਕਿ ਬੇਟੀ ਵੱਡੀ ਆ, ਤੇ ਬੇਟਾ ਫਿਰ ਪਿਛਲੇ ਸਾਲ ਤੋਂ ਬੇਟਾ ਵੀ ਜਿਹੜਾ 5 ਸਾਲ ਦਾ ਹੋ ਗਿਆ ਤੇ ਉਹਨੇ ਵੀ ਸਟਾਰਟ ਕੀਤਾ, ਤੇ ਦੋਨਾਂ ਨੇ ਬਹੁਤ ਵਧੀਆ, ਇੱਕ ਤਾਂ ਚਲੋ ਹੁੰਦਾ ਨਾ ਵੈਸੇ ਵਿੱਚ ਆਪਾਂ ਪਾਰਟੀਸਪੇਟ ਕਰਨਾ, ਪਰ ਉਹਨਾਂ ਨੇ ਪਾਰਟੀਸਪੇਟ ਕਰਨ ਦੇ ਨਾਲ ਨਾਲ ਜਿਹੜਾ ਮੈਡਲ ਗੋਲਡ ਜਿੱਤਣਾ, ਉਸ ਤੋਂ ਇਲਾਵਾ ਜਿਹੜੇ ਉਹਨਾਂ ਨੇ ਪਿਛਲੇ 7-8 ਸਾਲ ਦੇ ਰਿਕਾਰਡ ਜਿਹੜਾ ਗੋਰਿਆਂ ਦੇ ਬਣੇ, ਜਿਹੜੇ ਉਹ ਬੇਟੇ ਮੇਰੇ ਨੇ ਇੱਕ ਪਿਛਲੇ ਸਾਲ ਜਿਹੜਾ ਤੋੜਤਾ ਸੀ, ਤੇ ਇਸ ਸੀਜ਼ਨ ਦੇ ਵਿੱਚ 3 ਰਿਕਾਰਡ ਜਿਹੜੇ ਆ ਉਹਨੇ ਆਪਣਾ ਆਪਣੇ ਨਾਂ ਕਰ ਲਿਆ।
ਜੀ ਜੀ, ਸੋ ਬਹੁਤ ਬਹੁਤ ਇਹਦੇ ਲਈ ਵੀ ਮੁਬਾਰਕਾਂ, ਕਿਉਂਕਿ ਬੱਚਿਆਂ ਦੇ ਲਈ ਅੱਗੇ ਆਉਣਾ ਜਿਹੜਾ ਬਹੁਤ ਜ਼ਰੂਰੀ ਹੈ, ਪਰ ਇਹਦੇ ਲਈ ਵੀ ਤੁਹਾਡੇ ਦ੍ਰਿੜ ਇਰਾਦੇ ਨੂੰ ਵੀ ਅਸੀਂ ਸਲਾਮ ਕਰਦੇ ਹਾਂ, ਕਿਉਂਕਿ ਬੱਚਿਆਂ ਨੂੰ ਮੈਦਾਨ ਦੇ ਵਿੱਚ ਲੈ ਕੇ ਆਉਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਅੱਜ ਕੱਲ, ਹਨਾ। ਅੱਜ ਕੱਲ ਬੱਚੇ ਜਿਹੜੇ ਆ ਉਹ ਜਿਹੜੇ ਆਈਪੈਡਸ ਹੋ ਗਏ, ਫੋਨਸ ਹੋ ਗਏ, ਜਾਂ ਫਿਰ ਜਿਹੜੀਆਂ ਵੀਡੀਓ ਗੇਮਸ ਹੋ ਗਈਆਂ, ਹਨਾ, ਉਹਨਾਂ ਦੇ ਨਾਲ ਜ਼ਿਆਦਾ ਜੁੜੇ ਹੋਏ ਆ। ਸੋ ਬਹੁਤ ਜ਼ਰੂਰੀ ਵੀ ਆ, ਬਹੁਤ ਅਹਿਮ ਵੀ ਆ ਕਿ ਬੱਚਿਆਂ ਨੂੰ ਖੇਡ ਦੇ ਮੈਦਾਨ ਤੱਕ ਅਸੀਂ ਲੈ ਕੇ ਜਾਈਏ, ਚਾਹੇ ਉਹਨਾਂ ਦੀ ਫਿਟਨੈਸ ਦੇ ਮੱਦੇਨਜ਼ਰ ਰੱਖ ਕੇ ਹੀ। ਪਰ ਜੇਕਰ ਉਹ ਖੇਡ ਦੇ ਮੈਦਾਨ ਦੇ ਵਿੱਚ ਆਉਂਦੇ ਆ ਤੇ ਇਹੋ ਜਿਹੀਆਂ ਪ੍ਰਾਪਤੀਆਂ ਕਰਦੇ ਆ, ਤਾਂ ਇਹਦੇ ਲਈ ਤੁਸੀਂ ਸਾਰੇ ਜਿਹੜੇ ਮਾਪੇ ਹੋ ਉਹ ਵੀ ਵਧਾਈ ਦੇ ਹੱਕਦਾਰ ਹੋ। ਜੀ
ਹਾਂਜੀ ਭੈਣ ਜੀ, ਵੇਖੋ ਅਸੀਂ ਫਿਰ ਇਸੇ ਤਰ੍ਹਾਂ ਹੁਣ ਜਿਹੜਾ ਸਾਡਾ ਗਰੁੱਪ ਬਣ ਗਿਆ ਨਾ, ਹੋਰ ਨਾਲ ਫੈਮਿਲੀ ਕਾਫੀ ਜੁੜੀਆਂ, ਤੇ ਅਸੀਂ ਫਿਰ ਇਹ ਕਲੱਬ ਜਿਹੜਾ ਰਜਿਸਟਰ ਕਰਵਾਇਆ ਡਾਇਮੰਡ ਸਪੋਰਟਸ ਕਲੱਬ
ਜੀ,
ਤਾਂ ਅਸੀਂ ਇਹ ਮੇਨ ਫੋਕਸ ਕੱਲਾ ਅਥਲੈਟਿਕਸ ਤੇ ਹੀ ਰੱਖਿਆ, ਕਿਉਂਕਿ ਆਪਾਂ ਦੇਖਦੇ ਹਾਂ ਕਿ ਕਬੱਡੀ ਜਾਂ ਕੋਈ ਸੋਕਰ ਕ੍ਰਿਕਟ ਨੂੰ ਲੈ ਕੇ ਜਦੋਂ ਦੇਖਿਆ ਕਿ ਬਹੁਤ ਜ਼ਿਆਦਾ ਆਲਰੇਡੀ ਬਹੁਤ ਜ਼ਿਆਦਾ ਬਣੇ ਹੋਏ ਆ, ਤੇ ਅਥਲੈਟਿਕਸ ਵੱਲੇ ਕੋਈ ਹੈ ਨੀ ਇੰਨਾ ਜ਼ਿਆਦਾ ਖਾਸ, ਸਿਰਫ ਜਿਹੜੀਆਂ ਗਵਰਨਮੈਂਟ ਵੱਲੋਂ ਜਿਹੜੇ ਲਿਟਲ ਅਥਲੈਟਿਕਸ ਜਿਹੜੀਆਂ ਸੈਂਟਰ ਜਾਂ ਕਲੱਬ ਬਣਾਏ ਗਏ ਆ ਉਹ ਉਹੀ ਆ, ਤੇ ਉਹਦੇ ਵਿੱਚ ਵੀ ਉਹਨਾਂ ਨੇ ਜਿੰਨੇ ਵੀ ਸੈਂਟਰ ਚੱਲਦੇ ਗਵਰਨਮੈਂਟ ਨੇ ਉਹ ਇਹੀ ਕਿਹਾ ਕਿ ਤੁਹਾਨੂੰ ਇੱਕ ਪਲੇਟਫਾਰਮ ਦਿੱਤਾ ਆ ਅੱਗੇ ਵਧਣ ਵਾਸਤੇ, ਉਸ ਦੇ ਵਿੱਚ ਤੁਸੀਂ ਕਿੱਥੋਂ ਤੱਕ ਜਾਣਾ ਆ, ਕਿਉਂਕਿ ਉਹ ਜਿਹੜਾ ਮੈਨੇਜ ਕਰਨਾ ਉਹ ਵੀ ਸਾਰੇ ਪੇਰੈਂਟਸ ਹੀ ਕਰਦੇ ਆ, ਕੋਈ ਆਫੀਸ਼ੀਅਲ ਉੱਥੋਂ ਬੰਦਾ ਉਹਨਾਂ ਦਾ ਨਹੀਂ ਹੁੰਦਾ, ਤੇ ਸਿਰਫ ਉਹਨਾਂ ਨੇ ਆਪਣਾ ਇੱਕ ਵੈਬਸਾਈਟ ਜਾਂ ਅੱਗੇ ਵਧਣ ਲਈ ਪਲੇਟਫਾਰਮ ਦਿੱਤਾ ਕਿ ਇੱਥੋਂ ਤੁਸੀਂ ਅੱਗੇ ਜਾ ਸਕਦੇ ਹੋ। ਤੇ ਆਪਣੀ ਕਮਿਊਨਿਟੀ ਨੂੰ ਖਾਸ ਕਰਕੇ ਪ੍ਰੋਬਲਮ ਇਹ ਆਉਂਦੀ ਕਿ ਇੱਕ ਕੋਈ ਕੋਚ, ਕੋਈ ਚੰਗਾ ਕੋਚ ਜਾਂ ਟ੍ਰੇਨਿੰਗ ਨੂੰ ਲੈ ਕੇ ਉਹ ਨਹੀਂ ਸੀ ਹੈਗਾ, ਨਹੀਂ ਮਿਲਦਾ। ਕਾਫੀ ਮੈਨੂੰ ਫੋਨ ਇਧਰੋਂ ਨੌਰਥ ਸਾਈਟ ਹੈ ਪਿੰਕ ਕ੍ਰੈਡਿਟ ਕਰਨਾ ਜਾਂ ਜਰਵੈਰੀ ਬੀਚ ਤੋਂ ਕਾਫੀ ਆਉਂਦੇ ਆ ਕੋਚਿੰਗ ਨੂੰ ਲੈ ਕੇ, ਕੋਚ ਨੀ ਹੈਗਾ ਤੇ ਜਾਂ ਵੀ ਕ੍ਰੇਨਬਰ ਦੂਰ ਪੈਂਦਾ ਜਾਂ ਤੁਸੀਂ ਕੋਈ ਇੱਧਰ ਇੰਤਜ਼ਾਮ ਕਰੋਗੇ ਟ੍ਰੇਨਿੰਗ ਵਾਸਤੇ ਤੁਸੀਂ ਆ ਸਕੋ, ਤਾਂ ਕਿਉਂਕਿ ਗੋਰੇ ਆਂਦਾ ਆਪਣੇ ਨੂੰ ਇੰਨਾ ਫਰਕ ਹੈਗਾ ਕਿ ਉਹਨੇ ਇੱਕ ਤਾਂ ਟਾਈਮ ਤੇ ਸਟਾਰਟ ਕਰਵਾ ਦਿੰਦੇ ਆ ਪੂਰਾ, ਜਦੋਂ ਵੀ ਪੰਜ ਸਾਲ ਦਾ ਬੱਚਾ ਹੋਇਆ ਤਾਂ ਉਹ ਸਟਾਰਟ ਕਰਵਾ ਦਿੰਦੇ ਆ, ਦੇਖੋ ਸਪੋਰਟਸ ਨਾਲ ਜੁੜੇ ਹੋਣ ਕਰਕੇ ਉਹ ਆਪਣੇ ਬੱਚਿਆਂ ਦੇ ਸਾਰੇ ਆਪੋ ਆਪਣਿਆਂ ਦੇ ਧਿਆਨ ਵੱਖਰਾ ਦਿੰਦੇ ਆ, ਉੱਥੇ ਟ੍ਰੇਨਿੰਗ ਕਰਵਾ ਲੈਂਦੇ ਆ, ਤੇ ਜਿਹੜੀ ਆਪਣੀ ਕਮਿਊਨਿਟੀ ਨੂੰ ਇੱਥੋਂ ਥੋੜਾ ਜਿਹਾ ਮਾਰ ਪੈਂਦੀ ਸੀ ਕਿ ਟ੍ਰੇਨਿੰਗ ਨੀ ਸੀ ਮਿਲਦੀ
ਜੀ ਜੀ,
ਤੇ ਫਿਰ ਅਸੀਂ ਕਾਫੀ ਜਿੱਦਾਂ ਫੈਮਿਲੀ ਇਕੱਠੀਆਂ ਹੋਈਆਂ ਤਾਂ ਸਾਰੇ ਜਣਿਆਂ ਨੇ ਸਲਾਹ ਕੀਤੀ ਕਿ ਚਲੋ ਸਾਡੇ ਕੋਲ ਬਹੁਤ ਵਧੀਆ ਫੈਸਿਲਿਟੀ ਮਿਲੀ, ਕੇਸੀ ਫੀਲਡ ਜਿਹੜਾ ਬਹੁਤ ਤਗੜਾ ਕੰਪਲੈਕਸ ਆ, ਬਹੁਤ ਸਾਰੀਆਂ ਗਰਾਊਂਡਸ ਆ ਉੱਥੇ, ਤਾਂ ਇੱਕ ਸਭ ਤੋਂ ਵੱਡਾ ਅਸੀਂ ਥੈਂਕਸ ਕਰਦੇ ਹਾਂ ਜਿਹੜਾ ਕੇਸੀ ਮਾਸਟਰ ਅਥਲੈਟਿਕਸ ਆ, ਉਹ ਟਰੈਕ ਦੇ ਵਿੱਚ ਉਹਨਾਂ ਨੇ ਸਾਨੂੰ ਅਲਾਓ ਕੀਤਾ ਕਿ ਸਾਡੇ ਨਾਲ, ਮੈਂ ਉਹਨਾਂ ਦੇ ਨਾਲ ਕਾਫੀ ਯੀਅਰ ਤੋਂ ਮੈਂਬਰ ਹੋਣ ਕਰਕੇ ਉਹਨਾਂ ਮੈਨੂੰ ਕਿਹਾ ਕਿ ਤੁਸੀਂ ਬੱਚਿਆਂ ਨੂੰ ਇੱਥੇ ਟ੍ਰੇਨਿੰਗ ਦੇ ਸਕਦੇ ਸਾਡੇ ਨਾਲ, ਤੇ ਸਿਆਲ ਦੇ ਵਿੱਚ ਲਾਈਟਸ ਵਗੈਰਾ ਜਿਹੜੀਆਂ ਆਨ ਕਰ ਰਹੀਆਂ, ਤਾਂ ਉਹ ਫਿਰ ਸਾਡਾ ਇੱਕ ਗਰੁੱਪ ਬਣ ਗਿਆ ਤੇ ਕਾਫੀ ਹੁਣ ਬੱਚੇ ਸਹੀ ਜਿਹੇ ਨਾਲ ਹੁਣ 25-30 ਬੱਚੇ ਜਿਹੜੇ ਆ ਨਾ ਉਹ ਜੁੜੇ ਹੋਏ ਸਾਡੇ ਨਾਲ, ਤੇ ਕੱਲੀਆਂ ਇੱਕ ਖੇਡਾਂ ਤਾਂ ਜਿਹੜਾ ਭੈਣ ਜੀ ਵੇਖੋ ਹੈਗੀਆਂ ਅੱਗੇ ਆਪਾਂ ਚਲੋ ਟ੍ਰੇਨਿੰਗ ਕਰਨੀ ਅੱਗੇ ਪਹੁੰਚਣਾ, ਉਹਦੇ ਨਾਲ ਨਾਲ ਜਿਹੜਾ ਇੱਕ ਦੂਜੇ ਨਾਲ ਅਟੈਚਮੈਂਟ ਹੀ ਬੱਚਿਆਂ ਦੀ, ਤੇ ਇੱਕ ਅਸੀਂ ਇੱਕ ਮੈਂ ਥੋੜਾ ਜਿਹਾ ਇੱਥੇ ਰੂਲ ਰੱਖਿਆ ਵਾ ਕਿ ਜਿੰਨੇ ਬੱਚੇ ਜਦੋਂ ਇੱਥੇ ਆਉਣਗੇ ਸਾਰੇ ਪੇਰੈਂਟਸ ਜਿਹੜੇ ਨਾਲ ਆਉਂਦੇ ਆ ਉਹਨਾਂ ਨੂੰ ਤੁਸੀਂ ਸਤਿ ਸ੍ਰੀ ਅਕਾਲ ਜਿਹੜੀ ਆ ਬੁਲਾਉਣੀ ਹੈ ਜਾ ਕੇ ਸਾਰਿਆਂ ਨੂੰ,
ਸੱਭਿਆਚਾਰਕ ਕਦਰਾਂ ਕੀਮਤਾਂ ਆ ਜਾਂ ਪਰਿਵਾਰਕ ਮਿਲਵਰਤਨ ਜਿਹੜਾ ਉਹ ਵੀ ਸਿੱਖਦੇ ਨੇ ਬੱਚੇ ਜੀ।
ਹਾਂਜੀ, ਤੇ ਇੱਕ ਆਪੋ ਵਿੱਚ ਜੇ ਗੱਲ ਕਰਨੀ ਆ ਤਾਂ ਤੁਸੀਂ ਪੰਜਾਬੀ ਚ ਗੱਲ ਕਰਨੀ, ਤੁਸੀਂ ਕਿਸੇ ਨੇ ਇੰਗਲਿਸ਼ ਦੇ ਵਿੱਚ ਗੱਲ ਨਹੀਂ, ਕਿਉਂਕਿ ਤੁਹਾਨੂੰ ਪਤਾ ਇੱਥੇ ਬੱਚਿਆਂ ਨੂੰ ਜਿੰਨਾ ਮਰਜ਼ੀ ਆਪਾਂ ਰੋਕ ਲਈਏ ਉਹ ਆਪੋ ਵਿੱਚ ਜਦੋਂ ਇਕੱਠੇ ਹੋਣਗੇ ਇੰਗਲਿਸ਼ ਚ ਹੀ ਗੱਲ ਕਰਦੇ
ਜੀ,
ਤਾਂ ਉਹ ਕਾਫੀ ਇਸ ਚੀਜ਼ ਨਾਲ ਨਾ ਕਾਫੀ ਪੰਜਾਬੀ ਦੇ ਨਾਲ ਵੀ ਉਹਨਾਂ ਦਾ ਆ ਕੇ ਪੰਜਾਬੀ ਚ ਗੱਲ ਕਰਦੇ ਆ, ਕਿਸੇ ਵੇਲੇ ਚਲੋ ਹੁਣ ਕੁਛ ਬੱਚੇ ਸਾਡੇ ਕੋਲ ਗੋਰਿਆਂ ਦੇ ਮੇਰੇ ਕੋਲ ਟ੍ਰੇਨਿੰਗ ਤੇ ਆਉਂਦੇ ਉਹ ਜਦੋਂ ਫਿਰ ਨਾਲ ਆ ਜਾਂਦੇ ਆ ਫਿਰ ਉਹਨਾਂ ਦਾ ਕਰਕੇ ਫਿਰ ਮੈਨੂੰ ਇੰਗਲਿਸ਼ ਥੋੜੀ ਗਾਲੀ ਵਿੱਚ ਹਨਾ ਬੋਲਣੀ ਪੈਂਦੀ ਆ, ਪਰ ਉੱਦਾਂ ਅਸੀਂ ਸਾਰੇ ਬੱਚਿਆਂ ਨੂੰ ਇਹ ਕਿਹਾ ਵੀ ਤੁਸੀਂ ਆਪੋ ਵਿੱਚ ਜਿੰਨਾ ਚਿਰ ਗਰਾਊਂਡ ਦੇ ਜਿੱਥੇ ਗੱਲ ਕਰਨੀ ਆ ਪੰਜਾਬੀ ਦੇ ਵਿੱਚ ਗੱਲ
ਕਰਨੀ।
ਉਹ ਹੁਣ ਸਾਡਾ ਗਰੁੱਪ ਇਹਦੇ ਨਾਲ ਬਣਿਆ ਤੇ ਕਾਫੀ ਬੱਚੇ ਜਿਹੜੇ ਹੋਰ ਵੀ ਮੇਰੇ ਬੱਚਿਆਂ ਤੋਂ ਇਲਾਵਾ ਜਿੰਨੇ ਵੀ ਆਏ ਬੱਚੇ ਹਰ ਸਮਰ ਆਪਣਾ ਅੰਡਰ 11 ਦੇ ਵਿੱਚ ਮੁੰਡਾ ਉਹਨੇ ਵੀ ਜਿਹੜਾ ਰਿਕਾਰਡ 7-8 ਸਾਲ ਤੋਂ ਰਿਕਾਰਡ ਹੋਲਡ ਹੋਇਆ ਸੀ ਕਿਸੇ ਤੋਂ ਨਹੀਂ ਟੁੱਟਾ, ਤੇ ਇਸ ਵਾਰ ਜਿਹੜਾ ਉਹ ਉਹਨੇ ਆਪਣੇ ਨਾਂ ਕਰ ਲਿਆ।
ਅੰਡਰ 11 ਦੇ ਵਿੱਚ ਕਿੰਨੇ ਮੀਟਰ ਦੇ ਵਿੱਚ?
200 ਮੀਟਰ ਦੇ ਵਿੱਚ।
200 ਮੀਟਰ ਦੇ ਵਿੱਚ, ਕੀ ਬਾਤ ਹੈ।
ਹਾਂਜੀ
ਜੀ ਜੀ, ਸੋ ਇਹਨਾਂ ਅਹਿਮ ਪ੍ਰਾਪਤੀਆਂ ਦੇ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਵਧਾਈ ਦਿੰਦੇ ਹੋਏ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਜਦੋਂ ਅਸੀਂ ਸੂਬਾ ਪੱਧਰ ਦੇ ਉੱਤੇ ਅਥਲੈਟਿਕਸ ਦੀ ਗੱਲ ਕਰਦੇ ਹਾਂ ਤਾਂ ਆਈ ਥਿੰਕ ਅਥਲੈਟਿਕਸ ਵਿਕਟੋਰੀਆ ਜਿਹੜਾ ਆ ਹਨਾ ਉਹ ਹਰ ਖੇਤਰ ਦੇ ਵਿਚ ਉਹਨਾਂ ਦੇ ਜਿਹੜੇ ਸੈਂਟਰ ਨੇ ਉਹ ਮੌਜੂਦ ਨੇ, ਪਰ ਜਿਵੇਂ ਤੁਸੀਂ ਦੱਸਿਆ ਕਿ ਸਭ ਤੋਂ ਵੱਡੀ ਘਾਟ ਜਿਹੜੀ ਸਾਨੂੰ ਖਲਦੀ ਆ ਉਹ ਇਹ ਖਲਦੀ ਆ ਕਿ ਸਿਖਲਾਈ ਦੇ ਲਈ ਕੋਚਿਸ ਜਿਹੜੇ ਆ ਉਹ ਹਰ ਖੇਤਰ ਦੇ ਵਿਚ ਨਹੀਂ ਮਿਲਦੇ, ਸਿਰਫ ਪਰਿਵਾਰ ਜਿਹੜੇ ਕਿ ਪਿੱਛੋਂ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੁੰਦੇ ਆ ਇਸ ਖੇਡ ਦੇ ਨਾਲ, ਉਹ ਜ਼ਰੂਰ ਆਪਣੇ ਬੱਚਿਆਂ ਨੂੰ ਅੱਗੇ ਆਉਂਦੇ ਆ, ਟ੍ਰੇਨਡ ਕਰਦੇ ਆ। ਪਰ ਕੀ ਲੱਗਦਾ ਕੁਲਦੀਪ ਕਿ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਸਾਡੇ ਆਪਣੇ ਭਾਈਚਾਰੇ ਦੇ ਵਿਚੋਂ ਕੁਛ ਪਰਿਵਾਰ ਜਿਹੜੇ ਆ ਉਹ ਦਿਲਚਸਪੀ ਦਿਖਾਉਂਦੇ ਆ ਤਾਂ ਕੋਚਿਸ ਦਾ ਜਿਹੜਾ ਪ੍ਰਬੰਧ ਆ ਉਹ ਅਥਲੈਟਿਕਸ ਵਿਕਟੋਰੀਆ ਜਿਹੜੀ ਆ ਉਹ ਕਰਕੇ ਦਿੰਦੀ ਆ, ਜਾਂ ਫਿਰ ਜੇ ਇਸ ਖੇਡ ਦੇ ਭਵਿੱਖ ਨੂੰ ਦੇਖੀਏ, ਕਿਉਂਕਿ ਇਹ ਅਥਲੈਟਿਕਸ ਜਿਹੜਾ ਇੱਕ ਇਹੋ ਜਿਹਾ ਫੀਲਡ ਆ ਜਿਹਦੇ ਵਿਚ ਤੁਹਾਡੀ ਪਰਸਨਲ ਗਰੋਥ ਵੀ ਸੰਭਵ ਆ, ਕਿਉਂਕਿ ਇੱਕ ਟੀਮ ਦੇ ਵਿਚ ਨਹੀਂ ਬੱਚਾ ਖੇਡਦਾ, ਕਿਉਂਕਿ ਇੱਥੇ ਜਦੋਂ ਵੀ ਤੁਸੀਂ ਆਪਣੀ ਮਿਹਨਤ ਕਰਦੇ ਹੋ ਤੁਹਾਡੀ ਉਹ ਮਿਹਨਤ ਜਿਹੜੀ ਉਹ ਨਿੱਜੀ ਮਿਹਨਤ ਹੁੰਦੀ ਹੈ, ਹਨਾ, ਔਰ ਉਹਦਾ ਜਿਹੜਾ ਸਾਰੇ ਦਾ ਸਾਰਾ ਕ੍ਰੈਡਿਟ ਜਿਹੜਾ ਆ ਉਹ ਵੀ ਤੁਹਾਨੂੰ ਹੀ ਮਿਲਦਾ। ਸੋ ਕਿਸ ਤਰ੍ਹਾਂ ਇਹਦਾ ਭਵਿੱਖ ਦੇਖਦੇ ਹੋ ਤੇ ਕਿੱਥੇ ਦੇਖਦੇ ਹੋ ਕਿ ਆਸਟ੍ਰੇਲੀਆ ਵਿਕਟੋਰੀਆ ਦੀ ਜਿਹੜੀ ਆਪਣੀ ਅਥਲੈਟਿਕਸ ਜਿਹੜੀ ਇਹ ਆਰਗੇਨਾਈਜੇਸ਼ਨ ਆ ਕਿੱਥੇ ਤੱਕ ਮਦਦ ਕਰ ਸਕਦੀ ਆ?
ਉਹ ਜਦੋਂ ਆਪਾਂ ਉਹਨਾਂ ਨਾਲ ਰਜਿਸਟਰ ਕਰਾਉਂਦੇ ਨਾ ਬੱਚਾ, ਆਪਾਂ ਮੈਂਬਰਸ਼ਿਪ ਲੈਣੇ ਉਹਨਾਂ ਦੀ
ਜੀ,
ਉਹ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਸ਼ੇਅਰ ਆਪਣੇ ਨਾਲ ਕਰ ਦਿੰਦੇ ਆ। ਕੋਚ ਅਵੇਲੇਬਲ ਹੈਗੇ ਆ ਪਰ ਉਹਨਾਂ ਦੇ ਜਿਹੜੇ ਉਹ ਚਾਰਜਸ ਪਰ ਲੈਸਨ ਦੇ ਹਿਸਾਬ ਨਾਲ ਸਾਰੇ ਕਰਦੇ ਆ, ਕੋਈ$20 ਪਰ ਲੈਸਨ, ਕੋਈ $35 to $40 ਤੱਕ ਪਰ ਲੈਸਨ ਜਿਹੜਾ ਉਹ ਚਾਰਜ ਇੱਕ ਬੱਚੇ ਦਾ ਕਰਦੇ ਆ। ਤੇ ਉਹ ਪਹਿਲਾਂ ਇਹੀ ਗੱਲ ਕਹਿੰਦੇ ਆ ਜਦੋਂ ਆਪਾਂ ਕਰਾਉਂਦੇ ਆ ਰਜਿਸਟਰ ਉੱਥੇ ਕਿ ਇਹ ਤੁਹਾਨੂੰ ਅਸੀਂ ਪਲੇਟਫਾਰਮ ਦਿੱਤਾ ਆ, ਇੱਥੇ ਤੁਸੀਂ ਆਓ, ਅੱਗੇ ਵਧਣ ਦਾ ਮੌਕਾ ਵਾ, ਪਰ ਉਸਦੇ ਵਿੱਚ ਤੁਸੀਂ ਕਿੱਥੋਂ ਤੱਕ ਬੱਚੇ ਨੂੰ ਲੈ ਕੇ ਜਾਣਾ ਇਹ ਤੁਹਾਡੇ ਪੇਰੈਂਟਸ ਤੇ ਡਿਪੈਂਡ ਕਰਦਾ ਕਿ ਡੈਡੀਕੇਸ਼ਨ ਬੱਚੇ ਦੀ ਤਾਂ ਜਿਹੜੀ ਹੈਗੀ ਉਹ ਜ਼ਰੂਰੀ ਹੈ, ਪਰ ਪੇਰੈਂਟਸ ਦੀ ਜਿਹੜੀ ਡੈਡੀਕੇਸ਼ਨ ਆ ਉਹ ਵੀ ਬਹੁਤ ਜ਼ਰੂਰੀ, ਕਿਉਂਕਿ ਇਹ ਸੀਜ਼ਨ ਜਿਹੜਾ ਮੇਨ ਸੀਜ਼ਨ ਪੈਂਦੀ ਅਕਤੂਬਰ ਤੋਂ ਐਂਡ ਆਫ ਮਾਰਚ ਤੱਕ ਜਿਹੜਾ ਅਥਲੈਟਿਕ ਦਾ ਸੀਜ਼ਨ ਜਿਹੜਾ ਚੱਲਦਾ
ਜੀ,
ਤੇ ਹਰੇਕ ਸੈਟਰਡੇ ਨੂੰ ਜਿਹੜਾ ਇਹ ਕੰਪੀਟੀਸ਼ਨ ਨਾਰਮਲ ਜਿਹੜੇ ਸੈਂਟਰ ਕੰਪੀਟੀਸ਼ਨ ਹੁੰਦੇ ਆ ਸਵੇਰੇ 8 ਵਜੇ ਸਟਾਰਟ ਹੋ ਕੇ 11-12 ਵੱਜ ਜਾਂਦੇ ਉੱਥੇ ਫਿਨਿਸ਼ ਹੁੰਦੇ ਆ
ਜੀ ਜੀ,
ਤੇ ਉਸ ਤੋਂ ਬਾਅਦ ਫਿਰ ਨਾਲ ਜਿੱਦਾਂ ਆਪਣੇ ਰੀਜਨ ਲੈਵਲ ਦਾ ਆ ਗਿਆ, ਫਿਰ ਸਟੇਟ ਲੈਵਲ ਦਾ ਟਾਈਮ ਬਾਏ ਟਾਈਮ, ਤੇ ਉਸ ਤੋਂ ਇਲਾਵਾ ਜਿਹੜੇ ਜੀ ਇਹ ਓਪਨ ਡੇਜ ਕੁਝ ਜਿਹੜੇ ਆ ਆਰਗੇਨਾਈਜ਼ ਕੀਤੇ ਜਾਂਦੇ ਆ ਲਿਟਲ ਅਥਲੈਟਿਕ ਵਿਕਟੋਰੀਆ ਵੱਲੋਂ ਕਿ ਉੱਥੇ ਸਾਰੇ ਕਲੱਬ ਸਾਰੀ ਸਟੇਟ ਚੋਂ ਉੱਥੇ ਬੱਚੇ ਨੂੰ ਲੈ ਕੇ ਆਪਾਂ ਜਾਂਦੇ ਹਾਂ। ਇਸ ਵਾਰ ਅਸੀਂ ਜਿੱਦਾਂ ਦੂਰ ਦੂਰ ਤੱਕ ਵੀ ਕਿਸੇ ਵੇਲੇ ਜਾਣਾ ਪੈਂਦਾ, ਜਿੱਦਾਂ ਅਲਬਰੀ ਜਿਹੜਾ ਵਾ ਹੈ ਤਾਂ ਭਾਵੇਂ ਉਹ ਨਿਊ ਸਾਊਥ ਵੇਲ ਆ ਪਰ ਉਹ ਮੈਲਬਰਨ ਦੇ ਨੇੜੇ ਹੋਣ ਕਰਕੇ ਉਹਨਾਂ ਦਾ ਜਿਹੜਾ ਸੈਂਟਰ ਆ ਉਹ ਲਿਟਲ ਅਥਲੈਟਿਕ ਵਿਕਟੋਰੀਆ ਦੇ ਨਾਲ ਇਹਨਾਂ ਨੇ ਜੋੜਿਆ ਹੋਇਆ
ਜੀ।
ਇੱਕ ਓਪਨ ਡੇ ਉੱਥੇ ਹੁੰਦਾ, ਉੱਥੇ ਵੀ ਅਸੀਂ ਬੱਚਿਆਂ ਨੂੰ ਲੈ ਕੇ ਗਏ, ਇੱਧਰ ਆਪਣੇ ਸਾਊਥ ਈਸਟ ਦੇ ਵਿੱਚ ਟਰਾਲਗਨ ਤੱਕ ਤੇ ਬਾਕੀ ਨੇੜੇ ਨੇੜੇ ਆ ਨੌਕਸ ਹੋ ਗਿਆ, ਸੀਥੋਰਡ ਹੋ ਗਿਆ, ਮੈਂਟੋਨ, ਇਹ ਜਿੰਨੇ ਵੀ ਓਪਨ ਡੇ ਹੋ ਗਏ ਇਹਨਾਂ ਤੇ ਸਾਰੇ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਰਹੇ ਹਾਂ। ਤੇ ਰੱਬ ਦੀ ਮੈਂ ਚਲੋ ਮਿਹਨਤ ਤਾਂ ਆਪਣੀ ਜਿਹੜੀ ਹੈਗੀ ਸਭ ਤੋਂ ਪਹਿਲਾਂ ਜੀ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਦੇ ਵਿੱਚ ਵਿਸ਼ਵਾਸ ਮੇਰਾ ਮਿਹਨਤ ਨਾਲੋਂ ਵੀ ਜ਼ਿਆਦਾ ਉਹਦੇ ਵਿੱਚ ਆ। ਜਿੱਥੇ ਵੀ ਗਏ ਹਾਂ ਅਸੀਂ ਜਿੰਨਾ ਵੀ ਸਾਡਾ ਬੱਚਿਆਂ ਦਾ ਖਾਸ ਕਰਕੇ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਦਿੰਦਾ ਬੱਚਿਆਂ ਨੂੰ ਤਾਂ ਉਹ ਸਾਰੇ ਬੱਚੇ ਹੀ ਉੱਥੋਂ ਗੋਲਡ ਸਿਲਵਰ ਸਾਰੇ ਤਕਰੀਬਨ ਕਿਸੇ ਨਾ ਕਿਸੇ ਇਵੈਂਟ ਵਿੱਚੋਂ ਲੈ ਕੇ ਮੁੜੇ ਆ, ਖਾਲੀ ਹੱਥ ਨਹੀਂ ਮੁੜੇ
ਜੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਕਾਫੀ ਵਿਸਥਾਰ ਦੇ ਵਿੱਚ ਸਾਡੇ ਨਾਲ ਇਹਨਾਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਔਰ ਨਾਲ ਨਾਲ ਅਥਲੈਟਿਕਸ ਦੇ ਨਾਲ ਜੁੜਨ ਦਾ ਜਿਹੜਾ ਜ਼ਰੀਆ ਕਿਸ ਤਰ੍ਹਾਂ ਬਣ ਸਕਦਾ, ਕਿਹੜੇ ਕਿਹੜੇ ਮਾਧਿਅਮ ਜਿਹੜੇ ਆ ਉਹ ਮੌਜੂਦ ਨੇ ਜਿਨ੍ਹਾਂ ਦੇ ਰਾਹੀਂ ਜਿਹੜੇ ਬੱਚੇ ਆ ਉਹਨਾਂ ਨੂੰ ਇਸ ਖੇਡ ਵੱਲ ਪ੍ਰੇਰਿਤ ਕੀਤਾ ਜਾ ਸਕਦਾ। ਨਾ ਸਿਰਫ ਬੱਚੇ ਸਗੋਂ ਵੱਡੇ ਵੀ, ਜੇਕਰ ਪਿੱਛੋਂ ਤੁਸੀਂ ਖੇਡਾਂ ਦੇ ਨਾਲ ਸੰਬੰਧਿਤ ਰਹੇ ਹੋ, ਜੇਕਰ ਵਾਕਈ ਤੁਸੀਂ ਦੌੜਾਕ ਰਹੇ ਹੋ ਜਾਂ ਫਿਰ ਅਥਲੈਟਿਕਸ ਦੇ ਕਿਸੇ ਵੀ ਹੋਰ ਫੀਲਡ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਰਿਹਾ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਸਾਡੇ ਪਰਿਵਾਰਾਂ ਨੂੰ ਅੱਗੇ ਆਉਣਾ ਚਾਹੀਦਾ। ਜਿਵੇਂ ਤੁਸੀਂ ਕਿਹਾ ਵੀ ਡੈਡੀਕੇਸ਼ਨ ਜਿਹੜੀ ਪਰਿਵਾਰਾਂ ਦੀ ਬਹੁਤ ਜ਼ਰੂਰੀ ਹੈ, ਬੱਚਿਆਂ ਦੀ ਤਾਂ ਹੈ ਹੀ ਹੈ, ਹਨਾ। ਸੋ ਇਸ ਕਰਕੇ ਜਿਵੇਂ ਕੁਲਦੀਪ ਹੋਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਜਿਹੜੇ ਰੱਖੇ ਜਾਂਦੇ ਆ, ਇੱਕ ਦਿਨ ਕੰਪੀਟੀਸ਼ਨ ਵੀ ਹੁੰਦਾ ਔਰ ਇੱਕ ਟ੍ਰੇਨਿੰਗ ਦੇ ਲਈ ਵੀ ਦਿਨ ਜਿਹੜੇ ਰੱਖੇ ਜਾਂਦੇ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਇੰਟਰਸਟ ਰੱਖਦੇ ਹੋ ਆਪਣੇ ਬੱਚਿਆਂ ਨੂੰ ਜੋੜਨ ਦੇ ਲਈ ਤਾਂ ਖੇਡਾਂ ਦੇ ਖੇਤਰ ਦੇ ਵਿੱਚ ਅਥਲੈਟਿਕਸ ਦਾ ਜਿਹੜਾ ਖੇਤਰ ਹੈ ਉਹ ਵੀ ਬੜਾ ਵਿਸ਼ਾਲ ਹੈ ਔਰ ਉੱਥੇ ਬੱਚਿਆਂ ਦੀ ਜਿਹੜੀ ਫਿਜ਼ੀਕਲ ਗਰੋਥ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਆ ਉਹ ਵੀ ਬਿਹਤਰ ਹੁੰਦੀਆਂ। ਔਰ ਜੇ ਤੁਸੀਂ ਕੁਛ ਵੀ ਜਾਣਕਾਰੀ ਇਸ ਬਾਬਤ ਲੈਣਾ ਚਾਹੁੰਦੇ ਹੋ ਕੁਲਦੀਪ ਔਲਖੁਰਾਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਸਾਡੇ ਨਾਲ ਤੁਸੀਂ ਗੱਲਬਾਤ ਕੀਤੀ ਵਰਲਡ ਮਾਸਟਰ ਰੈਂਕਿੰਗ ਦੇ ਬਾਰੇ ਚ ਵੀ ਸਾਡੇ ਸਰੋਤਿਆਂ ਨੂੰ ਜਾਣਕਾਰੀ ਜਿਹੜੀ ਦਿੱਤੀ ਹੈ। ਸੋ ਓਹਦੇ ਲਈ ਵੀ ਤੁਹਾਡਾ ਧੰਨਵਾਦ ਤੇ ਇੱਕ ਵਾਰ ਫੇਰ ਤੁਹਾਨੂੰ ਚਾਰਾਂ ਨੌਜਵਾਨਾਂ ਨੂੰ ਬਹੁਤ ਬਹੁਤ ਵਧਾਈ ਇਸ ਰੈਂਕਿੰਗ ਦੇ ਵਿਚ ਆਪਣਾ ਨਾਮ ਦਰਜ ਕਰਵਾਉਣ ਦੇ ਲਈ।
ਬਹੁਤ ਬਹੁਤ ਧੰਨਵਾਦ ਭੈਣ ਜੀ।
ਜੀ ਜਾਂਦੇ ਜਾਂਦੇ ਕੋਈ ਮੈਸੇਜ?
ਜੀ ਹਾਂਜੀ, ਮੈਂ ਥੋੜਾ ਜਿਹਾ ਨਾ ਐਡ ਆਨ ਕਰਨਾ ਚਾਹੀਦਾ ਤੁਹਾਡੀ ਪੋਸਟ ਦੇ ਵਿਚ ਦੇਖਿਆ ਸੀ ਕਿ ਹੋਰ ਵੀ ਇਸ ਤੋਂ ਬਾਅਦ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇੱਥੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਜਾਂ ਇੱਥੇ ਆ ਕੇ ਆਪਾਂ ਕੀ ਵਿਚਰਨਾ ਜ਼ਰੂਰੀ ਗੱਲਾਂ, ਤੇ ਉਹਦੇ ਵਿਚ ਨਾ ਕੁਛ ਗੱਲਾਂ ਮੈਂ ਨੋਟਿਸ ਕੀਤੀਆਂ, ਮੈਂ ਥੋੜੀਆਂ ਜਿਹੀਆਂ ਸ਼ੇਅਰ ਕਰਨੀ ਚਾਹਾਂਗਾ ਤੁਹਾਡੇ ਨਾਲ।
ਜ਼ਰੂਰ।
ਕਿਉਂਕਿ ਆਪਣੇ ਜਿਹੜੇ ਏਰੀਏ ਚ ਅਸੀਂ ਰਹਿੰਦੇ ਹਾਂ ਕਰੇਮਬਰਨ ਦਾ ਜਾਂ ਕਾਫੀ ਹਨਾ ਜਿੱਦਾਂ ਮਿੰਨੀ ਪੰਜਾਬ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਗਿਣਤੀ ਆਪਣੇ ਪੰਜਾਬੀਆਂ ਦੀ, ਤਾਂ ਮੈਂ ਇਹ ਨੋਟਿਸ ਕੀਤਾ ਕਿ ਉੱਥੇ ਨਾ ਹੁਣ ਕੋਵਿਡ ਤੋਂ ਬਾਅਦ ਅਚਾਨਕ ਜਿਹੜੇ ਪੇਰੈਂਟਸ ਆ ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਹਨਾ, ਸਾਰੇ ਬੁਲਾਏ ਆਪਾਂ ਆਪਣੇ ਮਾਤਾ ਪਿਤਾ ਕੇ ਲੰਮੇ ਸਮੇਂ ਬਾਅਦ ਜਿਹੜਾ ਖੁੱਲੀਆਂ ਫਲਾਈਟ ਦਾ
ਜੀ।
ਮੈਂ ਇੱਕ ਇਹਨੇ ਰਿਕੁਐਸਟ ਕਰੂੰਗਾ ਕਿ ਜਿੰਨਿਆਂ ਦੇ ਵੀ ਮਾਂ ਪਿਓ ਇੱਥੇ ਆਉਂਦੇ ਨਾ ਖਾਸ ਕਰਕੇ, ਤੇ ਉਹਨਾਂ ਨੂੰ ਇਹ ਆ ਕਿ ਉਹਨਾਂ ਨੂੰ ਜ਼ਰੂਰ ਪਹਿਲਾਂ ਜਾਣਕਾਰੀ ਇਹ ਦਿਓ ਕਿ ਜਦੋਂ ਤੁਸੀਂ ਇੱਥੋਂ ਘਰੋਂ ਬਾਹਰ ਨਿਕਲਣਾ ਆ
ਜੀ
ਤਾਂ ਸੜਕ ਵਗੈਰਾ ਜਿਹੜੀ ਕ੍ਰੋਸ ਉਹ ਕਿਵੇਂ ਕਰਨੀ ਆ, ਅਸੀਂ ਜੇ ਲਾਈਟਾਂ ਲੱਗੀਆਂ ਆ ਜਾਂ ਕਿੱਥੇ ਵੀ ਫੁੱਟਪਾਥ ਤੇ ਕਿਵੇਂ ਚੱਲਣਾ, ਜਾਂ ਅਸੀਂ ਪਾਰਕ ਦੇ ਵਿੱਚ ਵੀ ਜਾ ਆਪਣੇ ਬੱਚਿਆਂ ਨੂੰ ਲੈ ਕੇ ਜਿਹੜੇ ਮਾਂ ਪਿਓ ਜੀ ਗਏ ਆ ਤੇ ਪਾਰਕ ਦੇ ਵਿੱਚ ਅਸੀਂ ਵਿਹਾਰ ਕਿਹੋ ਜਿਹਾ ਕਰਨਾ ਆ ਜਾਂ ਕਿੱਦਾਂ ਆਪਣੇ ਕੰਮ ਦਾ ਮਤਲਬ ਰੱਖਣਾ ਵਾ, ਕਿਸੇ ਵੱਲ ਨਹੀਂ ਦੇਖਣਾ ਜਾਂ ਇੰਟਰਫੇਅਰ ਨਹੀਂ ਕਰਨਾ। ਇਹ ਚੀਜ਼ਾਂ ਅਸੀਂ ਨੋਟਿਸ ਕੀਤੀਆਂ ਕਿ ਬਹੁਤ ਜ਼ਿਆਦਾ ਆਪਣਾ ਗਲਤ ਕਈ ਵਾਰ ਪ੍ਰੈਮ ਲੈ ਕੇ ਗ੍ਰੀਨ ਲਾਈਟ ਆ ਦੂਸਰੇ ਨੂੰ ਗੱਡੀਆਂ ਆ ਰਹੀਆਂ ਤੇ ਪ੍ਰੈਮ ਲੈ ਕੇ, ਮੈਂ ਖੁਦ ਕਰੇਨਬਰਨ ਸਾਡੇ ਏਰੀਏ ਦੇ ਵਿੱਚ ਦੇਖਿਆ ਬੱਚੇ ਪ੍ਰੈਮ ਦੇ ਵਿੱਚ ਬਿਠਾਏ ਹੋਏ ਆ ਤੇ ਰਫਤਾਰ ਕਾਰਾਂ ਆ ਰਹੀਆਂ ਤੇ ਬਜੁਰਗ ਜਿਹੜੇ ਆ ਉਹ ਪ੍ਰੈਮ ਲੈ ਕੇ ਸੜਕ ਕ੍ਰੋਸ ਕਰ ਰਹੇ ਆ
ਜੀ, ਉਹਨਾਂ ਨੂੰ ਨਹੀਂ ਇਸ ਚੀਜ਼ ਦੀ ਨੌਲੇਜ ਜੀ।
ਤੇ ਪਾਰਕ ਦੇ ਵਿੱਚ ਵੀ ਲੈ ਕੇ ਜਾਣਾ ਹਨਾ, ਜੇ ਹੁਣ ਇੱਥੇ ਤੁਹਾਨੂੰ ਪਤਾ ਬਹੁਤ ਬੁਰਾ ਆਪਾਂ ਜੇ ਬਣਾਉਂਦੇ ਆ ਆਪ ਇੱਕ ਦਿਨ ਦੇਖੀ ਜਾਵਾਂਗੇ ਜਿਵੇਂ ਆਪਾਂ ਹਨਾ ਲਗਾਤਾਰ ਅਤੇ ਤੁਸੀਂ ਸਮਝ ਗਏ ਹੋਗੇ ਕਿ ਇੱਥੇ ਆ ਕੇ ਜ਼ਰੂਰ ਆਪਣੇ ਪੇਰੈਂਟਸ ਨੂੰ ਇਹ ਗੱਲਾਂ ਜਿਹੜੀਆਂ ਨਿੱਕੀ ਨਿੱਕੀਆਂ ਸਮਝਾਉਣਗੇ ਅਸੀਂ ਬਾਹਰ ਕਿਤੇ ਵੇਚਣਾ ਕਿਤੇ
ਜੀ ਜੀ। ਸੋ ਬਿਲਕੁਲ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਵੱਡੀਆਂ ਸਮੱਸਿਆਵਾਂ ਕਈ ਵਾਰ ਸਾਡੇ ਲਈ ਖੜੀਆਂ ਕਰ ਦਿੰਦੀਆਂ, ਔਰ ਕਈ ਵਾਰ ਹੁੰਦਾ ਕਿ ਜਾਣੇ ਅਣਜਾਣੇ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਜਾਂ ਇਹਨਾਂ ਗਲਤੀਆਂ ਦਾ ਜਿਹੜਾ ਨਤੀਜਾ ਆ ਕਈ ਵਾਰ ਸਾਨੂੰ ਬਹੁਤ ਵੱਡੇ ਰੂਪ ਦੇ ਵਿੱਚ ਭੁਗਤਣਾ ਪੈ ਜਾਂਦਾ। ਸੋ ਕੁਲਦੀਪ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਅਥਲੈਟਿਕਸ ਦੇ ਨਾਲ ਨਾਲ ਜਿਹੜੀ ਗੱਲਬਾਤ ਜਿਹੜੀ ਉਹ ਕੀਤੀ ਹੈ ਉਹਦੇ ਨਾਲ ਤੁਸੀਂ ਇਹਨਾਂ ਕੁਛ ਖਾਸ ਨੁਕਤਿਆਂ ਵੱਲ ਵੀ ਸਾਡਾ ਜਿਹੜਾ ਧਿਆਨ ਆ ਉਹ ਦਵਾਇਆ। ਸ਼ੁਕਰੀਆ,
ਬਹੁਤ ਬਹੁਤ ਧੰਨਵਾਦ।
ਸਤਿ ਸ੍ਰੀ ਅਕਾਲ। ਸੋ ਇਹ ਸਨ ਮੈਲਬਰਨ ਦੇ ਡਾਇਮੰਡ ਸਪੋਰਟਸ ਕਲੱਬ ਤੋਂ ਕੁਲਦੀਪ ਸਿੰਘ ਔਲਖੁਰੀ, ਜਿਹੜੇ ਕਿ ਖੇਡਾਂ ਦੇ ਖੇਤਰ ਵਿੱਚ ਖਾਸ ਤੌਰ ਦੇ ਉੱਤੇ ਅਥਲੈਟਿਕਸ ਦੇ ਖੇਤਰ ਦੇ ਵਿੱਚ ਬੜੀਆਂ ਅਹਿਮ ਪ੍ਰਾਪਤੀਆਂ ਜਿਹੜੀਆਂ ਆਪ ਵੀ ਕਰ ਰਹੇ ਨੇ, ਔਰ ਇੱਥੋਂ ਦੀ ਜੰਮਪਲ ਜਿਹੜੀ ਪੀੜ੍ਹੀ ਹੈ ਅਗਲੀ ਉਹਨਾਂ ਦੇ ਲਈ ਵੀ ਇੱਕ ਜ਼ਰੀਆ ਬਣੇ ਹੋਏ ਆ, ਉਹਨਾਂ ਨੂੰ ਟ੍ਰੇਨਡ ਕਰਦੇ ਆ, ਔਰ ਛੋਟੇ ਛੋਟੇ ਬੱਚਿਆਂ ਨੇ ਬੜੇ ਵੱਡੇ ਵੱਡੇ ਜਿਹੜੇ ਰਿਕਾਰਡ ਆ ਉਹ ਇਸ ਵੇਲੇ ਬਣਾਉਣੇ ਸ਼ੁਰੂ ਕਰ ਦਿੱਤੇ ਆ, ਜਿਹਦੇ ਲਈ ਅਸੀਂ ਉਹਨਾਂ ਨੂੰ ਵਧਾਈ ਇੱਕ ਵਾਰ ਫਿਰ ਤੋਂ ਦਿੰਦੇ ਹਾਂ। ਤੇ ਅਸੀਂ ਬਾਕੀ ਵੀ ਮਾਪਿਆਂ ਨੂੰ ਜ਼ਰੂਰ ਇੱਥੇ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਅਥਲੈਟਿਕਸ ਦੇ ਖੇਤਰ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਆ ਉਹ ਇੰਟਰਸਟ ਲੈ ਸਕਦੇ ਆ, ਇੱਥੇ ਉਹਨਾਂ ਦਾ ਕੋਈ ਜਿਹੜਾ ਦਿਲਚਸਪੀ ਜਿਹੜੀ ਉੱਥੇ ਬਣਦੀ ਦਿਖਾਈ ਦਿੰਦੀ ਆ, ਤਾਂ ਤੁਸੀਂ ਵੀ ਉਹਨਾਂ ਨੂੰ ਅਥਲੈਟਿਕਸ ਦੇ ਨਾਲ ਜੋੜ ਸਕਦੇ ਹੋ। ਤੇ ਲਓ ਦੋਸਤੋ, ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈ ਗੱਲਾਂ ਬਾਤਾਂ ਦਾ। ਵੈਸੇ ਗੱਲਾਂ ਬਾਤਾਂ ਹੀ ਪਹਿਲਾਂ ਵੀ ਕਰ ਰਹੇ ਸੀ, ਪਰ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ ਕਿਉਂ ਜ਼ਰੂਰੀ ਹੈ, ਜਿਵੇਂ ਕਿ ਇਸੇ ਗੱਲਬਾਤ ਦੇ ਅਖੀਰ ਦੇ ਵਿੱਚ ਕੁਲਦੀਪ ਔਲਖੁਰਾ ਨੇ ਦੋ ਅਹਿਮ ਨੁਕਤੇ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਆ। ਇਸੇ ਤਰ੍ਹਾਂ ਦੇ ਕੁਛ ਹੋਰ ਨੁਕਤੇ, ਕੁਛ ਹੋਰ ਜਿਹੜੀਆਂ ਸਾਵਧਾਨੀਆਂ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਹੈ ਗੱਲਾਂ ਬਾਤਾਂ ਦਾ, ਔਰ ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਹੋਣਗੇ ਨਿਕਿਤਾ ਕੌਰ ਚੋਪੜਾ ਹੁਰੀ, ਔਰ ਇਸ ਸਿਲਸਿਲੇ ਨੂੰ ਅਸੀਂ ਨਾਲੋ ਨਾਲ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਹਾਜ਼ਰ ਹੋ ਰਹੇ ਹਾਂ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਤੇ ਆਉਂਦੇ ਹਾਂ ਬਹੁਤ ਜਲਦੀ ਅਗਲੇ ਸਿਲਸਿਲੇ ਗੱਲਾਂ ਬਾਤਾਂ ਦੇ ਨਾਲ।
ਸ਼ੁਰੂ ਕਰਾਇਆ ਪਹਿਲਾਂ ਲੁਕ ਛਿਪਕੇ ਜਾਂ ਬਾਰਡਰ ਟੱਪ ਕੇ ਆਉਂਦੇ ਸੀ, ਹੁਣ ਜੱਟ ਨਾਲ ਤੋੜਦੇ ਬੈਠ ਜਹਾਜ਼ ਚ ਆਇਆ। ਪਹਿਲਾਂ ਕਿਚਨ ਹੈਡ ਤੇ ਕਾਰ ਵਾਸ਼ ਤੇ ਕੰਮ ਕੀਤਾ, ਪਹਿਲਾਂ ਕਿਚਨ ਹੈਡ ਤੇ ਕਾਰ ਵਾਸ਼ ਤੇ ਕੰਮ ਕੀਤਾ, ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ, ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ। ਵੀਜ਼ਾ ਸ਼ੁਰੂ ਕਰਾਇਆ। ਪੁੱਛਣੇ ਨੇ ਮੈਨੂੰ ਕਿੰਨਾ ਹੀ ਲਾਰਾ ਲਾਇਆ ਜਾ ਕੇ ਪਹਿਲਾਂ ਕੰਮ ਤੇਰੇ ਪੇਪਰ ਭੇਜੂ ਪੁੱਤਰਾ ਓਏ ਜਾਂ ਕੋਈ ਕੁੜੀ ਉਹ ਲੱਭ ਦੂ ਮਿੱਠਾ ਖਾਬ ਦਿਖਾਇਆ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ।
ਹਾਂਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਹਰਮਨ ਰੇਡੀਓ ਦੇ ਮਾਰਨਿੰਗ ਸ਼ੋਅ ਦੇ ਵਿੱਚ, ਯਾਨੀ ਲਹਿਰਾਂ ਪ੍ਰੋਗਰਾਮ ਦੇ ਵਿੱਚ। ਔਰ ਲਹਿਰਾਂ ਪ੍ਰੋਗਰਾਮ ਜਿਹੜਾ 8 ਵਜੇ ਤੋਂ ਅਸੀਂ ਲੈ ਕੇ ਹਾਜ਼ਰ ਹਾਂ, ਔਰ ਇਹ ਪ੍ਰੋਗਰਾਮ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ ਸੁਣ ਰਹੇ ਸੀ। ਇਸ ਵੇਲੇ ਫੇਸਬੁੱਕ ਪੇਜ ਦੇ ਉੱਤੇ ਵੀ ਅਸੀਂ ਇਹ ਖਾਸ ਸਿਲਸਿਲਾ ਗੱਲਾਂ ਬਾਤਾਂ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਔਰ ਇਸ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਨਿਕਿਤਾ ਚੋਪੜਾ ਹੋਰੀ। ਸੋ ਨਿਕਿਤਾ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਬਿਲਕੁਲ, ਠੰਡ ਸ਼ੁਰੂ ਹੋ ਗਈ ਹੈ, ਔਰ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਜਿਹੜਾ ਉਹ ਵੀ ਆ ਰਿਹਾ, ਉਹਦੀਆਂ ਵੀ ਵਧਾਈਆਂ ਦੇ ਦਿੰਦੇ ਆਪਾਂ ਹਨਾ ਸੁਣਨ ਵਾਲਿਆਂ ਨੂੰ। ਸੋ ਦੋਸਤੋ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਔਰ ਬਹੁਤ ਬਹੁਤ ਜੀਆਂ ਨੂੰ ਸਾਡੇ ਇਸ ਸਿਲਸਿਲੇ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜਾ ਕਿ ਸਿਲਸਿਲਾ ਹੈਗਾ ਗੱਲਾਂ ਬਾਤਾਂ ਦਾ। ਔਰ ਇਸ ਸਿਲਸਿਲੇ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਉਹ ਹੈਗਾ ਕਿ ਆਸਟ੍ਰੇਲੀਆ ਦੇ ਵਿੱਚ ਆ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਲੋਕ ਆਉਂਦੇ ਆ, ਉਹ ਵੱਖ ਵੱਖ ਵੀਜ਼ਾ ਕੈਟਾਗਰੀਜ਼ ਦੇ ਵਿੱਚ ਆਉਂਦੇ ਆ। ਵੱਧ ਤੋਂ ਵੱਧ ਜਿਹੜੀ ਗਿਣਤੀ ਹੈ ਉਹ ਇੱਥੇ ਆਉਂਦੀ ਹੈ ਸਟੂਡੈਂਟ ਵੀਜ਼ਾ ਦੇ ਉੱਤੇ, ਪਰ ਵਿਜ਼ਿਟਰ ਵੀਜ਼ਾ ਜਾਂ ਪੇਰੈਂਟਸ ਵੀਜ਼ਾ ਜਿਹੜਾ ਆ, ਉਸ ਕੈਟਾਗਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਪਹੁੰਚਦੇ ਆ ਹਰ ਸਾਲ ਹਨਾ। ਤੇ ਹੁਣ ਅਸੀਂ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਇੱਕ ਗੱਲਬਾਤ ਨਿਕਿਤਾ ਕਰ ਰਹੇ ਸਾਂ ਕੁਲਦੀਪ ਸਿੰਘ ਔਲਖ ਹੋਰਾਂ ਦੇ ਨਾਲ। ਸੋ ਕੁਲਦੀਪ ਔਲਖ ਜਿਹੜੇ ਆ, ਜਿਹੜੇ ਕਿ ਇੱਥੋਂ ਮੈਲਬਰਨ ਤੋਂ ਨੇ, ਔਰ ਡਾਇਮੰਡ ਸਪੋਰਟਸ ਕਲੱਬ ਦੇ ਨਾਲ ਜੁੜੇ ਹੋਏ, ਉਹਨਾਂ ਦੇ ਕਰਤਾ ਧਰਤਾ ਵੀ ਨੇ। ਅਥਲੈਟਿਕਸ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ। ਹੁਣੇ ਜਿਹੜੀ ਵਰਲਡ ਮਾਸਟਰ ਰੈਂਕਿੰਗ ਹੋ ਕੇ ਹਟੀ ਆ, ਉਸ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਵਾਇਆ। ਸੋ ਉਹਨਾਂ ਨੇ ਵੀ ਇੱਕ ਖਾਸ ਚਿੰਤਾ ਜਿਹੜੀ ਜਾਂਦੇ ਜਾਂਦੇ ਜ਼ਰੂਰ ਜ਼ਾਹਿਰ ਕੀਤੀ ਆ, ਕਿਉਂਕਿ ਉਹ ਮੈਲਬਰਨ ਦੇ ਸਾਊਥ ਈਸਟ ਇਲਾਕੇ ਦੇ ਵਿੱਚ ਰਹਿੰਦੇ ਆ, ਯਾਨੀ ਕਿ ਕ੍ਰੈਨਬਰਨ ਸਾਈਡ ਉਹ ਰਹਿੰਦੇ ਆ, ਔਰ ਉਹਨਾਂ ਨੇ ਇਹ ਜਿਹੜੀ ਖਾਸ ਚਿੰਤਾ ਆ ਉਹ ਆਪਣੇ ਇਲਾਕੇ ਦੇ ਵਿੱਚ ਮਹਿਸੂਸ ਕੀਤੀ ਆ, ਔਰ ਇਸੇ ਕਰਕੇ ਉਹ ਚਿੰਤਾ ਜਿਹੜੀ ਉਹਨਾਂ ਨੇ ਜ਼ਾਹਿਰ ਕੀਤੀ ਆ। ਉਹਨਾਂ ਦਾ ਕਹਿਣਾ ਸੀਗਾ ਕਿ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਵੱਲੋਂ ਆਪਣੇ ਜਿਹੜੇ ਮਾਪੇ ਆ ਉਹ ਇੱਥੇ ਬੁਲਾਏ ਜਾਂਦੇ ਆ ਹਨਾ, ਔਰ ਉਹ ਜਦੋਂ ਮਾਪੇ ਆਉਂਦੇ ਆ, ਕਿਉਂਕਿ ਸਾਡਾ ਜਿਹੜਾ ਪੰਜਾਬ ਦੇ ਵਿੱਚ ਰਹਿਣ ਸਹਿਣ ਆ, ਔਰ ਜਾਂ ਜਦੋਂ ਅਸੀਂ ਇੱਥੇ ਆ ਜਾਂਦੇ ਜਾਂ ਕਿਸੇ ਵੀ ਨਵੀਂ ਧਰਤੀ ਦੇ ਉੱਤੇ ਜਾਂਦੇ ਆ, ਤਾਂ ਉਸ ਨਵੀਂ ਧਰਤੀ ਦੇ ਉੱਤੇ ਜਿਹੜਾ ਰਹਿਣ ਸਹਿਣ ਹੋ ਗਿਆ, ਸੱਭਿਆਚਾਰ ਹੋ ਗਿਆ ਹਨਾ, ਸਾਡਾ ਜਿਹੜਾ ਖਾਣ ਪੀਣ ਦਾ ਸਲੀਕਾ, ਸਭ ਕੁਛ ਹੀ ਵੱਖਰਾ ਹੁੰਦਾ ਹਨਾ। ਸੋ ਉਹ ਜਿਹੜਾ ਵੱਖਰਾਪਨ ਆ ਕਈ ਵਾਰ ਸਾਨੂੰ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਕਿ ਉਸ ਨਵੇਂ ਮਾਹੌਲ ਦੇ ਵਿੱਚ, ਉਸ ਨਵੇਂ ਸੱਭਿਆਚਾਰ ਦੇ ਵਿੱਚ ਅਸੀਂ ਜਾ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਢਾਲਣਾ। ਪਰ ਕਈ ਵਾਰ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਸਾਡੇ ਕੋਲ ਨਾ ਹੋਣ ਕਾਰਨ ਸਾਨੂੰ ਕਈ ਵਾਰ ਨਿਰਾਸ਼ਾ ਦਾ ਸ਼ਿਕਾਰ ਹੋਣਾ ਪੈਂਦਾ, ਜਿਵੇਂ ਕੁਲਦੀਪ ਹੋਰਾਂ ਨੇ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਇੱਥੇ ਆਉਂਦੇ ਆ, ਪਰ ਕਈ ਵਾਰ ਅਸੀਂ ਪਰਿਵਾਰ ਦੇ ਵਿੱਚ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਦੱਸਦੇ ਨਹੀਂ ਆ ਕਿ ਇੱਥੇ ਨਿਯਮਾਂ ਦੀ ਜਿਹੜੀ ਪਾਲਣਾ ਉਹ ਅਸੀਂ ਕਿਸ ਤਰ੍ਹਾਂ ਕਰਨੀ ਆ ਜਦੋਂ ਅਸੀਂ ਬਾਹਰ ਸਮਾਜ ਦੇ ਵਿੱਚ ਵਿਚਰਦੇ ਆ, ਜਾਂ ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਸ਼ਾਪਿੰਗ ਸੈਂਟਰਸ ਦੇ ਵਿੱਚ ਲੈ ਕੇ ਜਾਂਦੇ ਆ, ਜਦੋਂ ਅਸੀਂ ਪਾਰਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦੇ ਆ, ਤਾਂ ਕਿਹੜੀਆਂ ਖਾਸ ਜਿਹੜੀਆਂ ਗੱਲਾਂ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਜਦੋਂ ਅਸੀਂ ਲੈ ਕੇ ਜਿਹੜੇ ਸਾਡੇ ਮਾਪੇ ਆ ਪ੍ਰੈਮ ਦੇ ਵਿੱਚ ਪਾ ਕੇ ਲਿਜਾਂਦੇ ਆ ਤਾਂ ਕਰਾਸਿੰਗ ਕਰਨ ਵੇਲੇ ਕਈ ਵਾਰ ਉਹ ਜਿਹੜੀਆਂ ਲਾਈਟਸ ਦਾ ਵੀ ਧਿਆਨ ਨਹੀਂ ਰੱਖਦੇ ਵੀ ਕਰਾਸਿੰਗ ਲਾਈਟਸ ਕਿੱਥੇ ਆ ਹਨਾ ਤੇ ਜਿਹੜੀ ਟ੍ਰੈਫਿਕ ਆ ਉਹ ਬੜੀ ਤੇਜ਼ ਹੁੰਦੀ ਆ ਤੇਜ਼ ਰਫਤਾਰ ਟ੍ਰੈਫਿਕ ਦੇ ਦੌਰਾਨ ਉਹ ਗ੍ਰੀਨ ਲਾਈਟ ਦੇ ਉੱਤੇ ਕਈ ਵਾਰ ਕਰਾਸ ਕਰ ਜਾਂਦੇ ਆ ਜਿਹੜਾ ਕਿ ਬਹੁਤ ਜ਼ਿਆਦਾ ਨਿਰਾਸ਼ ਕਰਨ ਵਾਲਾ ਹੁੰਦਾ ਦੂਜੀਆਂ ਜਿਹੜੀਆਂ ਕਮਿਊਨਿਟੀਜ਼ ਆ ਦੂਜੇ ਭਾਈਚਾਰਿਆਂ ਦੇ ਵੱਲੋਂ ਫਿਰ ਗੁੱਸਾ ਵੀ ਜ਼ਾਹਰ ਕੀਤਾ ਜਾਂਦਾ ਕਈ ਵਾਰ ਦੂਸਰੀ ਗੱਲ ਜਿਹੜੀ ਦੂਸਰੀ ਚਿੰਤਾ ਜਿਹੜੀ ਉਹ ਉਹਨਾਂ ਨੇ ਜਤਾਈ ਹੈ ਕਿ ਜਦੋਂ ਸਾਡੇ ਬਜ਼ੁਰਗ ਜਿਹੜੇ ਮਾਪੇ ਆ ਉਹ ਪਾਰਕਾਂ ਦੇ ਵਿੱਚ ਜਾਂਦੇ ਆ ਕਿਉਂਕਿ ਸਾਡੇ ਮਾਪੇ ਇੰਨੇ ਵੀ ਬਜ਼ੁਰਗ ਨਹੀਂ ਇੱਥੇ ਬਹੁਤ ਜਿਹੜੀ ਯੰਗ ਜਨਰੇਸ਼ਨ ਆਈ ਹੋਈ ਆ ਹਨਾ ਜਿਨ੍ਹਾਂ ਦੇ ਬੱਚੇ 19-20 ਸਾਲ ਦੇ ਵੀ ਆ ਹਨਾ ਔਰ ਉਹਨਾਂ ਦੇ ਮਾਪੇ ਜਦੋਂ ਪਾਰਕਾਂ ਦੇ ਵਿੱਚ ਬਹਿੰਦੇ ਆ ਤਾਂ ਚਾਹੇ ਉਹ ਫੀਮੇਲਸ ਨੇ ਚਾਹੇ ਉਹ ਮੇਲਸ ਨੇ ਹਨਾ ਉਹਨਾਂ ਵੱਲੋਂ ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਕਿਸੇ ਦੂਜੇ ਨੂੰ ਨਿਹਾਰੀ ਜਾਣਾ ਦੇਖੀ ਜਾਣਾ ਜਿਹੜਾ ਆ ਉਹ ਓਨਾ ਬੁਰਾ ਨਹੀਂ ਮੰਨਿਆ ਜਾਂਦਾ ਜੇਕਰ ਬੀਬੀਆਂ ਬੀਬੀਆਂ ਨੂੰ ਦੇਖੀ ਜਾਂਦੀਆਂ ਹਨਾ ਬੰਦੇ ਜਿਹੜੇ ਆ ਉਹ ਬੰਦਿਆਂ ਨੂੰ ਦੇਖੀ ਜਾਂਦੇ ਕੋਈ ਏਡਾ ਬੁਰਾ ਨਹੀਂ ਮੰਨਿਆ ਜਾਂਦਾ ਪਰ ਜਦੋਂ ਅਸੀਂ ਕਿਸੇ ਨਵੇਂ ਭਾਈਚਾਰੇ ਦੇ ਵਿੱਚ ਕਿਸੇ ਨਵੇਂ ਸੱਭਿਆਚਾਰ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਇਹੋ ਜਿਹੀ ਜਿਹੜੀ ਦੇਖਣੀ ਆ ਬਹੁਤ ਗਲਤ ਮੰਨੀ ਜਾਂਦੀ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਆ ਉਹ ਬਹੁਤ ਗਲਤ ਪੈਂਦਾ ਆ ਦੂਸਰੀਆਂ ਭਾਈਚਾਰਿਆਂ ਦੇ ਉੱਤੇ ਦੂਸਰੀਆਂ ਕਮਿਊਨਿਟੀਜ਼ ਦੇ ਉੱਤੇ ਸੋ ਇਹ ਦੋ ਚਿੰਤਾਵਾਂ ਉਹਨਾਂ ਨੇ ਜ਼ਾਹਰ ਕੀਤੀਆਂ ਪਰ ਸਿਰਫ ਇਹ ਦੋ ਹੀ ਚਿੰਤਾਵਾਂ ਨਹੀਂ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਜਿਨ੍ਹਾਂ ਦੇ ਉੱਤੇ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ ਔਰ ਅੱਜ ਇਸ ਸਿਲਸਿਲੇ ਦੇ ਦੌਰਾਨ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਹਨਾਂ ਗੱਲਾਂ ਦੇ ਉੱਤੇ ਅਸੀਂ ਹੋਰ ਵਿਸਥਾਰ ਦੇ ਵਿੱਚ ਜਾਈਏ ਜੀ ਨਿਕਿਤਾ
ਸਤਿ ਸ੍ਰੀ ਅਕਾਲ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਸੁਣ ਰਹੇ ਨੇ ਜੀ ਲਿਸਨਰਸ ਬਹੁਤ ਹੀ ਵਧੀਆ ਕੁਲਦੀਪ ਜੀ ਨੇ ਪੁਆਇੰਟਸ ਮੈਂਸ਼ਨ ਕੀਤੇ ਜਿਹੜੇ ਗੱਲ ਕੀ ਕਰ ਬਾਰੇ ਪਹਿਲਾਂ ਕਿਉਂਕਿ ਆਪਾਂ ਇਹ ਮੈਂਸ਼ਨ ਕੀਤਾ ਪੇਰੈਂਟਸ ਜਾਂ ਟੂਰਿਸਟ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਸੋ ਮੈਨੂੰ ਹੀ ਆਪਾਂ ਡਿਸਕਸ਼ਨ ਸ਼ੁਰੂ ਕਰਦੇ ਹਾਂ
ਜੀ
ਇਹ ਇੱਕ ਜਨਰੇਸ਼ਨ ਜਿਹੜੀ ਆਪਾਂ ਕਹੀਏ ਕਿ ਸਾਡੇ ਪੇਰੈਂਟਸ ਨੇ ਵਰਸਿਸ ਸਾਡੇ ਲਈ ਬਹੁਤ ਹੀ ਡਿਫਰੈਂਸ ਆਪਾਂ ਕਹਿ ਸਕਦੇ ਹਾਂ ਜਿਹੜੇ 90s ਤੇ 80s ਦੇ ਕਿਡਸ ਆ ਜਿੱਦਾਂ ਹਨਾ ਜਿਹੜੇ ਅਸੀਂ ਇੱਥੇ ਆ ਰਹੇ ਹਾਂ ਜਾਂ ਜਿਹੜੇ ਵੀ ਹੁਣ 19-18 ਸਾਲ ਦੇ ਵੀ ਇੱਥੇ ਪੜ੍ਹਨ ਆ ਰਹੇ ਆ
ਜੀ
ਹਾਂਜੀ ਸਾਡੇ ਲਈ ਇਹ ਬਹੁਤ ਹੀ ਡਿਫਰੈਂਟ ਕਲਚਰ ਵੀ ਆ ਡਿਫਰੈਂਟ ਐਕਸੈਪਟੈਂਸ ਆ ਇਨਵਾਇਰਮੈਂਟ ਆ ਤੇ ਤੁਸੀਂ ਇਹਨਾਂ ਵਿੱਚ ਰੋਜ਼ ਹੀ ਵਿਚਰਨਾ ਬਹੁਤ ਹੀ ਔਖਾ ਕਰਨਾ ਤੁਸੀਂ ਇਮੈਜਿਨ ਕਰੋ ਤੁਹਾਡੇ ਤੋਂ ਇੱਕ ਵੱਡ ਜਨਰੇਸ਼ਨ ਲਈ ਕਿੰਨਾ ਔਖਾ ਕੰਮ ਹੋਣਾ ਜਦੋਂ ਤੁਸੀਂ ਆਪਦੀ ਪੂਰੀ ਲਾਈਫ ਇੰਡੀਆ ਪਿੰਡ ਵਿੱਚ ਸ਼ਹਿਰਾਂ ਵਿੱਚ ਰਹਿ ਕੇ ਉਦੋਂ 30 ਡਿਗਰੀ ਦੇ ਐਂਗਲ ਤੇ ਤੁਹਾਡੇ ਇਨਵਾਇਰਮੈਂਟ ਘੁੰਮ ਗਿਆ ਤੇ ਤੁਸੀਂ ਇੱਥੇ ਆ ਕੇ ਨਹੀਂ ਐਕਸਪੈਕਟ ਕਰ ਸਕਦੇ ਕਿ ਸਾਡੇ ਮਾਪੇ ਇੱਕਦਮ ਚੇਂਜ ਹੋ ਜਾਣ
ਬਿਲਕੁਲ
ਬਟ ਨਾ ਉਹਨਾਂ ਨੇ ਮੈਂਸ਼ਨ ਕੀਤਾ ਸਾਡਾ ਇਹ ਫਰਜ਼ ਮੰਨਦਾ ਕਿ ਅਸੀਂ ਉਸਨੂੰ ਦੱਸੀਏ ਕੁਛ ਉਹਨਾਂ ਨੂੰ ਸਿਖਾਈਏ ਬਿਕੋਜ਼ ਇਹ ਜਦੋਂ ਕਹਿੰਦੇ ਨਾ ਕਿ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ ਸੋ ਉਦਾਂ ਹੀ ਸਾਨੂੰ ਕੁਛ ਨਾ ਕੁਛ ਚੀਜ਼ਾਂ ਫੋਲੋ ਕਰਨੀਆਂ ਪੈਣੀਆਂ ਅਦਰਵਾਈਜ਼ ਇਹ ਐਜ਼ ਅ ਕਮਿਊਨਿਟੀ ਸਾਡਾ ਮੈਸੇਜ ਵਧੀਆ ਨਹੀਂ ਜਾਂਦਾ
ਬਿਲਕੁਲ
ਇਹ ਮੈਂ ਚੀਜ਼ ਜਿੱਦਾਂ ਨੋਟ ਕੀਤੀ ਆ ਕਿ ਬਹੁਤ ਹੀ ਜਣੇ ਜਿਹੜੇ ਬਜ਼ੁਰਗ ਨੇ ਉਹ ਗ੍ਰੀਨ ਲਾਈਟ ਤੇ ਕ੍ਰੋਸ ਕਰ ਜਾਂਦੇ ਆ ਮੇਰੇ ਨਾਲ ਆਪ ਜਿਹਨੇ ਨੇ ਹੋਇਆ ਸੀਗਾ ਐਂਡ ਦੈਨ ਥੈਂਕਫੁਲੀ ਕਿ ਮੈਨੂੰ ਕਿਉਂਕਿ ਸਾਨੂੰ ਪਤਾ ਹੈ ਕਿ ਕੋਈ ਪੰਜਾਬੀ ਆ ਸਾਹਮਣੇ ਸਾਨੂੰ ਦਿਖ ਰਹੇ ਨੇ ਸੋ ਮੈਂ ਗੱਡੀ ਰੋਕ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਗ੍ਰੀਨ ਲਾਈਟ ਨਹੀਂ ਕਰੋਗੇ ਤੇ ਉਹਨਾਂ ਦਾ ਪਹਿਲਾ ਦਿਨ
ਜੀ
ਤੇ ਉਹਨਾਂ ਨੂੰ ਬਿਲਕੁਲ ਇਹ ਚੀਜ਼ ਨਹੀਂ ਲੱਗਾ ਉਹਨਾਂ ਨੂੰ ਲੱਗਾ ਸ਼ਾਇਦ ਇੱਥੇ ਰਸਤਾ ਦੇਣ ਵਾਲੇ ਰੁਕ ਜਾਣਗੇ ਇੰਸੀਡੈਂਟ ਹੁੰਦੇ ਆ
ਜੀ
ਪਰ ਆਈ ਵੁੱਡ ਸੇ ਕਿ ਇਹ ਪ੍ਰਾਇਓਰਿਟੀ ਆ ਕਿ ਜਿਨ੍ਹਾਂ ਕੋਲ ਉਹ ਆਏ ਨੇ ਭਲਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਆਪ ਦੇ ਬੱਚੇ ਨੇ ਉਹਨਾਂ ਦੀ ਪ੍ਰਾਇਓਰਿਟੀ ਬਣਦੀ ਹੈ ਕਿ ਤੁਸੀਂ ਉਹਨਾਂ ਨੂੰ ਐਜੂਕੇਟ ਕਰੋ
ਜੀ
ਕਿ ਇੱਥੇ ਦੇ ਬੇਸਿਕ ਰੂਲਸ ਕੀ ਨੇ ਫੋਰ ਐਗਜ਼ਾਮਪਲ ਕਿ ਇੱਦਾਂ ਮੈਂ ਅਗਰ ਟ੍ਰੇਨ ਤੇ ਟਰੈਵਲ ਕਰ ਰਹੀ ਹਾਂ ਉੱਥੇ ਕੁਛ ਫਿਜ਼ੀਕਲੀ ਚੈਲੰਜ ਜਾਂ ਮੈਂਟਲੀ ਚੈਲੰਜ ਲੋਕੀ ਵੀ ਹੁੰਦੇ ਆ
ਬਿਲਕੁਲ
ਐਂਡ ਦੈਨ ਕੁਛ ਇੱਦਾਂ ਦੇ ਕੰਮ ਕਰਦੇ ਆ ਚੀਕਦੇ ਆ ਚਿਲਾਉਂਦੇ ਆ ਐਂਡ ਤੁਸੀਂ ਰਿਐਕਟ ਨਹੀਂ ਕਰ ਸਕਦੇ
ਜੀ
ਮੈਂ ਵੀ ਇਹ ਚੀਜ਼ ਪ੍ਰਿਪੇਅਰ ਕਰਕੇ ਆਈ ਸੀਗੀ ਕਿ ਤੁਸੀਂ ਉਹ ਸਿਚੁਏਸ਼ਨ ਚ ਕੀ ਕਰ ਸਕਦੇ ਹੋ ਬਿਕੋਜ਼ ਇੱਦਾਂ ਜੇ ਇੰਸੀਡੈਂਟ ਵੱਧ ਜਾਂਦੇ ਆ ਤੁਸੀਂ ਕੁਛ ਰਿਐਕਟ ਕਰਦੇ ਹੋ ਤੁਸੀਂ ਵੇਖਦੇ ਹੋ ਉਹ ਤੁਹਾਨੂੰ ਅਪਰੋਚ ਕਰਦੇ ਆ ਐਂਡ ਤੁਹਾਡਾ ਚਲਾਉਣ ਲੱਗ ਪੈਂਦੇ ਆ ਫਿਰ ਤੁਹਾਨੂੰ ਐਟ ਦ ਮੋਮੈਂਟ ਤੁਸੀਂ ਪੁਲਿਸ ਨੂੰ ਸੱਦਦੇ ਹੋ ਐਂਡ ਇਸ਼ੂ ਵੱਧਦਾ ਕਿਉਂਕਿ ਉਹਨਾਂ ਨੂੰ ਉਹ ਆਪਦੀ ਮੈਂਟਲੀ ਸਟੇਟ ਚ ਨਹੀਂ ਹੁੰਦੇ ਆ ਕੁਛ ਹੁੰਦੇ ਆ ਕੁਛ ਐਲਕੋਹਲ ਲੈ ਕੇ ਟ੍ਰੇਨ ਦਾ ਸਫ਼ਰ ਹੁੰਦੇ ਆ ਯੂ ਕੈਨ ਨੋਟ ਅਫੋਰਡ ਤੁਸੀਂ ਇਹ ਜਿਹੜਾ ਇੱਕ ਟ੍ਰਬਲ ਆ ਤੁਸੀਂ ਉਹਦੇ ਵਿੱਚ ਆਓ ਸੋ ਇਸੇ ਕਰਕੇ ਇੰਪੋਰਟੈਂਟ ਆ ਕਿ ਤੁਹਾਡੇ ਕੋਲ ਤੁਹਾਡੇ ਹਰ ਕਿਸੇ ਕੋਲ ਏਅਰਪੋਡਸ ਜਾਂ ਈਅਰਫੋਨਸ ਹੁੰਦੇ ਆ
ਜੀ ਜੀ
ਤੁਸੀਂ ਆਪਣਾ ਧਿਆਨ ਆਪਦੇ ਸਿਰਫ ਫੋਨ ਤੇ ਰੱਖੋ ਤੁਸੀਂ ਆਪਦੇ ਸਿਸਟਮ ਦੇ ਅਕੋਰਡਿੰਗ ਉਤਰੋ
ਜੀ
ਅਗਰ ਤੁਹਾਨੂੰ ਲੱਗਦਾ ਤੁਸੀਂ ਵਾਕਈ ਟ੍ਰਬਲ ਚ ਹੋ ਤੁਸੀਂ ਆਪਦੇ ਟ੍ਰੇਨ ਜੋ ਵੀ ਨੈਕਸਟ ਸਟੇਸ਼ਨ ਆ ਤੁਸੀਂ ਉੱਥੇ ਉਤਰ ਕੇ ਨੈਕਸਟ ਟ੍ਰੇਨ ਲਓ
ਜੀ
ਤਾਂ ਤੁਸੀਂ ਇੱਦਾਂ ਨਹੀਂ ਕਰਦੇ ਹੋ ਤੁਸੀਂ ਟ੍ਰੇਨ ਤੋਂ ਉਹ ਸਟੇਸ਼ਨ ਤੋਂ ਉਤਰ ਕੇ ਨੈਕਸਟ ਟ੍ਰੇਨ ਜਾਂ ਨੈਕਸਟ ਕੋਈ ਵੀ ਉਹਦੇ ਸੀਟ ਜਾਂ ਡੱਬੇ ਵਿੱਚ ਤੁਸੀਂ ਜਾ ਸਕਦੇ ਹੋ ਬਿਕੋਜ ਇਹ ਅਲਟੀਮੇਟਮ ਇਹ ਆ ਕਿ ਤੁਸੀਂ ਆਪਦੇ ਆਪ ਨੂੰ ਕਿੱਦਾਂ ਸੇਫ ਰੱਖਦੇ ਹੋ
ਬਿਲਕੁਲ
ਸਿਮੀਲਰਲੀ ਪੇਰੈਂਟਸ ਜਾਂ ਜੋ ਵੀ ਸਾਡੇ ਰਿਸ਼ਤੇਦਾਰ ਆਉਂਦੇ ਆ ਜਿਨ੍ਹਾਂ ਨੂੰ ਇਹ ਚੀਜ਼ ਬਹੁਤ ਨਵੀਂ ਹੈ ਐਂਡ ਤੁਸੀਂ ਇਹ ਯੂਜ਼ ਟੂ ਹੋ ਗਏ ਹੋ ਸੋ ਤੁਹਾਡੇ ਲਈ ਇਹ ਜ਼ਰੂਰੀ ਆ ਕਿ ਤੁਸੀਂ ਉਹਨਾਂ ਨੂੰ ਜਾਂ ਤੇ ਯੂਜ਼ ਟੂ ਕਰੋ
ਜੀ
ਜਾਂ ਉਹਨਾਂ ਨੂੰ ਸਮਝਾਓ ਬਿਕੋਜ ਇਹਦੇ ਵਿੱਚ ਸਾਡੇ ਇਹ ਬਹੁਤ ਅਫਸੋਸ ਦੀ ਗੱਲ ਹੈ ਮੈਂ ਬਹੁਤ ਜ਼ਿਆਦਾ ਇਹ ਪੁਆਇੰਟਸ ਵੀ ਲੈ ਕੇ ਆ ਰਹੀ ਹਾਂ ਅਮਰਦੀਪ ਜੀ ਕਿ ਸਾਡੇ ਗੁਰਦੁਆਰਿਆਂ ਵਿੱਚ ਜਾਂ ਮੰਦਰਾਂ ਵਿੱਚ ਏਦਾਂ ਕੁਛ ਪ੍ਰੋਗਰਾਮ ਹੋਣਾ ਚਾਹੀਦਾ ਕਿ ਜਦੋਂ ਵੀ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਕੋਲ ਇੱਕ ਜਾਂ ਦੋ ਪਿਕਚਰਸ ਜਾਂ ਪ੍ਰੈਜੈਂਟੇਸ਼ਨ ਉਹਨਾਂ ਕੋਲ ਇਹ ਕੰਮਾਂ ਦੀ ਹੋਣ ਤਾਂ ਕਿ ਉਹ ਆਕੇ ਉਹ ਅਟੈਂਡ ਕਰਨ ਐਂਡ ਦੇ ਵੁੱਡ ਗੈਟ ਦੇ ਅੰਡਰਸਟੈਂਡ ਕਿ ਇਹ ਸਿਸਟਮ ਕਿੱਦਾਂ ਚੱਲ ਰਿਹਾ ਹਰ ਕੰਟਰੀ ਦਾ ਹਰ ਸ਼ਹਿਰ ਦਾ ਆਪਦਾ ਸਿਸਟਮ ਆ ਸੋ ਆਈ ਥਿੰਕ ਇਹ ਪੇਰੈਂਟਸ ਲਈ ਜੋ ਵੀ ਆ ਇਹ ਆਪਣੀ ਪ੍ਰਾਇਓਰਿਟੀ ਆ ਯੰਗਰ ਜਨਰੇਸ਼ਨ ਦੀ ਤੁਸੀਂ ਉਹਨਾਂ ਨੂੰ ਕਿੱਦਾਂ ਕਰ ਸਕਦੇ ਹੋ ਬਿਕੋਜ਼ ਯੂ ਕੈਨ ਨਾਟ ਐਕਸਪੈਕਟ ਚੇਂਜ ਉਹ ਆਪਣੀ ਜਿਹੜੀ ਉਹਨਾਂ ਨੇ ਇੰਨੀ ਕੁ ਲਾਈਫ ਆਪਣੀ ਕੰਫਰਟ ਵਿੱਚ ਜੀ ਕੇ ਆਏ ਨੇ ਉਹ ਇਕਦਮ ਹੋ ਜਾਵੇ
ਬਿਲਕੁਲ ਸਾਡੇ ਨਾਲ ਇਹ ਗੱਲਬਾਤ ਦੌਰਾਨ ਡੇਵਿਡ ਖੁਤਨ ਹੁਰੀ ਨਿਊਜ਼ੀਲੈਂਡ ਤੋਂ ਜੁੜੇ ਹੋਏ ਆ ਗੁੱਡ ਮਾਰਨਿੰਗ ਬੁਲਾ ਰਹੇ ਨੇ ਵੈਰੀ ਗੁੱਡ ਮਾਰਨਿੰਗ ਡੇਵਿਡ ਜੀ ਬਹੁਤ ਬਹੁਤ ਸਵਾਗਤ ਬਜਿੱਤਰ ਮੋਰੁਕਨ ਸ਼ਾਹ ਸਾਡੇ ਨਾਲ ਜੁੜੇ ਹੋਏ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਕਹਿੰਦੇ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਜਿੱਤਰ ਜੀ ਤੁਹਾਨੂੰ ਵੀ ਰੇਡੀਓ ਤੇ ਜਿਹੜਾ ਸਾਡਾ ਗੱਲਬਾਤ ਕਰਨ ਦਾ ਜਿਹੜਾ ਵਿਸ਼ਾ ਹੈ ਉਹ ਹੈ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਵੇਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਚਾਹੇ ਉਹ ਮਾਈਗ੍ਰੈਂਟਸ ਨੇ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਣ ਵਾਲੇ ਲੋਕ ਨੇ ਚਾਹੇ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਆਉਣ ਵਾਲੇ ਵਿਦਿਆਰਥੀ ਨੇ ਪਰ ਇਹਨਾਂ ਸਾਰਿਆਂ ਦੇ ਲਈ ਕੁਛ ਅਹਿਮ ਨਿਯਮ ਹੁੰਦੇ ਆ ਹਰ ਦੇਸ਼ ਦੇ ਸੋ ਉਹਨਾਂ ਨਿਯਮਾਂ ਦੀ ਪਾਲਣਾ ਕਰਨ ਤਾਂ ਜ਼ਰੂਰੀ ਹੈ ਹੀ ਹੈ ਪਰ ਉਹਨਾਂ ਨਿਯਮਾਂ ਦੇ ਨਾਲ ਨਾਲ ਜਿਹੜਾ ਸਮਾਜਿਕ ਤੌਰ ਦੇ ਉੱਤੇ ਸਾਨੂੰ ਕਿਹੜੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ ਸਮਾਜਿਕ ਤੌਰ ਦੇ ਉੱਤੇ ਵਿਚਰਦੇ ਹਾਂ ਸੋ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਵੱਡੀਆਂ ਸਮੱਸਿਆਵਾਂ ਬਣ ਸਕਦੀਆਂ ਔਰ ਜਿਨ੍ਹਾਂ ਦਾ ਨਤੀਜਾ ਜਿਹੜਾ ਉਹ ਕਈ ਵਾਰ ਸਾਡੇ ਲਈ ਘਾਤਕ ਵੀ ਹੋ ਸਕਦਾ ਸੋ ਇਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਜੇਕਰ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਚਲਦੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਕਾਲ ਕਰਕੇ ਫੋਨ ਕਰਕੇ ਵੀ ਸਾਡੇ ਨਾਲ ਲਾਈਵ ਇਸ ਗੱਲਬਾਤ ਚ ਸ਼ਾਮਲ ਹੋ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11 ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਪ੍ਰੋਗਰਾਮ ਦੌਰਾਨ ਤੁਸੀਂ ਹਾਜ਼ਰ ਹੋ ਸਕਦੇ ਹੋ ਬਿਲਕੁਲ ਨਿਕਿਤਾ ਜਿਵੇਂ ਤੁਹਾਡਾ ਇਹ ਕਹਿਣਾ ਕਿ ਗੱਲਾਂ ਭਾਵੇਂ ਛੋਟੀਆਂ ਛੋਟੀਆਂ ਪਰ ਇਹਦੇ ਬਾਰੇ ਜਾਣਕਾਰੀ ਹੋਣੀ ਸਾਨੂੰ ਬਹੁਤ ਹੀ ਜ਼ਰੂਰੀ ਹੈ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਵੱਲੋਂ ਨਵੇਂ ਆਉਣ ਵਾਲੇ ਲੋਕਾਂ ਦੇ ਲਈ ਇਹੋ ਜਿਹੜੇ ਸੈਸ਼ਨਜ਼ ਆ ਉਹ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਇੱਕ ਪ੍ਰੈਜੈਂਟੇਸ਼ਨਸ ਹੋਣ ਜਿਨ੍ਹਾਂ ਦੇ ਵਿੱਚ ਅਸੀਂ ਦਿਖਾ ਸਕੀਏ ਕਿ ਸਾਡਾ ਇਸ ਤਰ੍ਹਾਂ ਦੇਖਣ ਦਾ ਜਿਹੜਾ ਇਹ ਭਾਵ ਆ ਗਲਤ ਲੈਣਗੇ ਜਾਂ ਹਨਾ ਜੇ ਅਸੀਂ ਕ੍ਰੋਸ ਕਰਦੇ ਹਾਂ ਜਾਂ ਅਸੀਂ ਸੜਕੀ ਜਿਹੜੇ ਰੂਲ ਹੈ ਉਹਨਾਂ ਨੂੰ ਨਹੀਂ ਫੋਲੋ ਕਰ ਰਹੇ ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਕਿਸ ਹੱਦ ਤੱਕ ਹੋ ਸਕਦਾ ਪਹਿਲੀਆਂ ਦੋ ਗੱਲਾਂ ਜਿਹੜੀਆਂ ਆਪਾਂ ਕੁਲਦੀਪ ਔਲਖ ਹੋਰਾਂ ਵੱਲੋਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਉਹਦੇ ਬਾਰੇ ਜ਼ਿਕਰ ਕਰਦੇ ਹਾਂ ਪਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਆ ਜਿਨ੍ਹਾਂ ਦਾ ਸਾਡੇ ਗਿਆਨ ਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਇਹ ਹੈ ਨਿਕਿਤਾ ਜਿਵੇਂ ਅਸੀਂ ਕਿਹਾ ਵੀ ਉਥੋਂ ਦੇ ਰਹਿਣ ਸਹਿਣ ਤੇ ਇਥੋਂ ਦੇ ਰਹਿਣ ਸਹਿਣ ਦੇ ਵਿੱਚ ਬਹੁਤ ਵੱਡਾ ਫਰਕ ਆ ਪਰ ਜੇ ਅਸੀਂ ਹੁਣ ਉਥੇ ਦੀ ਗੱਲ ਕਰੀਏ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਨਿਕਿਤਾ ਉਥੇ ਵੀ ਬਹੁਤ ਤਰ੍ਹਾਂ ਦੀ ਤਬਦੀਲੀ ਹੁਣ ਆ ਰਹੀ ਆ ਹਨਾ ਉਹ ਸਮਾਂ ਨਹੀਂ ਰਿਹਾ ਜਦੋਂ ਲੋਕ ਵਿਹਲੇ ਹੁੰਦੇ ਸੀਗੇ ਸੱਥਾਂ ਦੇ ਵਿੱਚ ਬਹਿ ਕੇ ਹਰ ਆਉਂਦੇ ਜਾਂਦੇ ਨੂੰ ਉਹ ਘੂਰਦੇ ਸੀਗੇ ਹਨਾ ਜਾਂ ਫਿਰ ਹਰ ਆਉਂਦੇ ਜਾਂਦੇ ਨੂੰ ਟਿੱਪਣੀ ਦਿੰਦੇ ਸੀ ਕਿਉਂਕਿ ਉੱਥੇ ਵੀ ਇਹ ਗੱਲਾਂ ਹੁਣ ਪਸੰਦ ਨਹੀਂ ਕੀਤੀਆਂ ਜਾਂਦੀਆਂ ਹਨਾ ਔਰ ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਇੱਥੇ ਤਾਂ ਇਹ ਗੱਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਬੁਰੀਆਂ ਮੰਨੀਆਂ ਜਾਂਦੀਆਂ ਆ ਹਨਾ, ਜਦੋਂ ਅਸੀਂ ਕਿਸੇ ਦੇ ਉੱਤੇ ਆਉਂਦੇ ਜਾਂਦੇ ਦੇ ਉੱਤੇ ਕੋਈ ਟਿੱਪਣੀ ਕਰ ਦਿੰਦੇ ਹਾਂ ਜਾਂ ਜਦੋਂ ਅਸੀਂ ਆਉਂਦੇ ਜਾਂਦੇ ਨੂੰ ਕਿਸੇ ਨੂੰ ਘੂਰਦੇ ਹਾਂ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਆ ਜਿਹਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਸਾਡੇ ਵੱਡੇ ਸਾਡੇ ਬਜ਼ੁਰਗ ਜਿਹੜੇ ਆ ਉਹ ਪਰਿਵਾਰਾਂ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੇ ਨਾਲ ਬੜੀ ਨਿਮਰਤਾ ਦੇ ਨਾਲ ਜਿਹੜੀਆਂ ਇਹ ਗੱਲਾਂ ਆ ਉਹ ਸਾਂਝੀਆਂ ਕਰਨੀਆਂ ਜ਼ਰੂਰੀ ਹੈ ਕਿ ਇੱਥੋਂ ਦਾ ਜਿਹੜਾ ਇਹ ਸੱਭਿਆਚਾਰ ਆ ਇਹ ਬਹੁਤ ਵੱਖਰਾ ਹੈ ਤੇ ਇਸ ਕਰਕੇ ਕਈ ਵਾਰ ਕੀ ਹੁੰਦਾ ਕਿ ਉਹਨਾਂ ਦੇ ਲਈ ਸਭ ਕੁਛ ਨਵਾਂ ਹੁੰਦਾ ਹੈ ਨਾ, ਤਾਂ ਕਰਕੇ ਉਹ ਦੇਖਣਾ ਚਾਹੁੰਦੇ ਆ। ਜੇ ਹੁਣ ਇੱਕ ਸਾਡੇ ਜਿਹੜੇ ਮਾਂ ਪਿਓ ਆ ਉਹ ਆਪਣਾ ਬੱਚਾ ਲੈ ਕੇ ਗਏ ਹੋਏ ਆ ਪਾਰਕ ਦੇ ਵਿੱਚ ਹੈ ਨਾ, ਔਰ ਉਹਨਾਂ ਦੇ ਲਈ ਇਹ ਨਵੀਂ ਚੀਜ਼ ਆ ਕਿ ਜਿਹੜੇ ਇੱਕ ਗੋਰਾ ਗੋਰੀ ਆਪਣਾ ਬੱਚਾ ਪਾਰਕ ਚ ਲੈ ਕੇ ਆਏ ਹੋਏ ਆ ਹਨਾ, ਉਹ ਸਿਰਫ ਮੈਨੂੰ ਲੱਗਦਾ ਦੇਖਦੇ ਸਿਰਫ ਇਸ ਕਰਕੇ ਵੀ ਹੁੰਦੇ ਆ ਵੀ ਉਹ ਕਿੱਦਾਂ ਬੱਚੇ ਨੂੰ ਪਿਆਰ ਕਰਦੇ ਆ ਹਨਾ, ਉਹ ਕਿੱਦਾਂ ਖਿਡਾ ਰਹੇ ਆ ਹਨਾ, ਤੇ ਉਹ ਸਿਰਫ ਇੱਕ ਭਾਵੇਂ ਦੇਖਦੇ ਹੋ ਇੱਕ ਅਟੈਚਮੈਂਟ ਹੀ ਭਾਵੇਂ ਉਹਦੇ ਵਿੱਚੋਂ ਨੋਟਿਸ ਕਰ ਰਹੇ ਆ, ਪਰ ਉਹ ਦੇਖਣਾ ਹੀ ਜਿਹੜਾ ਆ ਉਹ ਬਹੁਤ ਗਲਤ ਮੰਨਿਆ ਜਾਂਦਾ ਕਿਉਂਕਿ ਦੂਸਰੇ ਨੂੰ ਇਸ ਤਰ੍ਹਾਂ ਦਾ ਭਾਵ ਜਿਹੜਾ ਉਹ ਜ਼ਰੂਰ ਮਹਿਸੂਸ ਹੁੰਦਾ ਆ ਕਿ ਇੰਨਾ ਜ਼ਿਆਦਾ ਲਗਾਤਾਰ ਉਹਨਾਂ ਨੂੰ ਨਿਹਾਰਨਾ ਜਿਹੜਾ ਆ ਉਹ ਗਲਤ ਆ ਹਨਾ। ਸੋ ਇਸ ਕਰਕੇ ਛੋਟੀ ਜਿਹੀ ਗੱਲ ਆ ਪਰ ਇਹਦਾ ਜਿਹੜਾ ਅਰਥ ਆ ਬਹੁਤ ਵੱਡਾ ਆ। ਜੀ ਨਿਕਿਤਾ
ਬਿਲਕੁਲ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਹਰ ਕੋਈ ਇੱਦਾਂ ਮਤਲਬ ਧਿਆਨ ਨਾਲ ਦੇਖਣਾ ਓਬਜ਼ਰਵ ਐਕਚੁਅਲੀ ਕਰਦੇ ਆ ਕਿ ਇਹ ਕਿੱਦਾਂ ਸਾਡੇ ਨਾਲੋਂ ਡਿਫਰੈਂਟ ਨੇ, ਇਹਨਾਂ ਦਾ ਲਾਈਫ ਸਟਾਈਲ ਕਿੰਨਾ ਡਿਫਰੈਂਟ ਆ। ਕੋਈ ਵੀ ਇੱਥੇ ਮਤਲਬ ਆਪਾਂ ਕਹਿ ਲਈਏ ਕਿ ਘੂਰਨਾ ਜਾਂ ਹਨਾ ਇੱਦਾਂ ਓਬਜ਼ਰਵ ਕਰਨਾ ਸਾਨੂੰ ਬੁਰਾ ਨਹੀਂ ਲੱਗਦਾ ਹੁੰਦਾ ਸੀ। ਹਾਊਏਵਰ ਕਿ ਅਗਰ ਆਪਾਂ ਕਹੀਏ ਕਿ ਜਿਹੜੇ ਗੋਰਿਆਂ ਦਾ ਜਾਂ ਵਾਈਟ ਕਲਚਰ ਆ ਵੈਸਟਰਨ ਕਲਚਰ ਆ ਉਹਦੇ ਵਿੱਚ ਉਹਨਾਂ ਦੀ ਪ੍ਰਾਈਵੇਸੀ ਆ ਜਿਹਨੂੰ ਤੁਸੀਂ ਨਹੀਂ ਟੱਚ ਕਰ ਸਕਦੇ। ਐਂਡ ਆਈ ਥਿੰਕ ਸਹੀ ਵੀ ਆ ਕਿ ਅਸੀਂ ਵੀ ਇੱਥੇ ਰਹਿੰਦੇ ਰਹਿੰਦੇ ਹੌਲੀ ਹੌਲੀ ਇੱਦਾਂ ਹੀ ਐਕਸਪੈਕਟ ਕਰਦੇ ਕਿ ਸਾਨੂੰ ਵੀ ਕੋਈ ਇੱਦਾਂ ਓਬਜ਼ਰਵ ਨਾ ਕਰੇ। ਅਸੀਂ ਆਪਦਾ ਪ੍ਰਾਈਵੇਸੀ ਰੱਖ ਰਹੇ ਹਾਂ, ਤੁਸੀਂ ਆਪਦਾ ਜੋ ਵੀ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ ਕਰੋ। ਸੋ ਆਈ ਥਿੰਕ ਇਹ ਚੀਜ਼ ਹੌਲੀ ਹੌਲੀ ਚੇਂਜ ਹੋਣੀ ਚਾਹੀਦੀ ਆ, ਬਟ ਇਹ ਸਾਡਾ ਹੀ ਐਜ਼ ਆਈ ਮੈਂਸ਼ਨ ਕਿ ਇਹ ਸਾਡਾ ਹੀ ਫਰਜ਼ ਆ ਕਿ ਅਸੀਂ ਉਹਨਾਂ ਨੂੰ ਦੱਸੀਏ, ਅਸੀਂ ਉਹਨਾਂ ਨੂੰ ਧਿਆਨ ਚ ਰੱਖੀਏ। ਸੱਚ ਆਇਆ ਕਿ ਮੈਂ ਐਗਜ਼ਾਮਪਲ ਦਿੰਦੀ ਹਾਂ ਕਿ ਮੈਂ ਇੱਕ ਅੰਕਲ ਆਂਟੀ ਜੀ ਜਿਹੜੇ ਇੰਡੀਅਨ ਸੀਗੇ ਉਹ ਟ੍ਰੇਨ ਚੋਂ ਉਤਰ ਕੇ ਉਹ ਆਈ ਥਿੰਕ ਪਹਿਲੀ ਵਾਰ ਸਫ਼ਰ ਕਰ ਰਹੇ ਸੀਗੇ, ਉਹਨਾਂ ਕੋਲ ਮਾਈਕੀ ਨਹੀਂ ਸੀਗਾ ਜਿਹੜਾ ਬਹੁਤ ਇੰਪੋਰਟੈਂਟ ਮਾਈਕੀ ਕਾਰਡ ਹੁੰਦਾ ਟ੍ਰੈਵਲ ਕਾਰਡ ਹੁੰਦਾ। ਐਂਡ ਆਈ ਥਿੰਕ ਉਹ ਜਲੰਧਰ ਦੇ ਸੀਗੇ ਸੋ ਮੈਨੂੰ ਉਹ ਮਿਲੇ ਤੇ ਉਹਨਾਂ ਨੇ ਮੈਨੂੰ ਬਸ ਪੁੱਛਿਆ ਕਿ ਚਾਹੁੰਦੇ ਹੁੰਦੇ ਆ ਕਿ ਉਹ ਇੰਡੀਅਨ ਤੋਂ ਹੀ ਪੁੱਛਣ, ਪਰ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਇਨਫੋਰਮੇਸ਼ਨ ਸੈਂਟਰ ਆ ਉੱਥੋਂ ਤੁਸੀਂ ਮਾਈਕੀ ਲੈ ਤੋ ਉਹਨਾਂ ਦੀ ਮੈਂ ਹੈਲਪ ਕੀਤੀ ਮਾਈਕੀ ਲੈਣ ਲਈ, ਜਾਂ ਕਿਉਂਕਿ ਆਫਿਸਰਸ ਵੀ ਹੁੰਦੇ ਆ ਸੋ ਉਹ ਵੀ ਇੱਕ ਕਮਿਊਨਿਟੀ ਲਈ ਸਹੀ ਨਹੀਂ ਆ ਕਿ ਤੁਸੀਂ ਬਿਨਾਂ ਮਾਈਕੀ ਕਾਰਡ ਤੋਂ ਟ੍ਰੈਵਲ ਕਰ ਰਹੇ ਹੋ। ਐਂਡ ਦੈਨ ਉਹ ਆਫਿਸਰ ਵੀ ਅੱਗੋਂ ਪੰਜਾਬੀ ਸੀਗੇ ਉਹਨਾਂ ਨੇ ਉਹਨਾਂ ਨੂੰ ਹੈਲਪ ਕੀਤੀ
ਜੀ,
ਬਟ ਆਈ ਥਿੰਕ ਇਹਦਾ ਲੱਕ ਸੀ ਕਿ ਉਹਨਾਂ ਨੂੰ ਹੈਲਪਿੰਗ ਹੈਂਡਸ ਮਿਲ ਗਏ
ਜੀ,
ਪਰ ਇਹ ਸੀ ਕਿ ਜਿੰਨਾ ਕੋਲੋਂ ਆਏ ਹੋਏ ਸੀ ਉਹਨਾਂ ਦੀ ਪ੍ਰਾਇੋਰਟੀ ਸੀ ਕਿ ਤੁਸੀਂ ਉਹਨਾਂ ਨੂੰ ਸਮਝਾ ਕੇ ਹੈਲਪ ਕਰਕੇ ਫੇਰ ਅੱਗੇ ਉਹਨਾਂ ਨੂੰ ਸਫ਼ਰ ਚ ਬਿਠਾਇਆ
ਜੀ।
ਇਹ ਬਾਈ ਚਾਂਸ ਕਿ ਅਗਰ ਉਹਨਾਂ ਦੇ ਹੈਲਪ ਨਹੀਂ ਹੁੰਦੀ ਉਹਨਾਂ ਦੇ ਤਾਂ ਆਈ ਥਿੰਕ ਕਿ ਪਾਣੀ ਕੱਟ ਜਾਣਾ ਸੀਗਾ। ਆਈ ਵੁੱਡ ਸੇ ਕਿ ਉਹਨਾਂ ਦੀ ਪ੍ਰਾਇੋਰਿਟੀ ਆ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਆ ਰਿਹਾ ਤੁਸੀਂ ਉਹਨਾਂ ਨੂੰ ਐਟਲੀਸਟ ਦੋ ਤਿੰਨ ਦਿਨ ਰੂਲਸ ਐਂਡ ਰੈਗੂਲੇਸ਼ਨ ਸਮਝਾਓ। ਚਾਹੇ ਕਿ ਮੈਂ ਜਿੱਦਾਂ ਮੈਂ ਮਾਈਕੀ ਕਾਰਡ ਇੱਥੇ ਬਹੁਤ ਇੰਪੋਰਟੈਂਟ ਆ ਤੁਹਾਡੇ ਟ੍ਰੈਵਲ ਲਈ, ਇਹ ਦਿੱਲੀ ਵਿੱਚ ਵੀ ਇਹ ਬਹੁਤ ਮੈਟਰੋਪੋਲੀਟਨ ਸਿਟੀਜ਼ ਜਿਹੜੀ ਆਪਣੀ ਇੰਡੀਆ ਵਿੱਚ ਆ ਉਹਦੇ ਵਿੱਚ ਵੀ ਹੈ, ਬਟ ਅਫਕੋਰਸ ਇਹ ਡਿਪੈਂਡ ਕਰਦਾ ਕਿ ਕਿਹੜੇ ਰੀਜਨ ਤੋਂ ਆਪਾਂ ਆ ਰਹੇ ਹਾਂ ਜਾਂ ਹੋਰ ਕਿੱਦਾਂ ਹਨਾ ਟੂਰਿਸਟ ਨੇ। ਸੋ ਆਈ ਥਿੰਕ ਇਹ 2-3 ਡੇਜ਼ ਤੁਸੀਂ ਰੂਲਸ ਐਂਡ ਰੈਗੂਲੇਸ਼ਨ ਸਮਝਾ ਸਕਦੇ ਹੋ ਜੋ ਵੀ ਤੁਹਾਨੂੰ ਵਿਜ਼ਿਟ ਕਰਨੇ। ਅਗਰ ਆਪਾਂ ਦੂਜੀ ਗੱਲ ਕਰੀਏ ਸਟੂਡੈਂਟ ਜਿਹੜਾ ਮੈਜੋਰਿਟੀ ਆਫ ਇਮੀਗ੍ਰੈਂਟਸ ਹੁੰਦੇ ਆ
ਜੀ,
ਸੋ ਤੇ ਉਹਨਾਂ ਲਈ ਵੀ ਕੁਛ ਪ੍ਰਾਇਓਰਿਟੀ ਫੈਕਟਰਸ ਹੋਣੇ ਚਾਹੀਦੇ ਆ।
ਬਿਲਕੁਲ,
ਸੱਚ ਹੈ ਕਿ ਤੁਸੀਂ ਆ ਕੇ ਅਭੀ ਓਰੀਐਂਟੇਸ਼ਨ ਤੱਕ ਜਿੱਦਾਂ ਯੂਨੀਵਰਸਿਟੀ ਜਾਂ ਕਾਲਜਿਸ ਦੀ ਹੁੰਦੀਆਂ
ਜੀ,
ਉਹਦੇ ਦੌਰਾਨ ਕੋਈ ਚਾਹੁੰਦਾ ਹੁੰਦਾ ਕਿ ਅਸੀਂ ਪਹਿਲਾਂ ਆ ਜਾਈਏ ਥੋੜਾ ਘੁੰਮੀਏ ਐਂਡ ਦੈਨ ਫਿਰ ਅਸੀਂ ਕਾਲਜ ਸਟਾਰਟ ਕਰੀਏ ਜਾਂ ਯੂਨੀ ਸਟਾਰਟ ਕਰੀਏ ਕੰਮ ਲੱਭੀਏ, ਸਰ ਗੈਪ ਹੁੰਦਾ 15-20 ਡੇਜ਼ ਜਾਂ 10 ਡੇਜ਼ ਦਾ। ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਜਿਹਨਾਂ ਨਾਲ ਮੈਂ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ 10 ਡਿਊਰਿੰਗ ਦੋਜ ਡੇਜ਼ ਉਹ ਕੀ ਕਰਦੇ ਆ
ਜੀ।
ਸੋ ਮੈਜੋਰਿਟੀ ਸਟੂਡੈਂਟਸ ਕਿਉਂਕਿ ਇੰਨਾ ਚਾਅ ਹੁੰਦਾ ਇੱਥੇ ਆਉਣ ਦਾ ਕਿ ਅਸੀਂ ਘੁੰਮਣ ਚ ਹੀ ਇਨਵੈਸਟ ਕਰ ਦਿੰਦੇ ਆ, ਅਸੀਂ ਆਪਦੇ ਹਨਾ ਜੋ ਵੀ ਅਸੀਂ ਸੇਵਿੰਗਸ ਲੈ ਕੇ ਆਉਂਦੇ ਹਾਂ ਕਿ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਥੋੜੀ ਬਹੁਤ ਸ਼ੋਪਿੰਗ ਕਰਕੇ ਜਾਂ ਥੋੜਾ ਫਨ ਕਰੀਏ ਆਸਟ੍ਰੇਲੀਆ, ਸਟੇਟਸ ਪਾਈਏ, ਫੇਸਬੁੱਕ ਤੇ ਫੋਟੋਜ਼ ਪਾਈਏ
ਜੀ,
ਸੋ ਆਈ ਵੁੱਡ ਸੇ ਓਵਰ ਡਿਊਰਿੰਗ 10 ਡੇਜ਼ ਤੁਹਾਡਾ ਇੱਕ ਪ੍ਰਿਪਰੇਸ਼ਨ ਟਾਈਮ ਹੁੰਦਾ ਫਸਟ ਜੋ ਵੀ ਇੱਥੇ ਇਮੀਗ੍ਰੈਂਟਸ ਆ ਰਹੇ ਨੇ
ਜੀ,
ਸੋ ਫਾਰ ਐਗਜ਼ਾਮਪਲ ਤੁਸੀਂ ਟਰੈਵਲ ਕਾਰਡ ਲੈ ਸਕਦੇ ਹੋ ਆਪਦਾ ਮਾਈਕੀ, ਐਂਡ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਪਬਲਿਕ ਟਰਾਂਸਪੋਰਟ ਵਿਕਟੋਰੀਆ ਦੀ ਐਪ ਅਵੇਲੇਬਲ ਆ
ਜਿਹਦੇ
ਵਿੱਚ ਤੁਹਾਨੂੰ ਟ੍ਰੇਨ ਸ਼ਡਿਊਲ ਸਭ ਕੁਝ ਪਤਾ ਲੱਗਦਾ
ਜੀ,
ਉਹ ਪ੍ਰਿਪੇਅਰ ਕਰ ਸਕਦੇ ਹੋ, ਆਪ ਡਾਊਨਲੋਡ ਕਰ ਸਕਦੇ ਹੋ
ਜੀ.
ਇੱਥੇ ਇਹ ਵੀ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਆਪਦੇ ਯੂਨੀਕ ਗਰੁੱਪਸ ਜਾਂ ਫੇਸਬੁੱਕ ਦਾ ਜੇ ਤੁਸੀਂ ਕਿਸੇ ਆਪਦੇ ਨਾਮ ਸਰਚ ਕਰੋ ਤੁਹਾਨੂੰ ਗਰੁੱਪਸ ਮਿਲਦੇ ਆ
ਜਿੱਦਾਂ
ਐਸੋਸੀਏਸ਼ਨ ਬਣੀਆਂ ਹੁੰਦੀਆਂ ਇੱਕ ਦੂਜੇ ਨੂੰ ਹੈਲਪ ਕਰਨ ਲਈ ਇਮੀਗ੍ਰੈਂਟਸ ਨੂੰ, ਤੁਸੀਂ ਉਹ ਜੁਆਇਨ ਕਰ ਸਕਦੇ ਹੋ. ਅਗਰ ਤੁਸੀਂ ਕੋਈ ਅਪਾਰਟਮੈਂਟ ਲੱਭਣਾ, ਤੁਸੀਂ ਕੋਈ ਸ਼ੇਅਰਿੰਗ ਚ ਤੁਸੀਂ ਆਪਦਾ ਹੈ ਨਾ ਪ੍ਰਿਪਰੇਸ਼ਨ ਜ਼ੋਨ ਜਿਹੜਾ 10-15 ਡੇਜ਼ ਨਾ ਉਹ ਕਾਲਜ ਤੋਂ ਪਹਿਲਾਂ ਟਾਈਮ ਮਿਲਿਆ, ਆਈ ਥਿੰਕ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ. ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਜਦੋਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ, ਜਦੋਂ ਤੁਹਾਨੂੰ ਯੂਨੀਵਰਸਿਟੀ ਆਫਰ ਲੈਟਰ ਭੇਜਣ ਤੋਂ ਬਾਅਦ ਤੁਹਾਨੂੰ ਵੀਜ਼ਾ ਮਿਲ ਗਿਆ ਆਸਟ੍ਰੇਲੀਆ ਦਾ, ਤੁਹਾਡੇ ਕੋਲ ਆਲਰੇਡੀ ਆਪਣੀ ਜਾਂ ਆਪਦੀ ਕਾਲਜ ਦੀ ਈਮੇਲ ਆਈਡੀ ਐਂਡ ਪਾਸਵਰਡ ਤੁਹਾਨੂੰ ਭੇਜ ਦਿੱਤਾ ਜਾਂਦਾ ਹੈ
ਜੀ.
ਉਹ ਇਸ ਕਰਕੇ ਕੀ ਹੁੰਦਾ ਤਾਂ ਕਿ ਤੁਸੀਂ ਉਹ ਲੌਗਇਨ ਡਿਟੇਲਸ ਐਕਸੈਪਟ ਕਰਕੇ ਯੂਜ਼ ਕਰੋ, ਤੁਸੀਂ ਆਪਦੀ ਲਾਈਫ ਐਕਸੈਸ ਕਰ ਸਕਦੇ ਹੋ, ਤੁਸੀਂ ਆਪਦੀ ਇਨਫੋਰਮੇਸ਼ਨ ਸੈਂਟਰ ਐਕਸੈਸ ਕਰ ਸਕਦੇ ਹੋ
ਜੀ.
ਸੋ ਇਹ ਆਲਰੇਡੀ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਤੁਹਾਨੂੰ ਦਿੱਤਾ ਜਾਂਦਾ, ਜਿਹੜੇ ਮੈਜੋਰਿਟੀ ਆਫ ਲੋਕਾਂ ਨੂੰ ਨਹੀਂ ਪਤਾ ਹੁੰਦਾ ਇਹ ਐਕਸੈਸ ਨਹੀਂ ਕਰ
ਸਕਦਾ.
ਜਦੋਂ ਵੀ ਇਹ ਚੀਜ਼ ਆਉਂਦੀ ਤਾਂ ਪਲੀਜ਼ ਇਹਨੂੰ ਯੂਟੀਲਾਈਜ਼ ਕਰਨ
ਜੀ.
ਇੱਥੇ ਮੈਂ ਦੇਖਿਆ, ਆਪ ਵੀ ਮੈਂ ਐਕਸਪੀਰੀਅੰਸ ਵੀ ਕੀਤਾ, ਬਟ ਮੈਂ ਬਹੁਤ ਲੋਕਾਂ ਨਾਲ ਇਹ ਗੱਲ ਵੀ ਕੀਤੀ ਕਿ ਡਾਇਟ ਚੇਂਜ ਜਿਹੜਾ ਫੈਕਟਰ ਆ ਸਟੂਡੈਂਟਸ ਲਈ ਜਾਂ ਕੋਈ ਵੀ ਨਵੇਂ ਇਮੀਗ੍ਰੈਂਟਸ ਜਾਂ ਪੇਰੈਂਟਸ ਲਈ ਬਹੁਤ ਹੀ ਕੁਐਸਚਨੇਬਲ ਆ, ਬਿਕਾਜ਼ ਅਸੀਂ ਫੋਰ ਐਗਜ਼ਾਮਪਲ ਅਗਰ ਆਪਾਂ ਵੈਜੀਟੇਰੀਅਨ ਦੀ ਗੱਲ ਕਰੀਏ, ਸੋ ਸਾਡੇ ਲਈ ਬਾਹਰ ਆਪਸ਼ਨਸ ਬਹੁਤ ਘੱਟ ਨੇ ਖਾਣ ਲਈ, ਵੀਗਨ ਜਾਂ ਫਲਾਫਲ ਸੈਂਟਰਸ ਖੁੱਲਦੇ ਨੇ, ਬਟ ਆਈ ਵੁੱਡ ਸੇ ਇੱਕਦਮ ਤੁਸੀਂ ਆਪਦੀ ਡਾਇਟ ਸ਼ਿਫਟ ਨਹੀਂ ਕਰ ਸਕਦੇ
ਜੀ.
ਸੋ
ਇਹ ਬਹੁਤ ਵੱਡੀ ਸਮੱਸਿਆ ਹੈ ਜੀ.
ਜੀ ਮੈਂ 6-7 ਜਣਿਆਂ ਨਾਲ ਗੱਲ ਕੀਤੀ ਕਿ ਤੁਸੀਂ ਜਦੋਂ ਸਾਰੇ ਆਪਦਾ ਐਕਸਪੀਰੀਅੰਸ ਸ਼ੇਅਰ ਕਰਨ ਤਾਂ ਕਿ ਪਤਾ ਲੱਗੇ ਕਿ ਲਿਸਟ ਆ ਕਿ ਪ੍ਰੋਬਲਮ ਆ ਜਾਂ ਕਿ ਇੰਪੋਰਟੈਂਟ ਇਨੀਸ਼ੀਏਟਿਵਸ ਨੇ. ਆਈ ਥਿੰਕ ਡਾਇਟ ਦਾ ਸਾਰੇ ਨੇ ਹੀ ਮੈਂਸ਼ਨ ਕੀਤਾ ਕਿ ਉੱਥੇ ਪਰੌਂਠਿਆਂ ਦੀ ਇੰਨੀ ਆਦਤ ਹੁੰਦੀ ਹੈ ਕਿ ਉਹ ਇੱਥੇ ਐਕਸਪੈਕਟ ਕਰਦੇ ਆ ਕਿ ਤੁਸੀਂ ਹਨਾ ਮਤਲਬ ਇੱਕਦਮ ਐਗ ਸੈਂਡਵਿਚ ਕੱਲੇ ਸੈਂਡਵਿਚ ਤੇ ਮਾਰਨਿੰਗ ਬ੍ਰੈਕਫਾਸਟ ਨਹੀਂ ਸਵਿਚ ਕਰ ਸਕਦੇ, ਤੁਹਾਡੀ ਯੂਨੀ ਵੀ ਆ, ਤੁਸੀਂ ਕੰਮ ਤੇ ਵੀ ਜਾਣਾ, ਸੋ ਇੰਨਾ ਕੁਛ ਤੁਸੀਂ ਇੱਦਾਂ ਬੈਲੈਂਸ ਕਰੋਗੇ. ਸੋ ਆਈ ਥਿੰਕ ਕਿ ਇਹ ਤੁਸੀਂ ਇੱਕ ਮਨ ਚ ਆਪਦੇ ਆਪ ਨੂੰ ਤਿਆਰ ਕਰਕੇ ਆਓ, ਪ੍ਰਿਪੇਅਰ ਕਰਕੇ ਆਓ ਕਿ ਤੁਹਾਡੇ ਲਈ ਡਾਇਟ ਫੋਲੋ ਕਰਨਾ ਜਿਹੜਾ ਵੀ ਤੁਸੀਂ ਇੰਡੀਆ ਚ ਕਰ ਰਹੇ ਸੀਗੇ ਆਪਦੇ ਹਨਾ ਪੇਰੈਂਟਸ ਨਾਲ ਵਧੀਆ ਡਿਨਰ ਕਰਨਾ, ਮਾਵਾਂ ਦੇ ਹੱਥ ਦੇ ਖਾਣਾ
ਜੀ,
ਉਹ ਆਈ ਥਿੰਕ ਹੁੰਦਾ. ਸੋ ਆਈ ਥਿੰਕ ਉਹ ਵੀ ਪ੍ਰਿਪੇਅਰ ਕਰਕੇ ਆਊ ਕਿ ਇੱਥੇ ਆ ਕੇ ਤੁਸੀਂ ਉਹ ਕਿੱਦਾਂ ਮੈਨੇਜ ਕਰਨਾ.
ਬਹੁਤ ਇੰਪੋਰਟੈਂਟ ਗੱਲ ਹੈ ਇਹ, ਕਿਉਂਕਿ ਉੱਥੇ ਆਦਤ ਨਹੀਂ ਹੁੰਦੀ ਹੈ ਨਾ, ਬਹੁਤ ਵਾਰ ਲਾਡ ਪਿਆਰ ਦੇ ਵਿੱਚ ਪਲੇ ਹੁੰਦੇ ਆ ਬੱਚੇ, ਭਾਵੇਂ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ, ਅੱਜ ਕੱਲ ਇਹੋ ਜਿਹਾ ਤਾਂ ਕੋਈ ਵਿਤਕਰਾ ਨਹੀਂ ਆ, ਪਰ ਇਹ ਇਹ ਆਦਤ ਜਿਹੜੀ ਹੈ ਕਈ ਵਾਰ ਫਿਰ ਇੱਥੇ ਆ ਕੇ ਬੜਾ ਤੰਗ ਕਰਦੀ ਹੈ ਵੀ ਉੱਥੇ ਆਪਾਂ ਗਲਾਸ ਪਾਣੀ ਦਾ ਨਹੀਂ ਚੁੱਕ ਕੇ ਰੱਖਿਆ ਹੁੰਦਾ ਹੈ ਨਾ, ਸਾਰਾ ਕੁਛ ਅਸੀਂ ਮਾਂ ਤੋਂ ਉਮੀਦ ਕਰਦੇ, ਭੈਣ ਤੋਂ ਉਮੀਦ ਕਰਦੇ ਹਾਂ, ਜਾਂ ਫਿਰ ਨੌਕਰ ਚਾਕਰ ਹੀ ਇੰਨੇ ਹੁੰਦੇ. ਤਾਂ ਹੀ ਆਪਾਂ ਆਸਟ੍ਰੇਲੀਆ ਆਉਣ ਵਾਲੇ ਜਿਹੜੇ ਬਹੁਤੇ ਲੋਕ ਜਿਹੜੇ ਉਹ ਚੰਗੇ ਪਰਿਵਾਰਾਂ ਦੇ ਵਿੱਚੋਂ ਆਉਂਦੇ ਆ ਤੇ ਚੰਗੀ ਪੜ੍ਹਾਈ ਕਰਕੇ ਵੀ ਆਉਂਦੇ ਆ, ਇਸ ਕਰਕੇ ਉਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ. ਜਿਵੇਂ ਨਿਕਿਤਾ ਹੋਰਾਂ ਨੇ ਕਿਹਾ ਨਾ ਵੀ ਸਾਨੂੰ ਜੇ ਆਪ ਬਣਾਉਣਾ ਆਉਂਦਾ ਹੈ ਤਾਂ ਘੱਟੋ ਘੱਟ ਸਾਨੂੰ ਨਿਰਭਰ ਨਹੀਂ ਰਹਿਣਾ ਪੈਂਦਾ ਕਿਸੇ ਤੇ ਹਨਾ. ਜੇ ਸਾਨੂੰ ਬਾਹਰ ਜਿਵੇਂ ਖਾਣ ਦੀ ਆਦਤ ਪਹਿਲਾਂ ਬਣੀ ਹੋਈ ਆ ਤਾਂ ਕਈ ਵਾਰ ਸਿਰਫ ਇਸ ਕਰਕੇ ਅਸੀਂ ਜਿਹੜੀ ਆਪਣੀ ਖੁਰਾਕ ਹੈ ਉਹਦੇ ਵਿੱਚ ਤਬਦੀਲੀ ਲਿਆਉਣੀ ਹੁੰਦੀ ਹੈ ਤੇ ਉਹ ਇੰਨੀ ਛੇਤੀ ਨਹੀਂ ਆ ਸਕਦੀ, ਤੇ ਇਸੇ ਕਰਕੇ ਅਸੀਂ ਕਈ ਵਾਰ ਫਿਜ਼ੀਕਲੀ ਵੀ ਵੀਕ ਹੋ ਜਾਂਦੇ ਹਾਂ ਹਨਾ, ਮੈਡੀਕਲੀ ਵੀ ਸਾਨੂੰ ਸਮੱਸਿਆਵਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਦਕਿ ਆਉਂਦੇ ਸਾਰ ਹੋਰ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਨਿਭਾਉਣਾ ਬਹੁਤ ਜ਼ਰੂਰੀ ਵੀ ਹੁੰਦਾ ਆ, ਔਰ ਨਾਲ ਹੀ ਕੰਮ ਸ਼ੁਰੂ ਹੋ ਗਿਆ, ਨਾਲ ਹੀ ਤੁਹਾਡੀਆਂ ਕਲਾਸਾਂ ਸ਼ੁਰੂ ਹੋ ਗਈਆਂ, ਪੜ੍ਹਾਈ ਸ਼ੁਰੂ ਹੋ ਗਈ, ਔਰ ਪੜ੍ਹਾਈ ਦੀਆਂ ਫੀਸਾਂ ਨੇ, ਦੂਜੇ ਪਾਸੇ ਰਹਿਣ ਸਹਿਣ ਦਾ ਖਰਚਾ ਆ ਹਨਾ, ਉਹ ਸਾਰਾ ਕੁਛ ਹੀ ਤੁਸੀਂ ਮੈਨੇਜ ਕਰਨਾ ਹੁੰਦਾ ਇੱਕਦਮ. ਸੋ ਉਹਦੇ ਲਈ ਬਹੁਤ ਜ਼ਰੂਰੀ ਆ ਕਿ ਮਾਪੇ ਜਿਹੜੇ ਇਸ ਗੱਲ ਲਈ ਵਿਸ਼ੇਸ਼ ਧਿਆਨ ਦੇਣ ਕਿ ਬੱਚੇ ਜਦੋਂ ਉਹ ਵਿਦੇਸ਼ ਦੇ ਵਿੱਚ ਭੇਜਦੇ ਆ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਸਿੱਖਿਅਕ ਕਰਕੇ, ਯਾਨੀ ਕਿ ਉਹਨਾਂ ਨੂੰ ਸਿਰਫ ਇਹੀ ਨਹੀਂ ਆ ਕਿ ਉਹ ਅਕਾਦਮਿਕ ਤੌਰ ਦੇ ਉੱਤੇ ਹੀ ਇੱਥੇ ਉਹਨਾਂ ਨੇ ਆਪਣੀ ਗਰੋਥ ਕਰਨੀ, ਉਹਨਾਂ ਨੇ ਆਲ ਰਾਊਂਡ ਡਿਵੈਲਪਮੈਂਟ ਜਿਹੜੀ ਹੈ ਉਹ ਇੱਕ ਨਵੇਂ ਦੇਸ਼ ਦੇ ਵਿੱਚ ਇੱਕ ਨਵੀਂ ਧਰਤੀ ਤੇ ਜਾ ਕੇ ਕਰਨੀ ਹੈ ਆਪਣੀ। ਸੋ ਇਹਦੇ ਲਈ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਨਿਪੁੰਨ ਬਣਾਉਣਾ ਪੈਣਾ ਹੈ, ਚਾਹੇ ਉਹ ਰਸੋਈ ਦਾ ਖੇਤਰ ਹੈ, ਹਨਾ, ਚਾਹੇ ਉਹ ਆਪਣਾ ਇੰਡੀਪੈਂਡੈਂਟ ਰਹਿਣ ਦਾ ਖੇਤਰ ਹੈ, ਆਪਣੇ ਆਪ ਦੀ ਸੰਭਾਲ ਕਰਨ ਦੀ ਗੱਲ ਹੈ, ਯਾਨੀ ਕਿ ਜਦੋਂ ਅਸੀਂ ਕੱਪੜੇ ਧੋਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੀ ਜਿਹੜੀ ਸੰਭਾਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ, ਤਾਂ ਹਰ ਚੀਜ਼ ਦੇ ਵਿੱਚ ਜਿਹੜੀ ਇੰਡੀਪੈਂਡੈਂਸੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਉਸ ਨੁਕਤੇ ਨੂੰ ਸਾਹਮਣੇ ਰੱਖਦੇ ਹੋਏ ਬਹੁਤ ਅਹਿਮ ਹੁੰਦਾ ਕਿ ਉਹਨਾਂ ਨੂੰ ਅਸੀਂ ਸਿਖਾ ਕੇ ਭੇਜੀਏ, ਘੱਟੋ ਘੱਟ ਇੱਕ ਦੋ ਚੀਜ਼ਾਂ ਤਾਂ ਉਹਨਾਂ ਨੂੰ ਜ਼ਰੂਰ ਆਉਂਦੀਆਂ ਹੋਣ ਜਿਹੜੀਆਂ ਉਹ ਈਜ਼ੀਲੀ ਬਣਾ ਸਕਣ। ਸਭ ਤੋਂ ਸੌਖਾ ਤਰੀਕਾ ਤਾਂ ਇੱਥੇ ਆ ਕੇ ਵਿਦਿਆਰਥੀਆਂ ਦੇ ਲਈ ਇੱਕੋ ਹੀ ਰਹਿ ਜਾਂਦਾ, ਫਿਰ ਮੈਗੀ ਦਾ ਪੈਕਟ ਖਰੀਦਦੇ ਆ ਔਰ ਉਹ ਮੈਗੀ ਦੇ ਉੱਤੇ ਨਿਰਭਰ ਹੋ ਜਾਂਦੇ ਔਰ ਉਹੀ ਚੀਜ਼ਾਂ ਜਿਹੜੀਆਂ ਬਾਅਦ ਵਿੱਚ ਤੁਹਾਡੀ ਸਿਹਤ ਨੂੰ ਵੀ ਖਰਾਬ ਕਰਦੀਆਂ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਨਿਕਿਤਾ ਹੋਰਾਂ ਨੇ ਕਿਹਾ ਵੀ ਬਹੁਤ ਚੀਜ਼ਾਂ ਉਪਲਬਧ ਵੀ ਹੈਗੀਆਂ, ਬਹੁਤ ਸਾਰੀਆਂ ਜਾਣਕਾਰੀਆਂ ਸਾਨੂੰ ਜਿਨ੍ਹਾਂ ਦੇ ਬਾਰੇ ਪਤਾ ਨਹੀਂ ਆ ਉਹਨਾਂ ਦੇ ਬਾਰੇ ਪਤਾ ਹੋਣਾ ਵੀ ਬਹੁਤ ਜ਼ਰੂਰੀ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੀਆਂ ਐਸੋਸੀਏਸ਼ਨ ਜਿਹੜੀਆਂ ਬਣੀਆਂ ਹੋਈਆਂ, ਕਲੱਬਸ ਬਣੇ ਹੋਏ ਆ, ਸਾਨੂੰ ਪਤਾ ਹੀ ਨਹੀਂ, ਫੇਸਬੁੱਕ ਦੇ ਉੱਤੇ ਮਾੜੀ ਜਿਹੀ ਸਰਚ ਮਾਰੋ ਉਹ ਵੀ ਮਿਲ ਜਾਂਦੀਆਂ ਤੁਹਾਨੂੰ। ਔਰ ਦੂਜੇ ਪਾਸੇ ਜਿਵੇਂ ਤੁਸੀਂ ਸਟੇਟ ਵੱਲੋਂ ਵੀ ਜਿਹੜੀ ਗਵਰਨਮੈਂਟ ਵੱਲੋਂ ਵੀ ਜਿਹੜੀਆਂ ਇਹੋ ਜਿਹੀਆਂ ਕੁਛ ਸੁਵਿਧਾਵਾਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਆ ਕਿ ਜਦੋਂ ਤੁਸੀਂ ਆਉਣਾ ਆ ਤਾਂ ਆ ਕੇ ਸਭ ਤੋਂ ਪਹਿਲਾਂ ਤੁਹਾਡੇ ਲਈ ਜਿਹੜਾ ਕਿਹੜਾ ਕਦਮ ਚੁੱਕਣਾ ਜ਼ਰੂਰੀ ਆ ਔਰ ਉਹਦੇ ਲਈ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਮੌਜੂਦ ਆ, ਹਨਾ, ਉਹ ਚੀਜ਼ਾਂ ਦੇ ਬਾਰੇ ਚ ਸਾਨੂੰ ਜਾਣਕਾਰੀ ਘੱਟ ਹੋਣ ਦੇ ਕਰਕੇ ਵੀ ਕਈ ਵਾਰ ਬਹੁਤੇ ਜਿਹੜੇ ਬੱਚੇ ਉਹ ਆ ਕੇ ਨਿਰਾਸ਼ ਵੀ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਾਈਏ ਤਾਂ ਕਿੱਥੇ ਜਾਈਏ, ਕਰੀਏ ਤਾਂ ਕੀ ਕਰੀਏ, ਹਨਾ। ਸੋ ਨਿਕਿਤਾ ਬੜਾ ਵਾਜਬ ਤੇ ਬੜਾ ਅਹਿਮ ਜਿਹੜਾ ਇਹ ਤੁਸੀਂ ਪੱਖਿਆ ਇਹ ਚੁੱਕਿਆ, ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਆ, ਸਟੂਡੈਂਟਸ ਜਿਹੜੇ ਇੱਥੇ ਆਉਂਦੇ ਆ, ਉਹਨਾਂ ਦੇ ਲਈ ਗੱਲਬਾਤ ਅਸੀਂ ਅੱਗੇ ਜਾਰੀ ਰੱਖਾਂਗੇ। ਔਰ ਇੱਕ ਵਾਰ ਫੇਰ, ਕਿਉਂਕਿ ਸਮਾਂ ਜਿਹੜਾ ਸਾਡੇ ਕੋਲ ਥੋੜਾ ਜਿਹਾ ਬਚਿਆ, ਜੇਕਰ ਤੁਸੀਂ ਇਸ ਗੱਲਬਾਤ ਦੇ ਵਿੱਚ ਆਪਣੇ ਕੋਈ ਪੁਆਇੰਟ ਦੋਸਤੋ ਜੋੜਨਾ ਚਾਹੁੰਦੇ ਹੋ, ਤੁਸੀਂ ਸੋਚਦੇ ਹੋ ਕਿ ਆਹ ਗੱਲਾਂ ਵੀ ਜ਼ਰੂਰੀ ਨੇ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ, ਤਾਂ ਉਹ ਵੀ ਤੁਸੀਂ ਆਪਣੇ ਵੱਲੋਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਜੀ ਨਿਕਿਤਾ,
ਕਿਉਂਕਿ ਟਾਈਮ ਸਾਡੇ ਕੋਲ ਘੱਟ ਆ, ਸੋ ਮੈਂ ਕੁਛ ਇੱਕ ਪੁਆਇੰਟ ਛੇਤੀ ਮੈਂਸ਼ਨ ਵੀ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਇੱਥੇ ਸਪੈਸ਼ਲੀ ਫੀਮੇਲ ਇਮੀਗ੍ਰੈਂਟਸ ਆਉਂਦੀਆਂ, ਈਵਨ ਤੁਸੀਂ ਮੇਲ ਇਮੀਗ੍ਰੈਂਟਸ ਜਾਂ ਫੀਮੇਲ ਇਮੀਗ੍ਰੈਂਟਸ ਕਹਿ ਲਈਏ, ਜਿਹੜੇ 12th ਤੋਂ ਬਾਅਦ ਆ ਰਹੇ ਨੇ ਸਪੈਸ਼ਲੀ, ਮੈਂ ਉਹਨਾਂ ਨੂੰ ਪਰਟੀਕੁਲਰਲੀ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇੱਕ ਪ੍ਰੈਸ਼ਰ ਤੁਸੀਂ ਇਕੱਲੇ ਕਦੇ ਹੈਂਡਲ ਨਹੀਂ ਕੀਤਾ ਹੁੰਦਾ, ਸੋ ਉਹ ਜਦੋਂ ਪ੍ਰੈਸ਼ਰ ਜਾਂ ਉਹ ਜਦੋਂ ਇੱਕ ਐਨਜਾਇਟੀ ਇੱਕ ਸਟ੍ਰੈਸ ਕ੍ਰੀਏਟ ਹੋ ਰਿਹਾ ਹੁੰਦਾ, ਇੱਥੇ ਵਿਕਟੋਰੀਆ ਵਿੱਚ ਜਾਂ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਹੈਲਪ ਲਾਈਨਸ ਨੇ ਅਵੇਲੇਬਲ, ਜਿਹਦੇ ਵਿੱਚੋਂ ਤੁਸੀਂ ਹੈਲਪ ਲੈ ਸਕਦੇ ਹੋ, ਸੱਚ ਐਸ ਬਿਓਂਡ ਬਲੂ।
ਬਿਲਕੁਲ,
ਤੁਸੀਂ ਬਿਓਂਡ ਬਲੂ ਅਗਰ ਸਰਚ ਕਰੋ ਤਾਂ ਤੁਹਾਨੂੰ ਨੰਬਰ ਮਿਲ ਜੂਗਾ, ਤੁਸੀਂ ਹੈਲਪ ਲਾਈਨ ਕਰ ਸਕਦੇ ਹੋ। ਇੱਥੇ ਇੱਕ ਮੈਡੀਕਲੀ ਅਗਰ ਤੁਹਾਨੂੰ ਕਦੇ ਵੀ ਪ੍ਰੋਬਲਮ ਆ ਰਹੀ ਆ ਰਾਤੀ 2 ਵਜੇ 3 ਵਜੇ, ਅਫਕੋਰਸ ਐਂਬੂਲੈਂਸ ਆਪਸ਼ਨ ਅਵੇਲੇਬਲ ਆ, ਤੁਹਾਨੂੰ ਇੱਦਾਂ ਦੇ ਇੰਪੋਰਟੈਂਟ ਨੰਬਰ ਤੁਹਾਡੇ ਕੋਲ ਹੋਣੇ ਹੀ ਚਾਹੀਦੇ ਆ। ਇਹ ਤੁਹਾਡੇ ਲਈ ਆਪਦੇ ਲਈ ਵੀ ਇੰਪੋਰਟੈਂਟ ਆ, ਬਟ ਤੁਹਾਡੇ ਨੈਕਸਟ ਪਰਸਨ ਲਈ ਵੀ ਇੰਪੋਰਟੈਂਟ ਆ।
ਜੀ,
ਸੱਚ ਆ ਕਿ ਅਗਰ ਨਰਸ ਔਨ ਕਾਲ ਇੱਥੇ ਅਵੇਲੇਬਲ ਆ, ਡਾਕਟਰ ਔਨ ਕਾਲ ਇੱਥੇ ਅਵੇਲੇਬਲ ਆ, ਅਗਰ ਤੁਹਾਨੂੰ ਫੋਰ ਐਗਜ਼ਾਮਪਲ ਰਾਤੀ ਵੋਮਿਟਿੰਗ ਹੋ ਰਹੀਆਂ, ਤੁਸੀਂ ਕੁਛ ਗਲਤ ਖਾ ਲਿਆ, ਤੁਹਾਨੂੰ ਡਾਇਰੀਆ ਹੋ ਰਿਹਾ, ਸੋ ਇੱਦਾਂ ਦੇ ਮੈਡੀਕਲ ਇਸ਼ੂਜ਼ ਲਈ ਤੁਸੀਂ ਅਗਰ ਕੁਛ ਰਿਕਮੈਂਡੇਸ਼ਨ ਲੈਣੀ ਆ, ਕਿਉਂਕਿ ਇੱਥੇ ਤਾਂ ਪੈਨਾਡੋਲ ਜਿਹੜੀ ਆ ਉਹ ਕੈਂਡੀ ਵਾਂਗੂ ਵਰਤਦੇ ਆ ਆਪਾਂ, ਹਨਾ, ਹੋ ਗਿਆ ਪੈਨਾਡੋਲ ਵਿਚ ਇਜ ਗੁਡ, ਕਿਉਂਕਿ ਉਹਦੇ ਵਿੱਚ ਇੰਨਾ ਕੈਮੀਕਲ ਨਹੀਂ ਹੁੰਦਾ, ਜਾਂ ਇੰਨਾ ਆਪਾਂ ਕਹਿ ਲਈਏ ਕਿ ਡਰੱਗ ਪਰਸੈਂਟੇਜ ਨਹੀਂ ਹੈ ਕਿ ਤੁਹਾਨੂੰ ਇੰਨਾ ਹਾਰਮ ਕਰੇ, ਸੋ ਇਸ ਕਰਕੇ ਪੈਨਾਡੋਲ ਹੌਲੀ ਹੌਲੀ ਸਾਈਕੋਲੋਜੀਕਲੀ ਤੁਹਾਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਦਵਾਈ ਵੀ ਲੈ ਰਹੇ ਹੋ ਪਰ ਉਹਦਾ ਇੰਨਾ ਫੋਲ ਇਫੈਕਟ ਵੀ ਨਹੀਂ ਹੋ ਰਿਹਾ।
ਜੀ,
ਪਰ ਅਗਰ ਆਪਾਂ ਗੱਲ ਕਰੀਏ ਕਿ ਸਪੈਸ਼ਲੀ ਅਗਰ ਤੁਹਾਨੂੰ ਵਾਇਲੈਂਸ ਤੁਸੀਂ ਕਰ ਰਹੇ ਹੋ, ਤੁਸੀਂ ਇੱਥੇ ਫੋਰ ਐਗਜ਼ਾਮਪਲ ਅਗਰ ਕੋਈ ਮੇਰੇ ਰਿਲੇਟਿਵ ਆਉਣਗੇ ਐਂਡ ਤੁਹਾਨੂੰ ਪਤਾ ਕਿ ਉਹ ਯੰਗ ਨੇ, ਕੁਛ ਵੀ ਉਹ ਐਕਸਪੀਰੀਅੰਸ ਕਰ ਸਕਦੇ, ਇਹ ਤੁਹਾਡੀ ਡਿਊਟੀ ਆ, ਤੁਸੀਂ ਉਹਨਾਂ ਨੂੰ ਇਹ ਮੈਸੇਜਸ ਫਾਰਵਰਡ ਕਰੋ ਕਿ ਐਜ਼ ਅ ਰਿਸਪੋਨਸੀਬਲ ਕਮਿਊਨਿਟੀ ਮੈਂਬਰ ਕਿ ਇਹ ਐਗਜ਼ਾਮਪਲਸ ਨੇ, ਤੁਸੀਂ ਕੁਛ ਵੀ ਸਟ੍ਰੈਸ ਐਨਜ਼ਾਇਟੀ ਉਹ ਜੀਪੀਸ ਨੇ, ਬਟ ਅਗਰ ਤੁਸੀਂ ਨਹੀਂ ਉਹਨਾਂ ਕੋਲ ਜਾਣਾ ਚਾਹੁੰਦੇ ਤੁਸੀਂ ਬਿਓਂਡ ਬਲੂ ਕਾਲ ਕਰੋ, ਪੁਲਿਸ ਦਾ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ,
ਅਗਰ ਤੁਹਾਨੂੰ ਟਰੈਵਲ ਕਰਦੇ ਹੋਏ ਅਗਰ ਤੁਹਾਨੂੰ ਕੁਛ ਵੀ ਐਕਸਪੀਰੀਅੰਸ ਤੁਸੀਂ ਸ਼ੇਅਰਿੰਗ ਚ ਲੈ ਰਹੇ ਹੋ ਕੁਛ ਵੀ ਕਿਸੇ ਨਾਲ ਸਕਦਾ ਐਂਡ ਦੈਨ ਵੀ ਕਮ ਟੂ ਨੋ ਹੈ ਨਾ ਕਿ ਵਰਸਟ ਸਿਚੁਏਸ਼ਨ
ਜੀ
ਐਕਸਪੀਰੀਅੰਸ ਕਰਨ ਨਾਲੋਂ ਤੁਹਾਡੇ ਕੋਲੇ ਪ੍ਰੀਵੈਂਸ਼ਨ ਨੰਬਰ ਹੋਣੇ ਚਾਹੀਦੇ ਆ
ਬਿਲਕੁਲ
ਆਈ ਥਿੰਕ ਇਹ ਵੀ ਇੰਪੋਰਟੈਂਟ ਆ ਤੁਹਾਡੇ ਲਈ ਨੈਕਸਟ ਆਪਦਾ ਅਕਾਊਂਟ ਕਿਉਂਕਿ ਅਮਰਦੀਪ ਜੀ ਕੁਛ ਮੈਨੂੰ ਸ਼ੁਰੂ ਸ਼ੁਰੂ ਚ ਕਿਸੇ ਨੇ ਦੱਸਿਆ ਸੀਗਾ ਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਐਜ਼ ਅ ਸਟੂਡੈਂਟ ਉਹ ਬੈਂਕ ਅਕਾਊਂਟ ਖੁਲਾ ਸਕਦੇ ਨੇ ਸੋ ਇਹ ਅਸੀਂ ਨਹੀਂ ਐਕਸਪੈਕਟ ਕਰ ਸਕਦੇ ਕਿ ਅਗਰ 100 ਜਣੇ ਉੱਥੋਂ ਇਮੀਗ੍ਰੈਂਟਸ ਆ ਰਹੇ ਨੇ ਤੇ ਉਹਨਾਂ ਦੀ ਨੌਲੇਜ ਇਕੁਇਵਲੈਂਟ ਹੋਊਗੀ
ਜੀ
ਹਰ ਕਿਸੇ ਦੀ ਆਪਣੀ ਨੌਲੇਜ ਆ ਹਰ ਕਿਸੇ ਦਾ ਆਪਦਾ ਬੈਕਗ੍ਰਾਉਂਡ ਆ ਕੋਈ ਕਿੱਥੋਂ ਉੱਠ ਕੇ ਆ ਰਿਹਾ ਨਾ ਸੋ ਆਈ ਥਿੰਕ ਕਿ ਤੁਹਾਨੂੰ ਜਾਣਨਾ ਜ਼ਰੂਰੀ ਆ ਕਿ ਤੁਸੀਂ ਕਦੇ ਵੀ ਬੈਂਕ ਚ ਵਿਜ਼ਿਟ ਕਰ ਸਕਦੇ ਹੋ ਤੁਹਾਡਾ ਸਿਰਫ ਉੱਥੇ ਵੀਜ਼ਾ ਲੱਗਦਾ ਤੁਹਾਡਾ ਪਾਸਪੋਰਟ ਲੱਗਦਾ ਐਂਡ ਯੂ ਕੈਨ ਓਪਨ ਐਨ ਅਕਾਊਂਟ
ਜੀ
ਐਂਡ ਦੈਨ ਰਹੇਗਾ ਲਾਇਸੈਂਸ ਫੀ ਬਿਕੋਜ਼ ਬਹੁਤ ਲੋਕੀ ਇਹ ਸੋਚ ਲੈਂਦੇ ਆ ਕਿ ਅਸੀਂ ਇੱਥੇ ਡਰਾਈਵ ਕਰ ਸਕਦੇ ਹਾਂ ਵਿਦਆਊਟ
ਲਾਇਸੈਂਸ
ਕਰ ਸਕਦੇ ਹੋ ਬਟ ਅਗਰ ਤੁਹਾਡਾ ਐਕਸੀਡੈਂਟ ਹੁੰਦਾ ਤੇ ਤੁਹਾਡੀ ਅਖਬਾਰ ਚ ਖਬਰ ਚ ਆਊਗੀ ਤੇ ਉੱਥੇ ਇਹ ਵੀ ਲਿਖਿਆ ਹੋਊਗਾ ਕਿ ਇੰਡੀਅਨ ਓਰੀਜਨ
ਜੀ
ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਸਾਰੇ ਇੰਜੋਏ ਕਰਨ ਹੋਏ ਆ ਆਪਣੀ ਕਰੀਅਰ ਆਪਣੀ ਲਾਈਫ ਸੈਟਲ ਕਰਨ ਆਏ ਆ ਇਸ ਕਰਕੇ ਐਜ਼ ਅ ਕਮਿਊਨਿਟੀ ਅਸੀਂ ਅੱਗੇ ਵਧਣਾ ਚਾਹੁੰਦੇ ਆ ਇੰਜੀਨੀਅਰ ਦੀ ਹੈਲਪ ਕਰਨਾ ਸੋ ਆਈ ਥਿੰਕ ਕਿ ਇਹ ਬਹੁਤ ਇੰਪੋਰਟੈਂਟ ਆ ਕਿ ਇਫ ਯੂ ਵਾਂਟ ਅਪਲਾਈ ਅ ਲਾਇਸੈਂਸ ਕਿ ਤੁਹਾਡੇ ਕੋਲ ਲਾਇਸੈਂਸ ਵਿਕਟੋਰੀਆ ਤੁਸੀਂ ਸਰਚ ਕਰੋ ਗੂਗਲ ਤੇ ਯੂ ਗੈਟ ਆਲ ਦ ਇਨਫੋਰਮੇਸ਼ਨ ਸੋ ਆਈ ਥਿੰਕ ਇਹ ਛੋਟੇ ਛੋਟੇ ਪੁਆਇੰਟਸ ਨੇ ਜਿਹੜੇ ਤੁਸੀਂ ਕੋਰਸ ਕੀ ਸਿੱਖ ਸਕਦੇ ਹੋ ਇੱਕ ਦੂਜੇ ਦੀ ਹੈਲਪ ਨਾਲ ਜਾਂ ਅਦਰਵਾਈਜ਼ ਤੁਹਾਡੇ ਇੱਥੇ ਰੈਲੇਟਿਵਸ ਨੇ ਕੋਈ ਵੀ ਤੁਹਾਡੇ ਯੂਨੀ ਵਿੱਚ ਗਰੁੱਪਸ ਵਿੱਚ ਫਰੈਂਡਸ ਪਾਉਂਦੇ ਆ ਉਹਨਾਂ ਨੂੰ ਪੁੱਛੋ ਸਿੱਖੋ ਬਿਕਾਜ਼ ਇਹ ਆਈ ਥਿੰਕ ਮਸਟ ਸਟੈਪਸ ਨੇ ਵਿਦ ਇਨ 3 ਮੰਥਸ ਤੁਹਾਨੂੰ ਇੱਥੇ ਆਉਣ ਤੋਂ ਬਾਅਦ ਕਰਨੇ ਚਾਹੀਦੇ ਐਂਡ ਹੋਰ ਵੀ ਇਨਫੋਰਮੇਸ਼ਨ ਜਿੱਦਾਂ ਤੁਸੀਂ ਆਈ ਥਿੰਕ ਸਟੱਡੀ ਮੈਲਬਰਨ ਵਿੱਚ ਅਵੇਲੇਬਲ ਨੇ ਲਿਵ ਇਨ ਮੈਲਬਰਨ ਵਿੱਚ ਅਵੇਲੇਬਲ ਨੇ ਤੁਸੀਂ ਉਹ ਚੀਜ਼ਾਂ ਇਨਫੋਰਮੇਸ਼ਨ ਸ਼ੀਟ ਪੜ੍ਹ ਸਕਦੇ ਹੋ ਐਂਡ ਆਪਣੇ ਪੇਰੈਂਟਸ ਲਈ ਵੀ ਕਰ ਸਕਦੇ ਨੇ
ਜੀ ਸੋ ਨਿਕਿਤਾ ਬੜੀਆਂ ਅਹਿਮ ਨੇ ਇਹ ਗੱਲਾਂ ਔਰ ਤੁਸੀਂ ਸਾਂਝੀਆਂ ਕੀਤੀਆਂ ਔਰ ਕੁਛ ਜਿਹੜੇ ਖਾਸ ਤੌਰ ਦੇ ਉੱਤੇ ਨੰਬਰਸ ਤੇ ਜਿਹੜੇ ਉਹ ਲਿੰਕਸ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ ਉਮੀਦ ਕਰਦੇ ਆ ਕਿ ਇਹ ਜਿਹੜੇ ਲਿੰਕਸ ਨੇ ਇਹ ਜ਼ਰੂਰ ਸਾਡੇ ਜਿਹੜੇ ਇਸ ਵੇਲੇ ਸੁਣ ਰਹੇ ਨੇ ਵਿਦਿਆਰਥੀ ਜਾਂ ਕਿਸੇ ਵੀ ਵੀਜ਼ਾ ਕੈਟਾਗਰੀ ਦੇ ਉੱਤੇ ਜਿਹੜੇ ਆਉਣ ਵਾਲੇ ਇੱਥੇ ਲੋਕ ਨੇ ਉਹਨਾਂ ਤੋਂ ਫਾਇਦਾ ਜਿਹੜਾ ਜ਼ਰੂਰ ਲੈ ਸਕਣਗੇ ਇੱਕ ਦੋ ਗੱਲਾਂ ਜਿਹੜੀਆਂ ਹੋਰ ਜਾਂਦੇ ਜਾਂਦੇ ਮੈਨੂੰ ਲੱਗਦਾ ਕਿ ਕਰਨੀਆਂ ਜ਼ਰੂਰੀ ਬਣਦੀਆਂ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਆਪਣੇ ਨਾਲ ਵਾਲਿਆਂ ਤੋਂ ਸਹਿਯੋਗ ਜਿਹੜਾ ਲੈਣਾ ਬਹੁਤ ਜ਼ਰੂਰੀ ਹੈ ਜਾਂ ਫਿਰ ਜਿਹੜੇ ਵੀ ਰਿਸ਼ਤੇਦਾਰਾਂ ਕੋਲ ਤੁਸੀਂ ਆਏ ਹੋ ਉਹਨਾਂ ਕੋਲ ਕਈ ਵਾਰ ਕੀ ਹੁੰਦਾ ਕਿ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਨਾ ਤਾਂ ਸਾਡੇ ਜਿਹੜੇ ਰੰਗ ਢੰਗ ਨੇ ਉਹ ਬਹੁਤ ਵੱਖਰੇ ਹੁੰਦੇ ਆ ਹਨਾ ਕਿਉਂਕਿ ਉੱਥੇ ਵਾਲੀ ਉਹ ਜਿਹੜੀ ਸ਼ਾਨੋ ਸ਼ੌਕਤ ਹੈ ਕਈ ਵਾਰ ਅਸੀਂ ਇੱਥੇ ਆ ਕੇ ਵੀ ਉਹੀ ਦਿਖਾਉਣਾ ਚਾਹੁੰਦੇ ਹਾਂ ਉਹੀ ਝਾੜਨਾ ਚਾਹੁੰਦੇ ਹਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਸਾਡੇ ਲਈ ਬਹੁਤ ਇੱਕ ਮਾੜਾ ਵਰਤਾਰਾ ਹੁੰਦਾ ਹੈ ਨਾ ਕਿਉਂਕਿ ਜਦੋਂ ਸਾਨੂੰ ਕੋਈ ਰਿਸ਼ਤੇਦਾਰ ਸਾਨੂੰ ਕੁਛ ਸਿਖਾਉਣ ਦੀ ਗੱਲ ਦੱਸਦਾ ਹੈ ਜਾਂ ਕੁਛ ਚੰਗਾ ਸਾਨੂੰ ਹਨਾ ਉਹ ਦੱਸਣਾ ਚਾਹੁੰਦਾ ਕਿ ਇੱਥੇ ਇੱਦਾਂ ਨਹੀਂ ਹੋਣਾ ਚਾਹੀਦਾ ਜਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤਾਂ ਕਈ ਵਾਰ ਅਸੀਂ ਉਹਨਾਂ ਚੀਜ਼ਾਂ ਨੂੰ ਬਹੁਤ ਗਲਤ ਰੂਪ ਦੇ ਵਿੱਚ ਲੈ ਲੈਂਦੇ ਹਾਂ ਕਿ ਹਨਾ ਇਹ ਕੌਣ ਹੁੰਦੇ ਆ ਹਨਾ ਜਾਂ ਜਦੋਂ ਸਾਨੂੰ ਸਾਡੇ ਨਾਲ ਵਾਲੇ ਸਹਿਯੋਗੀ ਆ ਜਿਹੜੇ ਤੁਹਾਡੇ ਦੋਸਤ ਆ ਕਈ ਵਾਰ ਉਹ ਵੀ ਸਮਝਾਉਣਾ ਚਾਹੁੰਦੇ ਹੁੰਦੇ ਆ ਹਨਾ ਕਿ ਇੱਥੇ ਰਹਿ ਕੇ ਆਹ ਚੀਜ਼ਾਂ ਨਹੀਂ ਕਰਨੀਆਂ ਪਰ ਜਦੋਂ ਉਹ ਦੱਸਦੇ ਹੁੰਦੇ ਆ ਤਾਂ ਉਸ ਵੇਲੇ ਸਾਡੇ ਦਿਮਾਗ ਤੇ ਕਿਸੇ ਹੋਰ ਤਰ੍ਹਾਂ ਦਾ ਫਤੂਰ ਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਦੋਂ ਰਿਐਲਿਟੀਜ਼ ਜਿਹੜੀਆਂ ਅਸਲੀਅਤ ਦੇ ਨਾਲ ਜਿਹੜੀ ਜ਼ਿੰਦਗੀ ਦੇ ਨਾਲ ਸਾਹਮਣਾ ਜਦੋਂ ਅਸੀਂ ਕਰਦੇ ਆ ਨਾ ਫੇਰ ਉਹ ਜਿਹੜੇ ਫੈਕਟਸ ਆ ਹੌਲੀ ਹੌਲੀ ਸਾਨੂੰ ਕਲੀਅਰ ਹੁੰਦੇ ਜਾਂਦੇ ਆ ਪਰ ਇਕਦਮ ਆ ਕੇ ਇੱਕ ਨਵੇਂ ਫਤੂਰ ਦੇ ਵਿੱਚ ਅਸੀਂ ਹੁੰਦੇ ਆ ਹਨਾ ਸੋ ਇਸ ਕਰਕੇ ਕਈ ਵਾਰ ਉਸ ਫਤੂਰ ਦੇ ਵਿੱਚ ਹੋਣ ਦੇ ਕਾਰਨ ਕਈ ਵਾਰ ਬਹੁਤ ਵੱਡੇ ਜਿਹੜੇ ਨਤੀਜੇ ਆ ਸਾਨੂੰ ਭੁਗਤਣੇ ਪੈ ਜਾਂਦੇ ਆ ਸੋ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੇਕਰ ਅਸੀਂ ਸਗੋਂ ਆਲੇ ਦੁਆਲੇ ਤੋਂ ਪੁੱਛ ਕੇ ਜਿਹੜੇ ਸਾਡੇ ਕਰੀਬੀ ਨੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਫਿਰ ਜਿਹੜੇ ਸਾਡੇ ਦੋਸਤ ਮਿੱਤਰ ਨੇ ਜੇਕਰ ਉਹ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਮੈਨੂੰ ਲੱਗਦਾ ਕਿ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਜੇਕਰ ਉਹ ਤੁਹਾਨੂੰ ਨਿਯਮਾਂ ਦੇ ਬਾਰੇ ਦੱਸ ਰਹੇ ਆ ਜਾਂ ਫਿਰ ਜੇਕਰ ਜਿਵੇਂ ਲਾਇਸੈਂਸ ਦੀ ਤੁਸੀਂ ਗੱਲ ਕੀਤੀ ਆ ਸੋ ਬਹੁਤ ਵੱਡੀ ਗੱਲ ਹੈ ਹਨਾ ਕਿਉਂਕਿ ਆ ਕੇ ਅਸੀਂ ਕੀ ਹੋ ਜਾਂਦਾ ਸਾਡੀ ਸ਼ੁਰੂਆਤ ਹੁੰਦੀ ਆ ਆਏ ਜੇ ਅਸੀਂ ਗੱਡੀ ਲੈ ਲਈ ਪਹਿਲਾਂ ਤਾਂ ਆਉਂਦੇ ਆ ਅਸੀਂ ਇਸੇ ਫਤੂਰ ਚ ਹੁੰਦੇ ਆ ਗੱਡੀ ਲੈਣੀ ਆ ਚੱਕ ਕੇ ਫੋਟੋ ਪਾਉਣੀ ਆ ਹਨਾ ਸੋ ਇਹ ਚੀਜ਼ ਚੱਲਦੀ ਹੈ ਸੋ ਉਹ ਫੋਟੋ ਫੇਸਬੁੱਕ ਤੇ ਵੀ ਪੈ ਜਾਂਦੀ ਆ ਪਰ ਅਸੀਂ ਸਿਰਫ ਇਹ ਦਿਖਾਉਣ ਦੇ ਚੱਕਰ ਚ ਇੱਕ ਦਿਖਾਵਾ ਜਿਹੜਾ ਆ ਇੱਕ ਜਿਹੜੀ ਫੁਕਰਾ ਪੰਥੀ ਜਿਹੜੀ ਹੈ ਸੋ ਉਸ ਨੂੰ ਜਿੰਨੀ ਜਲਦੀ ਅਸੀਂ ਤਿਆਗ ਦਈਏ ਇੱਥੇ ਆ ਕੇ ਓਨੀ ਜਲਦੀ ਮੈਨੂੰ ਲੱਗਦਾ ਕਿ ਅਸੀਂ ਸਕਸੈਸ ਜਿਹੜਾ ਆ ਜ਼ਿੰਦਗੀ ਦੇ ਵਿੱਚ ਪਾ ਸਕਾਂਗੇ। ਪਰ ਜਿੰਨੀ ਦੇਰ ਅਸੀਂ ਉਸ ਫੁਕਰਾਪੰਥੀ ਦੇ ਵਿੱਚ ਰਹਿੰਦੇ ਹਾਂ, ਜਿੰਨੀ ਦੇਰ ਅਸੀਂ ਉਹ ਦਿਖਾਵੇ ਵਾਲੇ ਰੂਪ ਦੇ ਵਿੱਚ ਰਹਿੰਦੇ ਹਾਂ, ਓਨੀ ਹੀ ਦੇਰੀ ਜਿਹੜੀ ਆ ਉਹ ਅਸਲੀਅਤ ਦਾ ਸਾਹਮਣਾ ਕਰਨ ਚ ਸਾਨੂੰ ਲੱਗ ਜਾਂਦੀ ਹੈ, ਹਨਾ। ਸੋ ਸਮੇਂ ਸੰਗ ਸਾਰੀਆਂ ਸਾਂਝਾਂ ਸਹਾਰੇ ਬਦਲ ਜਾਂਦੇ ਨੇ, ਨਜ਼ਰ ਹੁੰਦੀ ਹੈ ਉਹੀ ਪਰ ਨਜ਼ਾਰੇ ਬਦਲ ਜਾਂਦੇ ਨੇ। ਸੋ ਜਦੋਂ ਅਸਲੀਅਤ ਦੇ ਨਾਲ ਸਾਡਾ ਸਾਹਮਣਾ ਪੈਂਦਾ ਉਦੋਂ ਹੀ ਅਸਲ ਦੇ ਵਿੱਚ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਪਰ ਸਮਝ ਸਾਨੂੰ ਜੇਕਰ ਸ਼ੁਰੂਆਤ ਦੇ ਵਿੱਚ ਆ ਜਾਵੇ ਤਾਂ ਉਹਦੇ ਵਰਗਾ ਤਾਂ ਫਿਰ ਮੈਨੂੰ ਲੱਗਦਾ ਕਿ ਹੋਰ ਕੋਈ ਫਾਇਦਾ ਹੈ ਹੀ ਨਹੀਂ। ਜੇ ਅਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਕੋਈ ਸਾਨੂੰ ਸਿਖਾਉਣਾ ਚਾਹੁੰਦਾ ਹੈ ਅਸੀਂ ਉਹਨਾਂ ਤੋਂ ਸਿੱਖ ਲਈਏ, ਹਨਾ, ਜਿਹੜਾ ਕੋਈ ਸਾਨੂੰ ਕੁਛ ਚੰਗਾ ਦੱਸਣਾ ਚਾਹੁੰਦਾ ਹੈ ਅਸੀਂ ਉਹਨਾਂ ਤੋਂ ਉਹ ਲੈ ਲਈਏ, ਤਾਂ ਫਿਰ ਜ਼ਰੂਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਉੱਤੇ ਅਸੀਂ ਕਾਬੂ ਵੀ ਬੜੀ ਜਲਦੀ ਪਾ ਸਕਦੇ ਹਾਂ ਤੇ ਜਿਹੜਾ ਸਾਡਾ ਜੀਵਨ ਆ ਉਹ ਬੜਾ ਸਮੂਥ ਇਸ ਧਰਤੀ ਦੇ ਉੱਤੇ ਆ ਕੇ ਵੀ ਚੱਲ ਸਕਦਾ। ਸੋ ਨਿਕਿਤਾ ਬੜੇ ਵਿਸਥਾਰ ਦੇ ਵਿੱਚ ਤੁਸੀਂ ਵੀ ਬਹੁਤ ਸੋਹਣੀ ਤਰ੍ਹਾਂ ਬੜੇ ਵਧੀਆ ਅੰਦਾਜ਼ ਦੇ ਵਿੱਚ ਜਿਹੜੀ ਅੱਜ ਦੀ ਗੱਲਬਾਤ ਹੈ ਉਹ ਕੀਤੀ ਆ, ਔਰ ਨਾਲੋ ਨਾਲ ਮੈਨੂੰ ਲੱਗਦਾ ਕਿ ਬਹੁਤ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਜੁੜਨ ਦੇ ਲਈ ਵੀ ਧੰਨਵਾਦ, ਔਰ ਅੱਜ ਦੀ ਗੱਲਬਾਤ ਦੇ ਵਿੱਚ ਵਿਸ਼ੇਸ਼ ਹਿੱਸਾ ਪਾਉਣ ਦੇ ਲਈ ਵੀ ਧੰਨਵਾਦ। ਸਮਾਂ ਪ੍ਰੋਗਰਾਮ ਦਾ ਸਮਾਪਤ ਹੈ, ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੁੰਦੇ ਹੋ ਜ਼ਰੂਰ ਕਹੋ।
ਹਾਂਜੀ, ਥੈਂਕ ਯੂ ਹਨਾ ਫੋਰ ਹੈਵਿੰਗ ਮੀ। ਆਫ ਕੋਰਸ ਕਿ ਬਹੁਤ ਹੀ ਇੰਪੋਰਟੈਂਟ ਖੁਸ਼ੀ ਦੇ ਮੁੱਦੇ ਨੇ, ਐਂਡ ਕਿਉਂਕਿ ਸਟਾਫ ਸਟੂਡੈਂਟ ਐਜ਼ ਅ ਸਟੂਡੈਂਟ ਆਏ ਹੁੰਦੇ ਆ ਸਾਨੂੰ ਪਤਾ ਹੁੰਦਾ, ਬਟ ਜਿੱਦਾਂ ਤੁਸੀਂ ਆਪਦੇ ਲਹਿਰਾਂ ਪ੍ਰੋਗਰਾਮ ਚ ਮੈਂਸ਼ਨ ਕੀਤਾ ਕਿ ਜਦੋਂ ਤੁਸੀਂ ਸੈਟਲ ਹੋਣ ਲੱਗਦੇ ਹੋ ਤੁਸੀਂ ਦੇਖਦੇ ਹੋ ਕਿ ਉਹ ਲੋਕੀ ਆ ਰਹੇ ਨੇ ਤੁਹਾਡੇ ਸ਼ੂਜ਼ ਵਿੱਚ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਤੁਸੀਂ ਉਹ ਐਕਸਪੀਰੀਅੰਸ ਕਰ ਚੁੱਕੇ ਹੋ ਚੀਜ਼ਾਂ। ਤੁਸੀਂ ਹੁਣ ਇਹ ਚਾਹੁੰਦੇ ਹੋ ਕਿ ਅਸੀਂ ਜਿਹੜਾ ਕਮਿਊਨਿਟੀ ਨੂੰ ਵਾਪਿਸ ਦੇਣਾ ਚਾਹੁੰਦੇ ਹਾਂ ਚੀਜ਼ਾਂ, ਹੈਲਪ ਕਰੀਏ, ਉਹਨਾਂ ਨੂੰ ਨੌਲੇਜ ਦੇਈਏ, ਕਿ ਤੁਸੀਂ ਕੁਆਲੀਫਾਈਡ ਵੀ ਹੋ ਚੁੱਕੇ ਹੁੰਦੇ ਹੋ ਐਂਡ ਤੁਸੀਂ ਆਪਦੇ ਕਰੀਅਰ ਵਿੱਚ ਅੱਗੇ ਵੱਧ ਰਹੇ ਹੁੰਦੇ ਹੋ, ਤੁਸੀਂ ਦੇਖਦੇ ਹੋ ਕਿ ਉੱਥੋਂ ਗਰਾਊਂਡ ਜ਼ੀਰੋ ਤੋਂ ਕੋਈ ਕਰੀਅਰ ਹੁਣ ਸ਼ੁਰੂ ਕਰ ਰਿਹਾ, ਤੁਸੀਂ ਇੱਕ ਐਜ਼ ਅ ਗਾਈਡ ਉਹਨਾਂ ਨੂੰ ਕਰਨਾ ਚਾਹੁੰਦੇ ਹੁੰਦੇ ਹੋ। ਅਫਕੋਰਸ ਇਹ ਉਹਨਾਂ ਤੇ ਆ ਇੱਕ ਤੇ ਹੁਣ ਐਕਸੈਪਟਿਡ ਜਾਂ ਉਹਨਾਂ ਨੂੰ ਹਨਾ ਵੈਲਿਊਏਟ ਕਰਨਾ ਉਹਨਾਂ ਦੇ ਹਿੱਸੇ ਆ ਕਿ ਤੁਹਾਨੂੰ ਸਹੀ ਕੀ ਲੱਗਦਾ ਗਲਤ ਕੀ ਲੱਗਦਾ ਇਹ ਤੁਹਾਡਾ ਡਿਸੀਜਨ ਆ
ਜੀ।
ਬਟ ਇਹ ਚੀਜ਼ ਸਾਡੇ ਲਈ ਇੱਕ ਫਰਜ਼ ਦੇ ਰੂਪ ਚ ਬਣਦੀ ਹੈ ਕਿ ਅਸੀਂ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਤੇ ਇਹਦਾ ਹੈਲਪ ਕਰਨਾ ਸਾਡਾ ਫਰਜ਼ ਆ। ਸੋ ਜ਼ਿਆਦਾਤਰ ਦੇ ਕਲਾਸ ਲਾਈਨ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਵਾਲਟ ਡਿਜ਼ਨੀ ਦੇ ਅਕੋਰਡਿੰਗ as he mentioned that if you want to get started in your life and become successful you need to quit talking and start doing.
Kya
so I think it bahut important tha ki tusi galla kar te actions zyada karo
ji
and if that of course ki har kisi nu bahut chaah hunda australia aake tusi ekdam tin char mahine tonu hosh nahi hunda tusi matlab inne kaal
excitement hai
ਜੋ ਵੀ ਹੋਊਗਾ ਉਹ ਤੁਹਾਡੇ ਆਪਦੇ ਡਿਸੀਜਨ ਹੋਣੇ ਚਾਹੀਦੇ ਆ, ਬਟ ਕਈ ਮਜਬੂਰੀਆਂ ਕਰਕੇ ਵੀ ਪਿੱਛੇ ਰਹਿ ਜਾਂਦੇ ਆ। ਬਟ ਆਈ ਵੁਡ ਸੇ ਕਿ ਅਗਰ ਕਿਸੇ ਦੀ ਹੈਲਪ ਕਰਕੇ ਤੁਸੀਂ ਉਹਨਾਂ ਲਈ ਬੈਟਰ ਲਾਈਫ ਕਰ ਸਕਦੇ ਹੋ, ਸੋ ਆਈ ਥਿੰਕ ਵੀ ਸ਼ੁਡ ਆਲ ਸਟਾਰਟ ਡੂਇੰਗ ਦੈਟ।
ਬਿਲਕੁਲ, ਸੋ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਲੈ ਕੇ ਜਾਈਏ, ਔਰ ਅਸੀਂ ਖੁਦ ਵੀ ਇਸ ਗੱਲ ਦੇ ਲਈ ਜ਼ਿੰਮੇਵਾਰ ਹੋਵੀਏ, ਹਨਾ। ਸੋ ਇਸੇ ਤਰ੍ਹਾਂ ਅਸੀਂ ਆਪ ਵੀ ਆਪਣਾ ਜੀਵਨ ਸੁਧਾਰ ਸਕਦੇ ਹਾਂ ਤੇ ਆਪਣੇ ਸਮਾਜ ਨੂੰ ਵੀ ਸੋਹਣਾ ਬਣਾ ਸਕਦੇ ਹਾਂ। ਤੇ ਲੋ ਜੀ, ਅੱਜ ਦੀ ਇਹ ਗੱਲਬਾਤ ਹੁਣ ਮੈਨੂੰ ਲੱਗਦਾ ਸਾਨੂੰ ਇੱਥੇ ਹੀ ਰੋਕਣੀ ਪੈਣੀ ਹੈ। ਤੁਹਾਨੂੰ ਵੀ ਜ਼ਰੂਰ ਅਸੀਂ ਹਮੇਸ਼ਾ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਵੀ ਆਪਣਾ ਯੋਗਦਾਨ ਇਹੋ ਜਿਹੀ ਗੱਲਬਾਤ ਦੇ ਵਿੱਚ ਜ਼ਰੂਰ ਦੋਸਤੋ ਪਾਇਆ ਕਰੋ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਜਿਹੜੇ ਵਿਚਾਰ ਹੈ ਉਹਨਾਂ ਦੀ ਸਾਂਝ ਬਣਾ ਕੇ ਹੋਰ ਜ਼ਿਆਦਾ ਇੱਕ ਦੂਜੇ ਤੋਂ ਸਿੱਖ ਸਕੀਏ। ਤੇ ਲੋ ਜੀ, ਅੱਜ ਦਾ ਵਿਸ਼ਾ ਸੀ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹੋ ਸਕਦਾ ਬਹੁਤ ਸਾਰੀਆਂ ਕਮੀਆਂ ਵੀ ਰਹਿ ਗਈਆਂ ਹੋਣ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਔਰ ਇਸ ਕੋਸ਼ਿਸ਼ ਨੂੰ ਕਿੰਨਾ ਕੁ ਤੁਸੀਂ ਸਲਾਹੋਗੇ ਜਾਂ ਫਿਰ ਕਿੱਥੇ ਇੱਕ ਕਮੀ ਰਹੀ ਹੈ ਉਹਦੀ ਫੀਡਬੈਕ ਜਿਹੜੀ ਤੁਸੀਂ ਸਾਨੂੰ ਜ਼ਰੂਰ ਭੇਜਿਆ ਕਰੋ, feedback@harmanradio.com ਤੇ ਜਾਂ ਫਿਰ ਇਸ ਕਮੈਂਟ ਸੈਕਸ਼ਨ ਦੇ ਵਿੱਚ, ਯਾਨੀ ਇਸ ਵੀਡੀਓ ਦੇ ਹੇਠਾਂ ਵੀ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਆਹ ਗੱਲ ਕਰਨੀ ਵੀ ਜ਼ਰੂਰ ਬਣਦੀ ਹੈ। ਸੋ ਲੈਂਦੇ ਹਾਂ ਫਿਰ ਅੱਜ ਦੀ ਇਸ ਸਿਲਸਿਲੇ ਚ ਹੁਣ ਇਜਾਜ਼ਤ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੈ। ਸੋ ਨਿਕਿਤਾ ਜਿਹੜੇ ਕਿ ਸੋਸ਼ਲ ਐਕਟਿਵਿਸਟ ਨੇ ਹਮੇਸ਼ਾ ਸਾਡੇ ਨਾਲ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਸਾਂਝ ਵੀ ਬਣਾਉਂਦੇ ਆ, ਉਹਨਾਂ ਦਾ ਵੀ ਧੰਨਵਾਦ ਕਰਦੇ। ਨਿਕਿਤਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਆਪਾਂ ਦੋਵੇਂ ਹੀ ਹੁਣ ਦੋਸਤਾਂ ਤੋਂ ਵੀ ਲੈਂਦੇ ਹਾਂ ਇਜਾਜ਼ਤ। ਅਗਲੀ ਵਾਰ ਫਿਰ ਇਸੇ ਤਰ੍ਹਾਂ ਹੀ ਕਿਸੇ ਹੋਰ ਵਿਸ਼ੇ ਦੇ ਨਾਲ ਪਾਵਾਂਗੇ ਸਾਂਝ, ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।